416-898-3800 ब्रोकरेज लाइसेंस नंबर 13034।
आप सुन रहे हैं आपका अपना रेडियो 770 AM। हमारे प्रोग्राम को टोरंटो में सुनने के लिए डायल कीजिए 647-872-4900, मॉन्ट्रियल 514-907-6288। इसके अलावा कैलगरी, वैंकूवर, एडमिंटन और रिजाइना के नंबर्स आप eawaz.com की वेबसाइट पर जाके हासिल कर सकते हैं। हमारी लाइव 24 घंटे की नशियात के लिए विजिट कीजिए eawaz.com। लाइक करें फेसबुक पेज eawaz, डाउनलोड करें फ्री eawaz ऑफिशियल ऐप, रेडियो 770 AM, वॉइस ऑफ कम्युनिटी। फॉर मोर डिटेल्स विजिट eawaz.com।
770 AM दे प्यारे प्यारे श्रोतियों, मेरा जनी के डॉक्टर नरेंद्र रवि दा सब नू प्यार भरिया नमस्कार, सलाम अलैकुम ते सत श्री अकाल। जिमें कि तुहानू पता ही है कि असी हर इतवार नू 4 बजे तो लैके 5 बजे तक माइंड एंड बॉडी प्रोग्राम लैके तुहाडी सेवा दे विच हाजिर हुंदे आ। इह जिहड़ा प्रोग्राम है इह BNC मैडिकल सेंटर दे सहयोग दे नाल पेश कीता जांदा है। BNC मैडिकल सेंटर ब्रैम्पटन दे विच हैल्थ नाल रिलेटेड एक बहुत बड़ा मैडिकल सेंटर है, जिदे विच असी इको छत दे थल्ले बहुत सारियां हैल्थ नाल रिलेटेड सर्विसेज दिंदे आ। मसलन फिजियोथैरेपी ते कैरोप्रैक्टर नाल संबंधित हर प्रकार की सहूलत है। इत्थे साडे कोले फैमिली प्रैक्टिस है, वॉक इन क्लीनिक है, अर्जेंट केयर है, ब्लड लैब है, ते नाल नाल साडे कोले काउंसलिंग दीआं सर्विस भी दित्तियां जांदियां ने। जिन्ना भी भैन भरावां नूं कोई डिप्रैशन की शिकायत है, एंगजायटी है, पैनिक अटैक हुंदे ने, जां कोई सुईसाइडल विचार आउंदे ने, जां कोई असाल्ट दा केस हो गया, जां कोई डिवोर्स दा केस हो गया, तां उहनां दे लई इस तरह दीआं होर भी समस्यावां ने, उहनां लई जिहड़ी प्रोफेशनल डॉक्टर फैनी साडे मैडिकल सेंटर दे विच काउंसलिंग दीआं सर्विस दिंदे ने। डॉक्टर फैनी अंटैरियो दे विच इको एक डॉक्टर ने जिहड़े कि शी इज़ डॉक्टर इन मैडिसन MD ने, ते नाल नाल शी इज़ मास्टर इन काउंसलिंग। सो जे तुसी प्रोफेशनल काउंसलिंग दीआं कोई तुसी सर्विस लैनियां चाहुंदे आ तां साडे तुसी BNC मैडिकल सेंटर च आ सकदे हो। नाल दी नाल साडे कोले फार्मेसी भी है, 365 दे 365 दिन खुलदी। फिर खुंजे दे विच साडी एनकां दी दुकान है, विजन सेंटर है। ਭਾਵੇਂ ਅੱਖਾਂ ਦਾ ਡਾਕਟਰ ਤਾਂ ਹੁਣ ਨਹੀਂ ਆਉਂਦਾ ਪਿਛਲੇ 1 ਸਾਲ ਤੋਂ, ਪਰ ਜਿੰਨੀਆਂ ਵੀ ਉੱਥੇ ਐਨਕਾਂ ਪਈਆਂ ਨੇ, ਚਾਹੇ ਉਹ ਬ੍ਰੈਂਡਡ ਨੇ ਅਤੇ ਚਾਹੇ ਨੌਨ ਬ੍ਰੈਂਡਡ ਨੇ। ਬ੍ਰੈਂਡਡ ਕਿਹੜੀਆਂ ਨੇ? ਸਾਡੇ ਕੋਲ ਹੈਗੀਆਂ ਰੇਵਨ ਦੀਆਂ ਹੈਗੀਆਂ, ਗੁੱਚੀ ਦੀਆਂ ਹੈਗੀਆਂ, ਪਰਾੜਾ ਦੀਆਂ ਹੈਗੀਆਂ, ਟੋਮ ਫੋਰਡ ਦੀਆਂ ਹੈਗੀਆਂ, ਹਾਂਜੀ ਇਸੇ ਤਰ੍ਹਾਂ ਹੀ ਬਰਸਾਚੀ ਦੀਆਂ ਹੋਣਗੀਆਂ, ਬਲਗੇਰੀ ਦੀਆਂ ਹੋਣਗੀਆਂ। ਮੈਂ ਇਹ ਨਹੀਂ ਕਹਿੰਦਾ ਵੀ ਖਾਸੀਆਂ 1, 2, 3, 4 ਜਿੰਨੀਆਂ ਵੀ ਰਹਿੰਦੀਆਂ ਨੇ ਉਹ ਅਸੀਂ ਕੋਸਟ ਪ੍ਰਾਈਸ 'ਤੇ ਦੇ ਰਹੇ ਹਾਂ, 60% ਆਫ। 60% ਆਫ ਦਾ ਕੀ ਮਤਲਬ ਹੈ? ਵੀ ਜੇ ਤੁਸੀਂ ਮਾਰਕੀਟ ਦੇ ਵਿੱਚ ਕੋਈ ਵੀ ਜਿਹੜੀ ਬ੍ਰੈਂਡਡ ਐਨਕ ਹੈ ਤੁਹਾਨੂੰ 300 ਦੀ ਮਿਲਦੀ ਹੈ, ਤਾਂ ਸਾਡੇ ਕੋਲ ਕੋਸਟ ਪ੍ਰਾਈਸ $120 ਦੀ ਮਿਲੂਗੀ। ਅਤੇ ਇਸੇ ਤਰ੍ਹਾਂ ਹੀ ਜਿੰਨੀਆਂ ਵੀ ਨੌਨ ਬ੍ਰੈਂਡਡ ਫਰੇਮਸ ਪਏ ਨੇ ਉਹ 100 ਦੇ 2 ਲਗਾਏ ਨੇ, 1 ਲਓਗੇ $60 ਦਾ। ਇਹਦਾ ਮਤਲਬ ਇਹ ਨਹੀਂ ਹੈਗਾ ਵੀ ਉਹ ਘਟੀਆ ਕੁਆਲਿਟੀ ਦੇ ਨੇ, ਇਹ ਵਧੀਆ ਕੁਆਲਿਟੀ ਦੇ ਫਰੇਮ ਨੇ, ਕਿਉਂਕਿ ਹੁਣ ਅਸੀਂ ਬੰਦ ਕਰਨ ਜਾ ਰਹੇ ਹਾਂ, ਇਸ ਕਰਕੇ ਸਿੰਪਲ ਤਰੀਕੇ ਨਾਲ ਅਸੀਂ ਇਹਦੇ ਪ੍ਰਾਈਸ ਫਿਕਸ ਕਰਤੇ। ਇਸੇ ਤਰ੍ਹਾਂ 100 ਦੇ 3 ਵੀ ਲੱਗੇ ਵੇ ਨੇ, 1 ਲਓਗੇ $50 ਦਾ, ਐਂਡ ਸੋ ਔਨ। ਜਿੱਥੇ ਤੱਕ ਲੈਂਜਸ ਦੀ ਗੱਲ ਹੈ, ਸ਼ੀਸ਼ਿਆਂ ਦੀ ਗੱਲ ਹੈ, ਚਾਹੇ ਤੁਸੀਂ ਦੂਰ ਦੇ ਪਾਉਣੇ ਆ, ਨੇੜੇ ਦੇ ਪਾਉਣੇ ਆ, ਲਾਈਨ ਵਾਲੇ ਪਾਉਣੇ ਆ, ਪ੍ਰੋਗਰੈਸਿਵ ਪਾਉਣੇ ਆ, ਕੋਈ ਬਲੂ ਬਲੌਕ ਪਾਉਣਾ, ਕੋਈ AR ਪਾਉਣਾ, ਜੋ ਵੀ ਪਾਉਣਾ, ਨਾ ਮੈਂ ਪ੍ਰਾਈਸ AR 'ਤੇ ਦੱਸਦਾ ਅਤੇ ਨਾ ਹੀ ਦੱਸਦਾ ਫੋਨ 'ਤੇ। ਤੁਸੀਂ ਸ਼ੋਪ ਰਾਊਂਡ ਕਰੋ ਜਿੱਥੇ ਮਰਜ਼ੀ, ਫਿਰ ਸਾਡੇ ਕੋਲ ਆ ਜਾਓ। ਜੇ ਤੁਹਾਨੂੰ ਲੱਗੇ ਵੀ ਸਾਡੇ ਪ੍ਰਾਈਸ ਕਾਫੀ ਸਸਤੇ ਨੇ, ਬਰਾਬਰ ਦੇ ਨਹੀਂ, ਕਾਫੀ ਸਸਤੇ ਨੇ, ਕਾਫੀ ਪੈਸੇ ਬਚਾਉਂਦੇ ਹੋ, ਫਿਰ ਤੁਸੀਂ ਖੁਸ਼ ਹੋ ਕੇ ਸਾਡੇ ਕੋਲ ਲੈ ਲਓ। ਹਾਂਜੀ, ਮੈਂ ਤੁਹਾਨੂੰ ਇਹ ਕਹਿਣਾ ਵੀ ਤੁਹਾਡੇ ਕਾਫੀ 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 ਪੈਸੇ ਬਚਣਗੇ। ਸੋ ਜਿਹੜਾ ਸਾਡਾ ਟਾਈਮਿੰਗ ਹੈ ਉਹ ਅਸੀਂ ਥੋੜ੍ਹੇ ਟਾਈਮ ਲਈ ਖੋਲ੍ਹਦੇ ਹਾਂ, ਮੰਡੇ, ਟਿਊਜ਼ਡੇ, ਵੈਨਸਡੇ, ਥਰਸਡੇ, 4 ਦਿਨ ਅਸੀਂ ਖੋਲ੍ਹਦੇ ਹਾਂ 12 ਤੋਂ ਲੈ ਕੇ 5 ਵਜੇ ਤੱਕ। ਫਰਾਈਡੇ ਹੁੰਦੀ ਹੈ ਸਾਡੀ ਛੁੱਟੀ, ਅਤੇ ਸੈਚਰਡੇ ਅਤੇ ਸੰਡੇ 2 ਦਿਨ ਅਸੀਂ ਖੋਲ੍ਹਦੇ ਹਾਂ 3 ਘੰਟਿਆਂ ਲਈ, 11 ਵਜੇ ਤੋਂ ਲੈ ਕੇ 2 ਵਜੇ ਤੱਕ। ਅਤੇ ਫੋਨ ਨੰਬਰ ਹੈ 289-569-0127, 289-569-0127, ਅਤੇ ਦੂਜਾ ਨੰਬਰ ਹੈ 905-793-5866। ਨਹੀਂ ਤਾਂ ਸਿੱਧੀ ਗੱਲ ਹੈ, ਹਰੇਕ ਦੇ ਘਰ ਕਾਰ ਹੈ, ਕਾਰ ਚੱਕੋ, ਬ੍ਰੈਮਲੀ ਅਤੇ ਕੰਟਰੀ ਸਾਈਡ ਜਿੱਥੇ ਮਿਲਦੀਆਂ ਨੇ ਉੱਥੇ ਤੁਹਾਨੂੰ ਗੈਸ ਸਟੇਸ਼ਨ ਦਿਸੂਗਾ, ਅਤੇ ਗੈਸ ਸਟੇਸ਼ਨ 'ਤੇ ਤੁਸੀਂ ਕਾਰ ਪਾਰਕ ਕਰੋ। ਜਦੋਂ ਕਾਰ ਦਾ ਦਰਵਾਜ਼ਾ ਖੋਲ੍ਹੋਗੇ, ਪੀਜ਼ੇ ਦੀ ਆਊਗੀ ਖੁਸ਼ਬੂ, ਫਰੈਂਚ ਫਰਾਈਜ਼ ਦੀ, ਜਿੱਧਰ ਨੂੰ ਖੁਸ਼ਬੂ ਆਉਂਦੀ ਹੈ ਨਾਲੇ ਰੱਬ ਨੂੰ ਜਪੀ ਚੱਲੋ, ਨਾਲੇ ਸਮੈਲ ਕਰਨ ਨੂੰ ਤੁਰੇ ਆਓ, ਦੋ ਕੁ ਕਦਮ ਅੱਗੇ ਹੋਰ ਵੱਧ ਜਾਓ, ਸਾਡਾ ਗੇਟ ਆ ਜੂਗਾ, ਸੋ ਉਹਦੇ ਅੰਦਰ ਆ ਜਾਓ ਅਤੇ ਤੁਹਾਨੂੰ ਐਨਕਾਂ ਦੀ ਦੁਕਾਨ ਮਿਲ ਜੂਗੀ। ਸੋ ਉਹਦੇ ਸਹਿਯੋਗ ਦੇ ਨਾਲ ਇਹ ਜਿਹੜਾ ਪ੍ਰੋਗਰਾਮ ਹੈ ਆਪਾਂ ਮਾਇੰਡ ਐਂਡ ਬੋਡੀ ਹਰ ਇਤਵਾਰ ਨੂੰ ਕਰਦੇ ਹਾਂ, ਅਤੇ ਵਿਦ ਦ ਬਲੈਸਿੰਗ ਆਫ ਗੋਡ, ਅਤੇ ਜੇ ਅੱਲਾ ਨੇ ਚਾਹਿਆ ਤਾਂ, ਕਿਉਂਕਿ ਮਾਰਚ ਆਉਣ ਵਾਲਾ ਜਦੋਂ ਟਾਈਮ ਚੇਂਜ ਹੁੰਦੇ ਨੇ ਫਿਰ ਆਪਾਂ ਮੰਡੇ ਨੂੰ ਵੀ ਕਰਦੇ ਹੁੰਦੇ ਹਾਂ ਪ੍ਰੋਗਰਾਮ, ਪਰ ਆਪਾਂ ਜੋ ਮਰਜ਼ੀ ਸਕੀਮਾਂ ਬਣਾ ਲਈਏ, ਆਪਾਂ ਨੂੰ ਕਿਹੜਾ ਪਤਾ ਸੀ ਕਰੋਨਾ ਵਾਇਰਸ ਆਜੂ, ਸਾਰਾ ਕੁਛ ਬੰਦ ਹੋਜੂ, ਫਲਾਈਟਾਂ ਬੰਦ ਹੋ ਜਾਣਗੀਆਂ। ਇਹ ਤਾਂ ਮੈਂ ਹੁਣ ਐਵੇਂ ਦੱਸ ਬੈਠਿਆ ਕਿ ਮਾਰਚ 'ਚ ਹੋਊਗਾ, ਪਤਾ ਨਹੀਂ ਕੀ ਕੁਛ ਹੋਣਾ, ਜੋ ਹੋਣਾ ਉਹਦੀ ਰਜ਼ਾ 'ਚ ਹੀ ਰਹਿਣਾ ਚਾਹੀਦਾ ਸਾਨੂੰ। ਸੋ ਜੇ ਹੁਕਮ ਹੋਇਆ ਉੱਪਰੋਂ, ਹੁਕਮ ਹੋਇਆ ਅਰਫਾ ਜੀ ਦਾ, ਮੁਜ਼ੱਫਰ ਸਾਹਿਬ ਦਾ, ਤਾਂ ਆਪਾਂ ਸ਼ੁਰੂ ਕਰ ਲਾਂਗੇ, ਨਹੀਂ ਤਾਂ ਆਪਾਂ ਆਰਾਮ ਨਾਲ ਘਰਾੜੇ ਮਾਰਦੇ, ਆਪਾਂ ਨੂੰ ਕੋਈ ਫਿਕਰ ਨਹੀਂ, ਆਪਾਂ ਕਿਹੜਾ ਕੋਈ ਐਡਵਰਟਾਈਜਮੈਂਟ ਕਰਨੀ ਹੈ, ਬਾਕੀ ਜੋ ਹੋਏਗਾ ਵਧੀਆ ਹੋਏਗਾ, ਕਦੇ ਵੀ ਕੋਈ ਮਾੜਾ ਨਹੀਂ ਹੁੰਦਾ, ਨਾ ਮੈਂ ਕਦੇ ਨੈਗੇਟਿਵ, ਮੈਂ ਕਦੇ ਸੋਚਿਆ ਵੀ ਮੇਰਾ ਆਹ ਨੁਕਸਾਨ ਹੋ ਗਿਆ, ਉਹ ਹੋ ਗਿਆ, ਨੁਕਸਾਨ ਦੇ ਵਿੱਚ ਵੀ ਹਮੇਸ਼ਾ ਫਾਇਦਾ ਹੁੰਦਾ ਜੇ ਤੁਸੀਂ ਠੰਡੇ ਦਿਲ ਨਾਲ ਸੋਚੋ। ਕਈ ਵਾਰੀ ਬਾਅਦ 'ਚ ਆ ਕੇ ਪਤਾ ਲੱਗਦਾ ਵੀ ਉਹ ਹੋ, ਮੈਂ ਤਾਂ ਸੋਚਦਾ ਸੀ ਮੇਰਾ ਬੜਾ ਨੁਕਸਾਨ ਹੋ ਗਿਆ, ਆਹ ਤਾਂ ਉਲਟਾ ਫਾਇਦਾ ਹੀ ਹੋ ਗਿਆ। ਸੋ ਹਮੇਸ਼ਾ ਜਦੋਂ ਆਪਾਂ ਉਹਦੀ ਰਜ਼ਾ 'ਚ ਰਹਿੰਦੇ ਹਾਂ ਅਤੇ ਫਿਰ ਸਾਨੂੰ ਕੋਈ ਫਿਕਰ ਨਹੀਂ ਕਰਨਾ ਚਾਹੀਦਾ, ਫਿਕਰ ਉਹਨੂੰ ਆਪ ਹੀ ਹੈ ਸਾਡਾ, ਸਾਨੂੰ ਤਾਂ ਫਿਕਰ ਇਹ ਹੋਣਾ ਚਾਹੀਦੀ ਉਹਨੂੰ ਯਾਦ ਰੱਖੀਏ, ਅਸੀਂ ਸੱਚੇ ਦਿਲ ਉਹਨੂੰ ਯਾਦ ਰੱਖੀਏ, ਉਹਦਾ ਡਰ ਵੀ ਹੋਵੇ ਅਤੇ ਉਹਦੇ ਲਈ ਸਾਡੇ ਪ੍ਰਤੀ ਪਿਆਰ ਵੀ ਹੋਵੇ, ਚਾਹੇ ਉਹ ਅੱਲਾ, ਚਾਹੇ ਉਹ ਖੁਦਾ, ਚਾਹੇ ਉਹ ਵਾਹਿਗੁਰੂ ਹੈ, ਚਾਹੇ ਉਹ ਰਾਮ ਹੈ, ਚਾਹੇ ਰਹੀਮ ਹੈ, ਕੋਈ ਵੀ ਹੈ, ਇੱਕੋ ਹੀ ਤਾਕਤ ਹੈ, ਨੌ ਵੱਖ ਵੱਖ ਨੇ। ਸੋ ਉਹਨੂੰ ਜਦੋਂ ਅਸੀਂ ਹਰ ਵਕਤ ਆਪਣੇ ਨਾਲ ਨਾਲ ਲਈ ਫਿਰਦੇ ਹਾਂ, ਵੀ ਸਾਨੂੰ ਕਮੀ ਵੀ ਕਿਹੜੀ ਰਹੂਗੀ, ਜੇ ਅਸੀਂ ਆਪਣੇ ਮਾਂ ਬਾਪ ਦੀ, ਆਪਣੇ ਫਾਦਰ ਦੀ ਉਂਗਲੀ ਫੜੀ ਵੀ ਹੈ, ਸਾਨੇ ਕੀ ਲੈਣਾ ਕਿ ਸਾਨੂੰ ਜੁੱਤੀ ਚਾਹੀਦੀ ਹੈ ਕਿ ਫੀਸ ਭਰਨੀ ਹੈ ਕਿ ਸ਼ਰਟ ਲੈਣੀ ਹੈ, ਜਿਹੜੀ ਚੀਜ਼ ਦੀ ਜ਼ਰੂਰਤ ਹੈ ਬਾਪੂ ਆਪ ਹੀ ਲੈ ਕੇ ਦੂ, ਸਾਡਾ ਕੰਮ ਹੈ ਬਾਪੂ ਦੀ ਇੱਜ਼ਤ ਕਰਨਾ, ਰਿਸਪੈਕਟ ਕਰਨਾ, ਪਿਆਰ ਕਰਨਾ। ਇਸੇ ਤਰ੍ਹਾਂ ਜਿਹੜੇ ਸਾਰੀ ਦੁਨੀਆ ਨੂੰ, ਕਾਇਨਾਤ ਨੂੰ ਪੈਦਾ ਕੀਤਾ, ਜਦੋਂ ਅਸੀਂ ਉਹਦੇ ਲੜ ਲੱਗੇ ਹੋਏ ਹਾਂ ਫਿਰ ਸਾਨੂੰ ਕੋਈ ਵੀ ਕਮੀ ਨਹੀਂ ਰਹਿੰਦੀ। ਜਿਹੜਾ ਬੰਦਾ ਘਰੇ ਤਰਖਾਣ ਨੂੰ ਲੈ ਆਇਆ, ਉਹ ਚਾਹੇ ਕੁਰਸੀਆਂ ਬਣਾਓ, ਚਾਹੇ ਮੇਜ਼ ਬਣਾਓ, ਚਾਹੇ ਅਲਮਾਰੀਆਂ ਬਣਾਓ, ਹਾਂਜੀ, ਸੋ ਤਰਖਾਣ ਨੂੰ ਲੈ ਆਏ ਆਪਾਂ। ਇਸੇ ਤਰ੍ਹਾਂ ਜਿਹੜਾ ਬੰਦਾ ਰੱਬ ਨੂੰ ਨਾਲ ਲਈ ਫਿਰਦਾ, ਅਤੇ ਉਹਨੂੰ ਫਿਰ ਦੁਨੀਆਂ ਦੀ ਕਿਹੜੀ ਚੀਜ਼ ਦੀ ਕਮੀ ਹੈ, ਕਿਸੇ ਚੀਜ਼ ਦੀ ਕਮੀ ਨਹੀਂ। ਸ਼ਰਤ ਇੱਕੋ ਹੀ ਹੈ ਕਿ ਉਹਨੂੰ ਸੱਚੇ ਦਿਲੋਂ ਪਿਆਰ ਕਰੀਏ, ਉਹ ਸਾਡੀ ਅੰਦਰ ਦੀ ਜਾਣਦਾ। ਜੇ ਅਸੀਂ ਡਰਾਮੇਬਾਜ਼ੀ ਕਰਦੇ ਹਾਂ, ਉੱਪਰੋਂ ਸਮਾਈਲ ਦੇ ਤੀ, ਮੱਤੇ ਰਗੜਦੇ, ਨੱਕ ਰਗੜਤਾ, ਮਾਫੀਆਂ ਮੰਗ ਲਈਆਂ, ਕੰਮ ਉਹੀ ਝੂਠ ਫਰੇ ਬੇਈਮਾਨੀਆਂ ਦਾ ਕਰੀ ਜਾਣਾ, ਕਿੰਨਾ ਚਿਰ ਉਹ ਮਾਫ਼ੀ ਕਰੂਗਾ, ਫਿਰ ਮਾਂ ਬਾਪ ਵੀ ਖਿੱਚ ਜਾਂਦੇ ਨੇ। ਇਸ ਤਰ੍ਹਾਂ ਪਰਮਾਤਮਾ ਨੂੰ ਪਤਾ ਵੀ ਇਹ ਡਰਾਮੇਬਾਜ਼ ਹੈ, ਅਤੇ ਡਰਾਮੇਬਾਜ਼ ਦੀ ਜਦੋਂ ਸਮਝ ਪੈ ਜੇ ਫਿਰ ਤੁਹਾਨੂੰ ਪਤਾ ਹੀ ਰਿਜ਼ਲਟ ਕੀ ਹੁੰਦਾ। ਖੈਰ, ਅੱਜ ਜਿਸ ਤਰ੍ਹਾਂ ਕਿ ਮੈਂ ਪਿਛਲੇ ਵੀ ਕਿਹਾ ਸੀਗਾ ਵੀ ਆਪਾਂ ਫਰੀਦ ਸਾਹਿਬ ਦੇ ਉੱਪਰ ਗੱਲਬਾਤ ਕਰਾਂਗੇ, ਉਹੀ ਸੇਮ ਗੱਲ ਹੈ, ਫਰੀਦ ਸਾਹਿਬ ਦੇ ਬਚਪਨ ਦੀਆਂ ਗੱਲਾਂ, ਕੋਈ ਰੂਹਾਨੀਅਤ ਨਾ ਕੋਈ ਜਿਹੜੇ ਐਕਸਪੀਰੀਅੰਸਿਸ ਨੇ ਉਹ ਗੱਲਾਂ ਕਰਾਂਗੇ ਹਲਕੇ ਫੁਲਕੇ ਅੰਦਾਜ਼ ਦੇ ਵਿੱਚ। ਇਸ ਤੋਂ ਪਹਿਲਾਂ ਪਿਛਲੇ ਵੀਕ ਆਪਾਂ ਮੇਰੇ ਖਿਆਲ 'ਚ, ਹਾਂ ਮੈਂ ਮੇਰੇ ਦਿਮਾਗ 'ਚ ਨਿਕਲ ਗਈ, ਪਿਛਲੇ ਵੀਕ ਵੀ ਆਪਾਂ ਕਿਸੇ ਮਹਾਂਪੁਰਸ਼ ਦੀ ਗੱਲ ਕੀਤੀ ਸੀਗੀ, ਉਸ ਤੋਂ ਪਹਿਲਾਂ ਕਬੀਰ ਸਾਹਿਬ ਦੀ ਗੱਲ ਕੀਤੀ ਸੀਗੀ। ਸੋ ਨੈਕਸਟ ਵੀਕ ਆਪਾਂ ਮੀਰਾ ਬਾਈ, ਜਿਹੜੇ ਕਿ ਯੰਗ ਸੀਗੇ, ਮੀਰਾ ਬਾਈ ਦੇ ਭਜਨ ਗੀਤ ਬਹੁਤ ਆਉਂਦੇ ਨੇ, ਸਿਰਫ 48 ਈਅਰਸ, 48 ਸਾਲ ਦੀ ਉਮਰ ਦੇ ਵਿੱਚ ਹੀ ਉਹ ਦੁਨੀਆਂ ਨੂੰ ਅਲਵਿਦਾ ਕਹਿ ਗਏ ਸੀਗੇ, ਉਹਨਾਂ ਨਾਲ ਕੀ ਕੁਛ ਹੋਇਆ, ਕਿਵੇਂ ਹੋਇਆ, ਸੋ ਉਹਦੇ ਬਾਰੇ ਗੱਲ ਕਰਾਂਗੇ ਵੀ ਰੂਹਾਨੀ ਕਿਵੇਂ ਸੀ, ਅੰਦਰਲੀ ਅੰਦਰਲਾ ਪੜਦਾ ਉਹਨਾਂ ਦਾ ਕਿਵੇਂ ਖੁੱਲਿਆ ਸੀ, ਉਹਦੇ 'ਤੇ ਗੱਲ ਕਰਾਂਗੇ। ਤੁਸੀਂ ਵੀ ਕੋਈ ਆਪਣੇ ਵਿਚਾਰ ਦੇਣੇ ਹੋਣਗੇ, ਸ਼ੋਰ, ਅਗਲੀ ਵਾਰ ਮੀਰਾ ਬਾਈ 'ਤੇ ਹੋਊਗੀ, ਅੱਜ ਅਸੀਂ ਫਰੀਦ ਸਾਹਿਬ 'ਤੇ ਗੱਲਬਾਤ ਕਰ ਰਹੇ ਹਾਂ। ਸੋ ਐ ਯੂਜੁਅਲ ਬਿਫੋਰ ਆਈ ਸਟਾਰਟ, so let's little bit hear about baba Fareed.
kale mehde kapde kala mehde ves kale mehde kapde kala mehde ves काले मेंढे कपड़े काला मेंढा वेश काले मेंढे कपड़े काला मेंढा वेश उन्हीं पर आ मेरा ਕਾਲਾ ਮੈਂਡਾ ਵੇਸ
ਵੈਲਕਮ ਬੈਕ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਕਿ ਫਰੀਦ ਸਾਹਿਬ ਦੇ ਇਹ ਸਲੋਕ ਸੀਗੇ ਕਿ ਫਰੀਦ ਦਾ ਕਾਲੇ ਮੈਂਡੇ ਕੱਪੜੇ, ਮੈਂਡੇ ਮੀਨਸ ਮੇਰੇ, ਕਾਲੇ ਮੈਂਡੇ ਕੱਪੜੇ, ਕਾਲਾ ਮੈਂਡਾ ਬੇਸ, ਕਿ ਮੇਰੇ ਕਾਲੇ ਮੈਂਡੇ ਕੱਪੜੇ, ਮੇਰੇ ਕਾਲੇ ਕੱਪੜੇ ਪਾਏ ਨੇ, ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਜਿਹੜੇ ਸੰਤ ਫਕੀਰ ਹੁੰਦੇ ਸੀ ਉਹ ਕਾਲੇ ਕੱਪੜੇ ਪਾਉਂਦੇ ਸੀ, ਖਾਸ ਕਰਕੇ ਜਿਹੜੇ ਸੂਫੀਜ਼ਮ ਦੇ ਵਿੱਚ ਕਾਲੇ ਕੱਪੜੇ ਪਾਏ ਜਾਂਦੇ ਸੀ। ਇਹੀ ਫਰੀਦ ਸਾਹਿਬ ਨੇ ਲਾਈਨ ਲਿਖੀ ਹੈ, ਫਰੀਦਾ ਕਾਲੇ ਮੈਂਡੇ ਕੱਪੜੇ, ਕਿ ਮੇਰੇ ਕੱਪੜੇ ਕਾਲੇ ਨੇ, ਕਾਲਾ ਮੈਂਡਾ ਬੇਸ, ਅਤੇ ਮੇਰਾ ਜਿਹੜਾ ਭੇਸ ਬਣਾਇਆ ਉਹ ਵੀ ਕਾਲਾ, ਕਿਉਂਕਿ ਉਹ ਇੱਕ ਸ਼ੋਲ ਕਹਿ ਲਓ ਜਾਂ ਕੰਬਲ ਕਹਿ ਲਓ ਆਪਣੇ ਮੋਢੇ 'ਤੇ, ਉਹ ਵੀ ਕਾਲਾ ਰੱਖਦੇ ਹੁੰਦੇ ਸੀਗੇ। ਕਹਿੰਦੇ ਗੁਨਾਹੀ ਭਰਿਆ ਮੈਂ ਫਿਰਾਂ, ਲੋਕ ਕਹਿਣ ਦਰਵੇਸ਼, ਕਹਿੰਦੇ ਲੋਕ ਮੈਨੂੰ ਹੱਥ ਜੋੜਦੇ ਨੇ, ਮੱਥੇ ਟੇਕਦੇ ਨੇ, ਲੋਕ ਵੀ ਇਹ ਬੜਾ ਦਰਵੇਸ਼ ਹੈ, ਪਹੁੰਚਿਆ ਸੰਤ ਮਹਾਤਮਾ ਹੈ, ਫਕੀਰ ਹੈ, ਕਹਿੰਦਾ ਪਰ ਜਦੋਂ ਮੈਂ ਆਪਣੇ ਅੰਦਰ ਝਾਤੀ ਮਾਰਦਾ ਤਾਂ ਫਿਰ ਪਤਾ ਲੱਗਦਾ ਮੇਰੇ 'ਚ ਤਾਂ ਔਗਣ ਹੀ ਔਗਣ ਨੇ, ਲੋਕ ਮੈਨੂੰ ਮੱਥੇ ਟੇਕੀ ਜਾਂਦੇ ਨੇ ਅਤੇ ਮੇਰੇ 'ਚ ਔਗਣ ਨੇ। ਇਹ ਫਰੀਦ ਸਾਹਿਬ ਦੀ ਇੱਕ ਗ੍ਰੇਟਨੈਸ ਸੀਗੀ, ਜਿਹੜੇ ਕਿ ਆਪਣੇ ਬਾਰੇ ਉਹਨਾਂ ਨੇ ਇਹ ਗੱਲ ਕਹੀ। ਨਹੀਂ ਤਾਂ ਅੱਜ ਕੱਲ੍ਹ ਕੀ ਹੈ ਕਿ ਲੋਕ ਹੱਥ ਜੋੜੀ ਚਲੋ, ਅੰਦਰੋਂ ਪਖੰਡੀ ਹੁੰਦਾ ਅਤੇ ਉਹ ਵਾਹਵਾ ਵਾਹ ਉਹਦੇ ਪੈਰ ਹੀ ਜ਼ਮੀਨ 'ਤੇ ਲੱਗਦੇ ਵੀ ਮੈਨੂੰ ਕਿੰਨੇ ਬੰਦੇ ਮੱਥਾ ਟੇਕਦੇ ਨੇ, ਕਿੰਨੇ ਨੱਕ ਰਗੜਦੇ ਨੇ। ਸੋ ਇਹ ਕਬੀਰ ਸਾਹਿਬ ਦੇ ਸ਼ਬਦ ਸੀਗੇ, ਫਰੀਦਾ ਕਾਲੇ ਮੈਂਡੇ ਕੱਪੜੇ, ਕਾਲਾ ਮੈਂਡਾ ਬੇਸ, ਗੁਣੀ ਭਰਿਆ ਮੈਂ ਫਿਰਾਂ, ਲੋਕ ਕਹਿਣ ਦਰਵੇਸ਼। ਇਸ ਸ਼ਬਦ ਆਪਾਂ ਸੁਣਿਆ। ਸੋ ਹੁਣ ਆਪਾਂ ਫਰੀਦ ਸਾਹਿਬ ਦੇ ਬਾਰੇ ਥੋੜ੍ਹੀ ਜਿਹੀ ਗੱਲ ਕਰਨੀ ਚਾਹੁੰਦਾ ਕਿ ਫਰੀਦ ਸਾਹਿਬ ਅੱਜ ਤੋਂ ਕੋਈ 950 ਸਾਲ ਪਹਿਲਾਂ 1173 ਦੇ ਵਿੱਚ 1173 ਦੇ ਵਿੱਚ 4 ਅਪ੍ਰੈਲ ਨੂੰ ਪਾਕਿਸਤਾਨ ਦੇ ਵਿੱਚ ਮੁਲਤਾਨ ਡਿਸਟ੍ਰਿਕਟ ਹੈ, ਪਾਕਿਸਤਾਨ ਦੇ ਵਿੱਚ ਮੁਲਤਾਨ ਡਿਸਟ੍ਰਿਕਟ ਹੈ, ਉਹਦੇ 12 ਕਿਲੋਮੀਟਰ ਦੂਰ ਕੋਟਵਾਲ ਦੇ ਵਿੱਚ ਪੈਦਾ ਹੋਏ ਸੀਗੇ ਫਰੀਦ ਸਾਹਿਬ। 4 ਅਪ੍ਰੈਲ 1173 ਨੂੰ ਕੋਟਵਾਲ ਮੁਲਤਾਨ ਜ਼ਿਲ੍ਹੇ ਦੇ ਵਿੱਚ ਪੈਦਾ ਹੋਏ ਸੀਗੇ ਅਤੇ ਉਹਨਾਂ ਦੀ ਜਿਹੜੀ ਡੈਥ ਹੈ ਉਹ ਕੋਈ ਰਫਲੀ 93 ਈਅਰਸ ਓਲਡ, 93 ਸਾਲ ਦੀ ਉਮਰ ਉਹਨਾਂ ਨੇ ਭੋਗੀ। ਅਤੇ 7 ਮਈ 1266 ਨੂੰ, 7 ਮਈ ਮੇਰਾ ਵੀ ਜਨਮ ਦਿਨ ਹੈ, ਬਹੁਤ ਸਾਰੇ ਮੇਰੇ ਫਰੈਂਡਸ ਨੇ ਉਹਨਾਂ ਦਾ 7 ਮਈ ਨੂੰ ਜਨਮ ਹੈ। ਸੋ ਸ਼ੇਖ ਫਰੀਦ ਸਾਹਿਬ 7 ਮਈ 1266 ਨੂੰ ਪਾਕ ਪਟਨ, ਬੜਾ ਮਸ਼ਹੂਰ ਹੈ ਪਾਕਿਸਤਾਨ ਦੇ ਵਿੱਚ, ਸ਼ੇਖ ਫਰੀਦ ਦੀ ਉੱਥੇ ਦਰਗਾਹ ਵੀ ਹੈ, ਲੋਕ ਬੜਾ ਮੱਥਾ ਟੇਕਦੇ ਨੇ, ਸਜਦੇ ਕਰਦੇ ਨੇ, ਪਾਕ ਪਟਨ ਦੇ ਵਿੱਚ ਉੱਥੇ ਉਹਨਾਂ ਦੀ ਡੈਥ ਹੋਈ ਹੈ। ਫਾਦਰ ਸੀਗੇ ਸੁਲੇਮਾਨ, ਹੈ ਨਾ, ਜਮਾਲੋਦੀਨ ਸੁਲੇਮਾਨ, ਉਹਨਾਂ ਦੀ ਬਚਪਨ 'ਚ ਹੀ ਡੈਥ ਹੋ ਗਈ। ਅਤੇ ਜਿਹੜੀ ਮਦਰ ਹੈ ਉਹਦਾ ਨਾਂ ਸੀ ਮਰੀਅਮ ਬੀਬੀ, ਬੜੀ ਉਹਦੀ ਹਿਸਟਰੀ ਆਉਂਦੀ ਹੈ ਜਦੋਂ ਕਿ ਤੁਸੀਂ ਫਰੀਦ ਸਾਹਿਬ ਦੇ ਪੜ੍ਹੋ। ਅਤੇ ਮਰੀਅਮ ਬੀਬੀ ਜਿਹੜੀ ਸੀ ਪੂਰੀ ਆਲਮ ਫਾਜ਼ਲ ਸੀ, ਆਪਾਂ ਕਹਿ ਦਿੰਦੇ ਹਾਂ ਆਲਮ ਅਤੇ ਫਾਜ਼ਲ ਦੋ ਸ਼ਬਦ ਨੇ। ਆਲਮ ਕਿਹਨੂੰ ਕਹਿੰਦੇ ਨੇ? ਜਿਹਦੇ ਕੋਲ ਦੁਨਿਆਵੀ ਡਿਗਰੀਆਂ ਹੋਣ, ਜਿਵੇਂ ਮੇਰੇ ਕੋਲ PhD ਹੈ, MA MLIT ਹੈ, ਇਸੇ ਤਰ੍ਹਾਂ ਹੀ ਉਹ ਜਿਹੜੀ ਆਰਬੀ ਫਾਰਸੀ ਅਤੇ ਉਰਦੂ ਦੀ ਬੜੀ ਸਕੋਲਰ ਸੀਗੀ, ਇਸ ਕਰਕੇ ਉਹਨੂੰ ਆਲਮ ਕਹਿੰਦੇ ਨੇ, ਕਿਤਾਬੀ ਗਿਆਨ ਨੂੰ, ਇੰਟਲੈਕਚੁਅਲ ਨੂੰ। ਅਤੇ ਫਾਜ਼ਲ ਕਹਿੰਦੇ ਨੇ ਜਦੋਂ ਬੰਦਾ ਮਿਹਨਤ ਕਰਦਾ ਖੁਦਾ ਦੀ, ਅੱਲਾਹ ਦੀ, ਵਾਹਿਗੁਰੂ ਦੀ, ਕਰੀਮ ਦੀ, ਰਹੀਮ ਦੀ, ਅੰਦਰੋਂ ਰਹਿਮਤ ਹੋਵੇ, ਉਹਨੂੰ ਅਸੀਂ ਫਾਜ਼ਿਲ ਕਹਿੰਦੇ ਹਾਂ। ਸੋ ਜਿਹੜੀ ਮਦਰ ਸੀਗੀ ਉਹ ਮਰੀਅਮ ਬੀਬੀ, ਉਹਦਾ ਬਹੁਤ 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 ਵੱਡਾ ਰੋਲ ਹੈ ਫਰੀਦ ਸਾਹਿਬ ਨੂੰ ਰੱਬ ਬਣਾਉਣ 'ਚ, ਮੈਂ ਤਾਂ ਇਹ ਕਹੂੰਗਾ, ਅੱਲਾਹ ਬਣਾਉਣ 'ਚ, ਖੁਦਾ ਬਣਾਉਣ 'ਚ, ਇੱਕ ਪਰਫੈਕਟ ਮਾਸਟਰ ਬਣਾਉਣ 'ਚ, ਉਹਨਾਂ ਦੀ ਮਦਰ ਮਰੀਅਮ ਬੀਬੀ ਦਾ ਬਹੁਤ ਵੱਡਾ ਰੋਲ ਹੈ। ਹਾਂਜੀ, ਪਰ ਜਿਹੜੇ ਬਾਬਾ ਸ਼ੇਖ ਫਰੀਦ ਸੀਗੇ ਉਹਨਾਂ ਦਾ ਜਿਹੜੇ ਗੁਰੂ ਸੀਗੇ, ਮੁਰਸ਼ਿਦ ਜਿਹੜੇ ਸੀਗੇ ਉਹ ਸੀਗੇ ਕਾਕੀ, ਕੁਤਬਦੀਨ ਬਖਤਿਆਰ ਕਾਕੀ, ਜਾਂ ਕਾਕੀ ਸਾਹਿਬ ਕਹਿ ਲਓ, ਸਾਹਿਬ ਨਾਂ ਤੋਂ ਕੀ ਰੱਖਿਆ, ਹੈ ਨਾ ਜੀ, ਕੁਤਬਦੀਨ ਬਖਤਿਆਰ ਕਾਕੀ ਉਹਨਾਂ ਦੇ ਮੁਰਸ਼ਿਦ ਸੀਗੇ, ਕਾਮਲ ਮੁਰਸ਼ਿਦ ਸੀਗੇ। ਅਤੇ ਵੈਸੇ ਜਿਹੜਾ ਸ਼ੇਖ ਫਰੀਦ ਹੈ, ਕਈ ਥਾਂ 'ਤੇ ਗੁਰਬਾਣੀ 'ਚ ਇਕੱਲਾ ਫਰੀਦ ਆਉਂਦਾ, ਕਈ ਬਾਬਾ ਫਰੀਦ ਕਹਿੰਦੇ ਨੇ, ਕਈ ਸ਼ੇਖ ਫਰੀਦ ਕਹਿੰਦੇ ਨੇ, ਕਈ ਸ਼ੇਖ ਫਰੀਦ ਸ਼ੱਕਰਗੰਜ ਵੀ ਕਹਿੰਦੇ ਨੇ। ਸ਼ੱਕਰਗੰਜ, ਗੰਜ ਮੀਨਜ ਹੁੰਦਾ ਖਜ਼ਾਨਾ, ਭੰਡਾਰ। ਸ਼ੱਕਰ ਜਿਹੜੀ ਆਪਣੀ ਉਹ ਖੰਡ ਵਾਲੀ ਪੀਲੇ ਜਿਹੇ ਰੰਗ ਦੀ ਨਹੀਂ ਹੁੰਦੀ, ਆਪਾਂ ਸ਼ੱਕਰ ਦੇ ਵਿੱਚ ਘਿਓ ਪਾ ਕੇ ਮੱਕੀ ਦੀ ਰੋਟੀ ਉੱਤੇ ਉੱਤੇ ਪਾ ਕੇ ਘਿਓ ਖਾਂਦੇ ਹਾਂ, ਕਿੰਨੀ ਮਜ਼ਾ ਆਉਂਦਾ, ਉਹ ਮਿੱਠੀ ਹੁੰਦੀ ਹੈ। ਸੋ ਉਹ ਸ਼ੱਕਰ ਸ਼ੱਕਰਗੰਜ ਕਹਿੰਦੇ ਨੇ। ਪਰ ਹੁਣ ਇਹ ਗੱਲ ਸਵਾਲ ਹੁੰਦਾ ਵੀ ਫਰੀਦ ਸਾਹਿਬ ਨੂੰ ਸ਼ੱਕਰਗੰਜ ਕਿਉਂ ਕਿਹਾ ਜਾਂਦਾ ਸੀ, ਜਾਂ ਗੰਜ ਸ਼ੱਕਰ ਵੀ ਕਹਿੰਦੇ ਨੇ, ਕੋਈ ਸ਼ੱਕਰਗੰਜ ਵੀ ਕਹਿੰਦਾ। ਇਹਦਾ ਮਤਲਬ ਇੱਕ ਤਾਂ ਗੱਲ ਬੜੀ ਸਾਫ਼ ਹੈ ਜਿਵੇਂ ਕਿ ਸ਼ਬਦਾਂ ਤੋਂ ਹੈ, ਸ਼ੱਕਰਗੰਜ ਦਾ ਮਤਲਬ ਹੈ ਵੀ ਉਹ ਮਿੱਠੇ ਦੇ ਭੰਡਾਰ ਸੀ। ਤਿੰਨ ਗੱਲਾਂ ਇਹਨਾਂ ਬਾਰੇ ਕਹੀਆਂ ਜਾਂਦੀਆਂ ਇਸ ਗੱਲ ਦੇ ਉੱਤੇ। ਵੈਸੇ ਤਾਂ ਯੂਜਲੀ ਤਾਂ ਇੱਕੋ ਹੀ ਗੱਲ ਕਹਿੰਦੀ ਹੈ, ਕਿਉਂਕਿ ਜੋ ਤੁਸੀਂ ਰਿਸਰਚ ਕਰਦੇ ਹੋ, ਰਿਸਰਚ ਕਰਕੇ ਤੁਹਾਨੂੰ ਡਿਫਰੈਂਟ ਡਿਫਰੈਂਟ ਵਿਊਜ਼ ਪਤਾ ਲੱਗਦੇ ਨੇ। ਜਿਹੜੀ ਸਭ ਤੋਂ ਇੰਪੋਰਟੈਂਟ ਗੱਲ, ਸ਼ੱਕਰਗੰਜ ਕਿਉਂ ਕਿਹਾ ਜਾਂਦਾ ਸੀ ਫਰੀਦ ਸਾਹਿਬ ਨੂੰ, ਫਰੀਦ ਸਾਹਿਬ ਦਾ ਨਾਂ ਬੜਾ ਲੰਬਾ ਚੌੜਾ ਸੀ, ਮੈਂ ਉਸ ਚੱਕਰ 'ਚ ਨਹੀਂ ਪੈਂਦਾ। ਸੋ ਉਹਨੂੰ ਸ਼ੱਕਰਗੰਜ ਕਿਉਂ ਕਿਹਾ ਜਾਂਦਾ? ਪਹਿਲੀ ਗੱਲ ਮੈਂ ਜਿਵੇਂ ਗੱਲ ਕੀਤੀ ਹੈ ਕਿ ਉਹਨਾਂ ਦੀ ਜਿਹੜੀ ਮਦਰ ਸੀਗੀ ਮਰੀਅਮ ਬੀਬੀ, ਉਹ ਆਪ ਵੀ ਪੂਜਾ ਪਾਠ ਬੜਾ ਕਰਦੀ ਸੀਗੀ। ਹਾਂਜੀ, ਇਹ ਛੋਟੀ ਜਿਹੀ ਉਮਰ 'ਚ ਇਹਨਾਂ ਨੂੰ ਲੈ ਕੇ ਜਿਹੜਾ ਹੱਕਾ ਮੱਕੇ ਦਾ ਹੱਜ ਵੀ ਕਰਿਆ ਸੀ ਫਰੀਦ ਸਾਹਿਬ ਨੂੰ ਲੈ ਕੇ, ਅਤੇ ਇਹਦੇ ਦਿਮਾਗ 'ਚ ਕਿਉਂਕਿ ਹਰ ਵਕਤ ਇਹ ਖੁਦਾ ਦੀ ਬੰਦਗੀ ਵਿੱਚ ਰਹਿੰਦੀ ਸੀ, ਅਤੇ ਇਹ ਵੀ ਚਾਹੁੰਦਾ ਸੀਗਾ ਕਿ ਕਿਉਂਕਿ ਹਸਬੈਂਡ ਦੀ ਡੈਥ ਹੋ ਗਈ ਸੀ, ਇਹ ਚਾਹੁੰਦੀ ਸੀ ਵੀ ਜਿਹੜਾ ਮੇਰਾ ਛੋਟਾ ਬੱਚਾ ਹੈ, ਅਤੇ ਇਹ ਵੀ ਪਰਮਾਤਮਾ ਦੇ ਨਾਲ, ਖੁਦਾ ਦੇ ਨਾਲ, ਅੱਲਾਹ ਦੇ ਨਾਲ ਹਰ ਵਕਤ ਉਹਦੀ ਇਬਾਦਤ ਵਿੱਚ ਲੱਗਿਆ ਰਹੇ। ਸੋ ਇਹ ਕੀ ਕਰਦੇ ਸੀਗੇ ਕਿ ਜਦੋਂ ਵੀ ਨਮਾਜ਼ ਪੜ੍ਹਨੀ ਅਤੇ ਫਰੀਦ ਨੂੰ ਕਹਿਣਾ, ਛੋਟਾ ਜਿਹਾ ਹੁੰਦਾ ਸੀਗਾ ਵੀ ਫਰੀਦ ਤੂੰ ਵੀ ਪੜ੍ਹ। ਇੱਕ ਦਿਨ ਫਰੀਦ ਨੇ ਕਿਹਾ ਵੀ ਅੰਮੀ ਵੀ ਮੈਂ ਜੇ ਨਮਾਜ਼ ਪੜ੍ਹਦਾ ਮੈਨੂੰ ਇਹਨੂੰ ਕੀ ਮਿਲੂਗਾ? ਉਹ ਕਹਿੰਦੀ, ਫਰੀਦ ਜੇ ਤੂੰ ਨਮਾਜ਼ ਪੜ੍ਹੀਂਗੇ ਨਾ ਤਾਂ ਤੈਨੂੰ ਖੁਦਾ ਸ਼ੱਕਰ ਦੇਊਗਾ। ਸ਼ੱਕਰ ਦਾ ਕੀ ਮਤਲਬ? ਕਿ ਤੁਹਾਨੂੰ ਪਤਾ ਹੋਊਗਾ, ਜਿਹਨਾਂ ਨੂੰ ਨਹੀਂ ਪਤਾ ਮੈਂ ਦੱਸ ਦੇਣਾ। ਜਿਸ ਤਰ੍ਹਾਂ ਆਪਾਂ ਚੌਂਕੜੀ ਕੋਈ ਭੁੰਜੇ ਮਾਰਦਾ, ਕੋਈ ਮੰਜੇ 'ਤੇ ਮਾਰਦਾ, ਕੋਈ ਗੱਦੀ 'ਤੇ ਮਾਰਦਾ, ਇਸ ਤਰ੍ਹਾਂ ਹੀ ਇਹਨੂੰ ਮਸੱਲਾ ਕਹਿੰਦੇ ਨੇ ਇਸਲਾਮ ਦੇ ਵਿੱਚ, ਕਿ ਚਾਹੇ ਉਹ ਚਾਦਰ ਹੈ, ਚਾਹੇ ਤਕਾਈ ਹੈ, ਜੇ ਕੁਛ ਵੀ ਹੈ, ਜਿਹਦੇ ਉੱਤੇ ਬੈਠ ਕੇ ਅਸੀਂ ਅੱਲਾਹ ਦੀ ਇਬਾਦਤ ਕਰਦੇ ਹਾਂ ਉਹਨੂੰ ਅਸੀਂ ਮਸੱਲਾ ਕਹਿ ਦਿੰਦੇ ਹਾਂ। ਕਹਿੰਦੀ ਉਹਨੇ, ਉਹਦੀ ਮਰੀਅਮ ਨੇ, ਉਹਦੀ ਮੰਮੀ ਕਹਿੰਦੀ, ਉਹਦੀ ਅੰਮੀ ਕਹਿੰਦੀ ਵੀ ਫਰੀਦ ਜਦੋਂ ਤੂੰ ਨਮਾਜ਼ ਪੜ੍ਹੇਗਾ ਤਾਂ ਥੱਲਿਓਂ ਤੈਨੂੰ ਖੁਦਾ ਸ਼ੱਕਰ ਦੇਊਗਾ। ਬੱਚਿਆਂ ਨੂੰ ਹੁਣ ਵਾਲਾ ਕੰਮ ਨਹੀਂ ਵੀ ਰਸਗੁੱਲੇ ਗੁਲਾਬ ਜਾਮਣਾ, ਜੇ ਹੁਣ ਵਾਲੇ ਨੂੰ ਕਹੋ ਸ਼ੱਕਰ ਲੱਗਾ, ਮੈਂ ਕੀ ਕਰਨੀ, ਮੈਨੂੰ ਤਾਂ ਬਰਫੀ ਚਾਹੀਦੀ ਹੈ, ਮੈਨੂੰ ਤਾਂ ਗੁਲਾਬ ਜਾਮਣ ਚਾਹੀਦੇ, ਮੈਨੂੰ ਤਾਂ ਚਮਚਮ ਚਾਹੀਦੀ, ਮੈਨੂੰ ਲੱਡੂ ਚਾਹੀਦੇ ਨੇ। ਉਸ ਵੇਲੇ 950 ਸਾਲ ਪਹਿਲਾਂ ਦੀ ਗੱਲ ਕਰ ਲਓ, 950 ਸਾਲ ਪਹਿਲਾਂ, ਉਦੋਂ ਸ਼ੱਕਰ ਬਹੁਤ ਵਧੀਆ ਇੱਕ ਮਠਿਆਈ ਹੁੰਦੀ ਸੀਗੀ, ਉਹਨੂੰ ਕਹਿੰਦੀ ਸ਼ੱਕਰ ਮਿਲੂਗੀ। ਅਤੇ ਜਦੋਂ ਫਰੀਦ ਨਮਾਜ਼ ਪੜ੍ਹਦਾ, ਉਹਦੀ ਮਦਰ ਛੋਟੀ ਜਿਹੀ ਪੁੜੀ 'ਚ ਕਾਗਜ਼ 'ਚ ਪਾ ਕੇ ਸ਼ੱਕਰ ਪਾ ਕੇ ਉਹਦੇ ਮਸੱਲੇ ਦੇ ਚਾਦਰ ਦੇ ਥੱਲੇ ਰੱਖ ਲੈਂਦੀ, ਅਤੇ ਜਦੋਂ ਉਹ ਨਮਾਜ਼ ਪੜ੍ਹ ਕੇ ਉੱਠਦਾ, ਉਹਨੇ ਚਾਦਰ ਫਰੋਲਣੀ ਅਤੇ ਥੱਲਿਓਂ ਪੁੜੀ ਮਿਲਣੀ, ਪੁੜੀ ਸ਼ੱਕਰ ਹੁੰਦੀ, ਉਹ ਬੜਾ ਖੁਸ਼ ਹੁੰਦਾ। ਇਹਨੂੰ ਉਹਨੇ ਮਤਲਬ ਮਰੀਅਮ ਬੀਬੀ ਨੇ, ਉਹਦੀ ਮਦਰ ਨੇ ਉਹਨੂੰ ਆਦਤ ਪਾਤੀ। ਚਾਹੇ ਤੁਸੀਂ ਕਹੋਗੇ ਵੀ ਝੂਠ ਸੀ, ਪਰ ਹੌਲੀ 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 ਦੇਖੋ ਨਾ ਕੀ ਹੋਊਗਾ। ਅਤੇ ਉਹਦੀ ਆਦਤ ਪੱਕੀ ਗਈ, ਉਹਦੀ ਆਦਤ ਪੱਕਦੀ ਰਹੀ। ਕਹਿੰਦੇ ਇੱਕ ਵਾਰੀ ਕੀ ਹੋਇਆ ਕਿ ਉਹਨੂੰ ਕਿਸੇ ਕੰਮ ਕਰਕੇ ਬਾਹਰ ਜਾਣਾ ਪੈ ਗਿਆ, ਜਦੋਂ ਫਰੀਦ ਨਮਾਜ਼ ਪੜ੍ਹਨ ਲੱਗਿਆ ਉਹਨੂੰ ਯਾਦ ਆਇਆ, ਓਹੋ ਅੱਜ ਤਾਂ ਮੈਂ ਪੂੜੀ ਰੱਖਣੀ ਭੁੱਲ ਗਈ। ਅਤੇ ਜੇ ਜਦੋਂ ਨਮਾਜ਼ ਉਹਨੇ ਪੂਰੀ ਕੀਤੀ ਤਾਂ ਥੱਲਿਓਂ ਤਾਂ ਪੂੜੀ ਲੱਭਣੀ ਨਹੀਂ ਸ਼ੱਕਰ ਦੀ, ਅਤੇ ਉਹਦਾ ਤਾਂ ਵਿਸ਼ਵਾਸ ਟੁੱਟ ਜੂ, ਉਹਨੂੰ ਪਤਾ ਲੱਗ ਜੂ ਵੀ ਇਹ ਤਾਂ ਮੰਮੀ ਕਰਦੀ ਸੀ, ਵੀ ਖੁਦਾ ਖਾਦਾ ਕੁਛ ਨਹੀਂ ਦਿੰਦਾ ਸ਼ੱਕਰ ਸ਼ੁੱਕਰ, ਇਹ ਤਾਂ ਮੰਮੀ ਦਿੰਦੀ ਸੀ, ਇਹ ਤਾਂ ਗਲਤ ਗੱਲ ਹੈ, ਹੈ ਨਾ। ਉਹਦਾ ਵਿਸ਼ਵਾਸ ਪਰਮਾਤਮਾ 'ਚੋਂ, ਅੱਲਾਹ 'ਚੋਂ, ਵਾਹਿਗੁਰੂ 'ਚੋਂ ਉਹਦਾ ਟੁੱਟ ਜੂਗਾ ਵੀ ਇਹ ਜਿਹੜੀ ਸ਼ੱਕਰ ਆਉਂਦੀ ਸੀ ਮੰਮੀ ਰੱਖਦੀ ਸੀ ਅਤੇ ਅੱਜ ਕਿਉਂ ਨਹੀਂ ਆਈ। ਸੋ ਉਹਨੇ ਖੁਦਾ ਦੇ ਅੱਗੇ ਅਰਦਾਸ ਕੀਤੀ, ਅਰਜੋਈ ਕੀਤੀ, ਬੇਨਤੀ ਕੀਤੀ ਵੀ ਐ ਅੱਲਾਹ, ਐ ਖੁਦਾ, ਜੇ ਅੱਜ ਫਰੀਦ ਦੇ ਮਸੱਲੇ ਦੇ ਥੱਲੋਂ ਸ਼ੱਕਰ ਨਾ ਨਿਕਲੀ, ਇਹਦਾ ਤੇਰੇ 'ਤੇ ਭਰੋਸਾ ਹੀ ਟੁੱਟ ਜੂ, ਤੇਰੇ 'ਤੇ ਯਕੀਨ ਟੁੱਟ ਜੂ। ਸੋ ਪਲੀਜ਼ ਮੇਰੀ ਹੱਥ ਜੋੜ ਕੇ ਬੇਨਤੀ ਹੈ, ਤੂੰ ਕੋਈ ਕ੍ਰਿਸ਼ਮਾ ਕਰ, ਤੂੰ ਤਾਂ ਜਾਨੀ ਜਾਨ ਹੈ, ਤੂੰ ਤਾਂ ਦੁਨੀਆ ਨੂੰ ਕ੍ਰੀਏਟ ਕਰਨ ਵਾਲਾ, ਸਾਰਾ ਕੁਛ ਤੈਨੇ ਕੀਤਾ, ਅੱਜ ਕੋਈ ਚਮਤਕਾਰ ਕਰ ਤਾਂ ਕਿ ਫਰੀਦ ਦਾ ਵਿਸ਼ਵਾਸ ਨਾ ਟੁੱਟੇ। ਇਹ ਹੌਲੇ ਆਪਣੇ ਦਿਲ ਦੇ ਵਿੱਚ ਖੁਦਾ ਦੇ ਅੱਗੇ ਬੰਦਗੀ ਕਰਦੀ ਆਈ ਰਹੀ ਸੀਗੀ, ਜਦੋਂ ਘਰ ਪਹੁੰਚੀ ਤਾਂ ਕੀ ਦੇਖਦੀ ਹੈ ਕਿ ਫਰੀਦ ਮਸੱਲੇ ਦੇ ਥੱਲੇ ਹੱਥ ਮਾਰ ਕੇ ਦੇਖਿਆ, ਉਹਦੇ ਥੱਲੇ ਪੁੜੀ ਨਿਕਲੀ, ਔਰ ਪੁੜੀ 'ਚੋਂ ਖੋਲ੍ਹ ਕੇ ਜਦੋਂ ਸ਼ੱਕਰ ਖਾਧੀ ਅਤੇ ਬੜੀ ਸ਼ੌਕ ਦੇ ਨਾਲ, ਬੜੇ ਪਿਆਰ ਦੇ ਨਾਲ ਖਾ ਰਿਹਾ। ਕਹਿੰਦਾ ਮੰਮੀ ਨੂੰ, ਕਹਿੰਦਾ ਉਦੋਂ ਉਹਨਾਂ ਨੂੰ ਇਸਲਾਮ ਦੇ ਵਿੱਚ ਅੰਮੀ ਕਹਿੰਦੇ ਹਾਂ ਆਪਾਂ, ਜਿਵੇਂ ਆਪਾਂ ਹੁਣ ਮੰਮੀ ਕਹਿੰਦੇ ਉਦੋਂ ਅੰਮੀ ਕਹਿੰਦੇ ਹਾਂ। ਕਹਿੰਦਾ ਅੰਮੀ ਅੰਮੀ, ਜਿਹੜੀ ਤੂੰ ਸ਼ੱਕਰ ਪਹਿਲਾਂ, ਸੋਰੀ, ਜਿਹੜੀ ਮੈਂ ਪਹਿਲਾਂ ਸ਼ੱਕਰ ਖਾਂਦਾ ਹੁੰਦਾ ਸੀ ਉਹ ਇੰਨੀ ਮਿੱਠੀ ਨਹੀਂ, ਇਹ ਜਿਹੜੀ ਸ਼ੱਕਰ ਹੈ ਇਹ ਤਾਂ ਅੱਜ ਬਹੁਤ ਜ਼ਿਆਦਾ ਮਿੱਠੀ ਹੈ, ਬਹੁਤ ਜ਼ਿਆਦਾ ਮਿੱਠੀ ਹੈ। ਅਤੇ ਮੰਮੀ ਨੇ ਕਿਹਾ ਵੀ ਇਹ ਅੱਜ ਖੁਦਾ ਦੇ ਵੱਲੋਂ ਭੇਜੀ ਵੀ ਹੈ। ਸੋ ਕਹਿਣ ਦਾ ਮੇਰਾ ਮਤਲਬ ਹੈ ਕਿ ਮਦਰ ਜਿਹੜਾ ਹੈ ਇਟ ਹੈਜ਼ ਏ ਬਿਗ ਰੋਲ ਕਿ ਬੱਚੇ ਨੂੰ ਲਾਉਣਾ। ਸੋ ਇਸੇ ਕਰਕੇ ਦੇਖ ਲਓ ਵੀ ਇੱਕ ਤਾਂ ਵੈਸੇ ਤਾਂ ਪਰਮਾਤਮਾ ਦੀ, ਮਾਲਕ ਦੀ, ਅੱਲਾਹ ਦੀ, ਵਾਹਿਗੁਰੂ ਦੀ ਫਿਦਰਤ ਹੁੰਦੀ ਹੈ ਵੀ ਕਿਹੜੀ ਆਤਮਾ ਨੂੰ ਕਿੱਥੇ ਭੇਜਣਾ, ਕਿਸ ਤਰ੍ਹਾਂ ਦਾ ਮਾਹੌਲ ਬਣਾਉਣਾ। ਇਸੇ ਕਰਕੇ ਕੁਛ ਬੰਦੇ ਪਰਮਾਤਮਾ ਦੇ ਨਾਲ ਲੱਗ ਜਾਂਦੇ ਨੇ, ਕੁਛ ਦੁਨੀਆ ਦੇ ਨਾਲ ਲੱਗ ਜਾਂਦੇ ਨੇ। ਸੋ ਜਿਹੜਾ ਬਾਬਾ ਫਰੀਦ ਸੀਗੇ, ਸੋ ਇਸੇ ਕਰਕੇ ਉਹਨਾਂ ਨੇ ਜਦੋਂ ਆਪਣੇ ਕਲਾਮ ਦੇ ਵਿੱਚ ਉਸਾਰਿਆ ਸੀਗਾ ਫਰੀਦਾ ਸ਼ੱਕਰ ਖੰਡ ਨਿਵਾਤ, ਨਿਵਾਤ ਕਹਿੰਦੇ ਨੇ ਮਿਸ਼ਰੀ ਨੂੰ, ਫਰੀਦਾ ਸ਼ੱਕਰ ਖੰਡ ਨਿਵਾਤ ਗੁੜ, ਗੁੜ ਤਾਂ ਆਪਾਂ ਨੂੰ ਪਤਾ ਹੀ ਹੈ, ਮਾਖਿਓ, ਮਾਖਿਓ ਕਹਿੰਦੇ ਨੇ ਹਨੀ ਨੂੰ, ਹਨੀ ਜਿਹਨੂੰ ਆਪਾਂ ਪੰਜਾਬੀ 'ਚ ਸ਼ਹਿਦ, ਹਾਂ ਮਾਖਿਓ ਸ਼ਹਿਦ, ਮਾਝਾ ਦੁੱਧ, ਮੈਂ ਦਾ ਦੁੱਧ, ਮੈਂਸ ਦਾ ਦੁੱਧ, ਬਫਲੋ ਮਿਲਕ। ਫਿਰ ਮੈਂ ਬੋਲਦਾ ਫਰੀਦਾ ਸ਼ੱਕਰ ਖੰਡ ਨਿਵਾਤ ਗੁੜ, ਮਾਖਿਓ ਮਾਝਾ ਦੁੱਧ, ਸਭੇ ਵਸਤਾਂ ਮਿੱਠੀਆਂ। ਇਹ ਠੀਕ ਹੈ ਵੀ ਜਿਹੜੀ ਆ ਜਿਹੜੀਆਂ ਚੀਜ਼ਾਂ ਕਹੀਆਂ, ਸ਼ੱਕਰ ਖੰਡ ਮਿਸ਼ਰੀ ਗੁੜ ਹਨੀ ਮਾਂਸ ਦਾ ਦੁੱਧ, ਇਹ ਮਿੱਠੇ ਨੇ, ਕੋਈ ਸ਼ੱਕ ਨਹੀਂ। ਕਹਿੰਦੇ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ, ਸਭੇ ਵਸਤਾਂ ਮਿੱਠੀਆਂ, ਸਾਰੀਆਂ ਵਸਤਾਂ ਮਿੱਠੀਆਂ ਨੇ, ਰੱਬ ਨਾ ਪੂਜਣ ਦੁੱਧ। ਪਰ ਇਹ ਰੱਬ ਦੇ ਨਾਂ ਦੀ, ਰੱਬ ਦੀ ਤਾਕਤ ਦੀ ਮੁਕਾਬਲਾ ਨਹੀਂ ਕਰ ਸਕਦੀਆਂ। ਕਹਿਣ ਦਾ ਮਤਲਬ ਵੀ ਗੋਡਸ ਨੇਮ ਇਜ਼ ਦਾ ਸਵੀਟੈਸਟ, ਸਭ ਤੋਂ ਵਧੀਆ 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 ਜਿਹੜਾ ਮਿੱਠਾ ਹੈਗਾ ਨਾਮ, ਉਹ ਪ੍ਰਭੂ ਦਾ, ਅੱਲਾ ਦਾ, ਵਾਹਿਗੁਰੂ ਦਾ, ਇਹਦਾ ਮਤਲਬ ਇਹ ਹੈ। ਹਾਂਜੀ, ਸੋ ਦੇਖ ਲਓ ਵੀ 11 ਸਾਲ ਦਾ ਫਰੀਦ ਹੋਇਆ ਸੀਗਾ, ਪੂਰੀ ਦੀ ਪੂਰੀ ਕੁਰਾਨ ਸ਼ਰੀਫ ਇਹਦੇ ਮੂੰਹ 'ਚੋਂ ਨਹੀਂ ਯਾਦ ਸੀਗੀ। ਇਸੇ ਕਰਕੇ ਇਹਨੂੰ ਹਫੀਸ ਵੀ ਕਿਹਾ ਜਾਂਦਾ, ਹਫੀਜ਼ ਦਾ ਮਤਲਬ ਇਹ ਹੁੰਦਾ ਜਿਵੇਂ ਆਪਾਂ ਕਹਿੰਦੇ ਪਾਠੀ, ਵੀ ਉਹ ਕੌਣ ਆ ਜੀ, ਪਾਠੀ ਆ ਗਏ, ਇਹਦਾ ਮਤਲਬ ਵੀ ਉਹਨੂੰ ਗ੍ਰੰਥ ਸਾਹਿਬ ਦੀ, ਗੁਰੂ ਗ੍ਰੰਥ ਸਾਹਿਬ ਦੀ ਉਹਨੂੰ ਯਾਦ ਹੈ ਪਾਠ। ਇਸ ਤਰ੍ਹਾਂ ਜਿਹੜਾ ਹਫੀਸ ਹੁੰਦਾ ਉਹਦਾ ਮਤਲਬ ਹੈ ਕਿ ਉਹਨੂੰ ਕੁਰਾਨ ਸ਼ਰੀਫ ਜਿਹੜੀ ਹੈਗੀ, ਇਸਲਾਮ ਦੀ ਹੋਲੀ ਬੁੱਕ ਹੈ, ਉਹ ਪੂਰੀ ਦੀ ਪੂਰੀ ਯਾਦ ਹੈ। ਸੋ 11 ਸਾਲ ਦੀ ਉਮਰ ਦੇ ਵਿੱਚ ਕਿਹਾ ਜਾਂਦਾ ਕਿ ਫਰੀਦ ਸਾਹਿਬ ਨੂੰ ਪੂਰੀ ਦੀ ਪੂਰੀ ਕੁਰਾਨ ਸ਼ਰੀਫ ਯਾਦ ਹੋ ਗਈ ਸੀ। ਹੁਣ ਦੇਖੋ ਜਦੋਂ ਬੰਦਾ ਕਹਿੰਦਾ ਹੋਣ ਹਰ ਬਿਰਵਾ ਕੇ ਚਿਕਨੇ ਚਿਕਨੇ ਪਾ, ਬਚਪਨ ਦੇ ਵਿੱਚ ਹੀ ਨਿਸ਼ਾਨੀਆਂ ਅੱਲਾ ਵਾਹਿਗੁਰੂ ਪਰਮਾਤਮਾ ਦੇ ਦਿੰਦਾ ਕਿ ਉਹ ਦੂਜਿਆਂ ਦੇ ਨਾਲੋਂ, ਦੂਸਰੇ ਬੱਚਿਆਂ ਨਾਲੋਂ, ਸੁਸਾਇਟੀ ਨਾਲੋਂ ਥੋੜ੍ਹਾ ਜਿਹਾ ਉਹ ਡਿਫਰੈਂਟ ਹੁੰਦਾ। ਡਿਫਰੈਂਟ ਕਿਵੇਂ ਹੁੰਦਾ? ਕਹਿੰਦੇ ਨੇ ਵੀ ਇੱਕ ਵਾਰ ਜੋ ਛੋਟਾ ਸੀਗਾ ਮੌਲਾਨਾ ਰੂਮ ਇੱਕ ਮਸਜਿਦ 'ਚ ਆਇਆ, ਉਦੋਂ ਇਹ ਤਾਂ ਨਹੀਂ ਸੀ ਬਹੁਤ ਆਬਾਦੀ ਹੁੰਦੀ ਨਹੀਂ ਸੀਗੀ, ਉੱਥੇ ਕੋਠਵਾਲ ਦੀ ਮਸਜਿਦ 'ਚ ਆਇਆ ਅਤੇ ਉਸ ਵੇਲੇ ਰੋਜ਼ੇ ਖੋਲ੍ਹਣੇ ਸੀਗੇ ਅਤੇ ਉਹਨਾਂ ਦੀ ਬੜੀ, ਉਹ ਵੀ ਬੜੇ ਪਹੁੰਚੇ ਹੋਏ ਸੀਗੇ, ਕਮਲ ਮੁਰਸ਼ਿਦ ਸੀਗੇ ਮੌਲਾਨਾ ਰੂਮ, ਅਤੇ ਉਹ ਜਿੰਨੀ ਵੀ ਉੱਥੇ ਲੋਕ ਬੈਠੇ ਰੋਜ਼ੇ ਖੋਲ੍ਹਣ ਲਈ ਬੈਠੇ ਸੀ ਮਸਜਿਦ 'ਚ, ਇਹ ਆਪਣੇ ਫਰੀਦ ਸਾਹਿਬ ਅੱਖਾਂ ਮੀਚੀ ਬੈਠੇ ਸੀ ਉਹਦੀ ਯਾਦ ਦੇ ਵਿੱਚ, ਅਤੇ ਰੂਮ ਮੌਲਾਨਾ ਰੂਮ ਨੇ ਇਹਨੂੰ ਕਿਹਾ ਬੇਟਾ ਗੱਲ ਸੁਣ ਕਰਕੇ ਇੱਕ ਅਨਾਰ ਉਹਨਾਂ ਨੇ ਆਪਣੇ ਥੈਲੇ 'ਚੋਂ ਕੱਢਿਆ, ਅਨਾਰ ਅਨਾਰ ਕੱਢ ਕੇ ਕਹਿੰਦਾ ਸਾਰਿਆਂ 'ਚ ਵੰਡ ਦੇ। ਸਾਰਿਆਂ ਦਾ ਮਤਲਬ ਇਹ ਨਹੀਂ ਕੋਈ 200-400 ਬੰਦਾ ਸੀ, 5-7-10-15 ਬੰਦੇ ਹੋਣਗੇ ਜਿਹੜੇ ਬੰਦਿਆਂ ਨੇ ਰੋਜ਼ੇ ਖੋਲ੍ਹਣੇ ਸੀਗੇ, ਅਤੇ ਫਰੀਦ ਸਾਹਿਬ ਨੇ ਅਨਾਰ ਤੋੜਿਆ, ਤੋੜ ਕੇ ਜਿਹੜੇ ਦਾਣੇ ਸੀ ਸਾਰਿਆਂ ਨੂੰ ਵੰਡਣੇ ਸ਼ੁਰੂ ਕਰਤੇ। ਉਹਨਾਂ ਦੇ ਵਿੱਚੋਂ ਕਹਿੰਦੇ ਇੱਕ ਦਾਣਾ, ਉਦੋਂ ਕੁਰਸੀਆਂ ਕਰਸੀਆਂ ਜਾਂ ਕੋਈ ਹੋਰ ਤਾਂ ਹੁੰਦੇ, ਕੱਚੀ ਮਿੱਟੀ 'ਤੇ ਕਰ ਲੈਂਦੇ ਸੀ ਲੋਕ, ਬੜੇ ਸਿੰਪਲ ਹੁੰਦੇ ਸੀਗੇ। ਸੋ ਉਹ ਇੱਕ ਦਾਣਾ ਮਿੱਟੀ 'ਚ ਡਿੱਗ ਪਿਆ, ਉਹ ਜਦੋਂ ਉਹਨਾਂ ਨੇ ਸਾਰਿਆਂ ਨੂੰ ਵੰਡਤੇ ਅਤੇ ਉਹਨਾਂ ਦੇ ਹੱਥ ਖਾਲੀ ਹੋ ਗਏ ਅਤੇ ਮੌਲਾਨਾ ਰੂਮ ਦੇਖ ਰਹੇ ਸੀਗੇ, ਅਤੇ ਫਰੀਦ ਸਾਹਿਬ ਨੇ ਜਾ ਕੇ ਜਿਹੜਾ ਮਿੱਟੀ 'ਚ ਦਾਣਾ ਡਿੱਗਿਆ ਸੀਗਾ ਉਹਨੂੰ ਚੱਕ ਕੇ ਆਪਣੇ ਮੂੰਹ 'ਚ ਪਾ ਲਿਆ। ਸੋ ਕਹਿਣ ਦਾ ਮਤਲਬ ਰੂਹਾਨੀਅਤ ਵਾਲੇ ਗੁਣ ਨੇ। ਹੁਣ ਤੁਸੀਂ ਅੱਜ ਦੇ ਬੱਚੇ ਲਾ ਕੇ ਦੇਖ ਲਓ, ਕਿਸੇ ਦੇ ਆਪਾਂ ਘਰੇ ਵੀ ਜਾਂਦੇ ਹਾਂ, ਜੇ ਸਬਜ਼ੀ ਪਈ ਹੋਊਗੀ ਉਹ ਨਹੀਂ ਪਰਵਾਹ ਕਰਦੇ ਵੀ ਕਿਸੇ ਨੇ ਹੋਰ ਖਾਣੀ ਹੈ, ਚੌਲਾਂ ਦੇ ਉੱਤੇ ਦੇ ਸ਼ਾਹੀ ਪਨੀਰ, ਦੇ ਸ਼ਾਹੀ ਪਨੀਰ ਉੱਪਰ ਪਿਆਜ਼, ਉਹਨਾਂ ਨੂੰ ਕੋਈ ਫਿਕਰ ਨਹੀਂ, ਆਪਣਾ ਦੱਬ ਕੇ ਕਰਦੇ। ਜੇ ਪੀਜ਼ਾ ਵੀ ਮੰਗਾ ਲਓ ਤਾਂ ਪਹਿਲਾਂ ਆਪਣੇ 3-4 ਸਲਾਈ ਚੱਕਦੇ ਨੇ, ਕਦੇ ਨਹੀਂ ਕੋਸ਼ਿਸ਼ ਕਰਦੇ ਪਹਿਲਾਂ ਵੀ ਹੋਰਾਂ ਨੇ ਵੀ ਖਾਣਾ, ਵੀ ਛੋਟਾ ਸਲਾਈ ਸੀ ਲੈਣੀ, ਨਹੀਂ, ਉਹ ਸਵਾਰਥ ਦੀ ਸਾਡੇ ਖੂਨ ਦੇ ਵਿੱਚ ਹੈ। ਪਰ ਇਸ ਗੱਲ ਤੋਂ ਇਹ ਸਾਬਤ ਹੁੰਦਾ ਕਿ ਫਰੀਦ ਸਾਹਿਬ ਦੇ ਉੱਤੇ ਮੌਲਾ ਦੀ ਬੜੀ ਕਿਰਪਾ ਸੀਗੀ, ਇਹ ਉਹਦੀ ਸੋਚ ਸੀ, ਆਮ ਬੰਦੇ ਦੀ ਸੋਚ ਨਹੀਂ ਹੁੰਦੀ। ਜਿਵੇਂ ਮੈਂ ਦੱਸਿਆ ਸੀ ਵੀ ਸ਼ੱਕਰ ਗਾਂ ਜੀ, ਇਹ ਤਾਂ ਮਦਰ ਦੀ ਗੱਲ ਸੀਗੀ, ਇਸ ਤਰ੍ਹਾਂ ਕਿਹਾ ਜਾਂਦਾ ਵੀ ਇੱਕ ਵਾਰੀ ਉਹਨਾਂ ਨੇ ਰੋਜ਼ੇ ਖੋਲ੍ਹੇ, ਖਾਣ ਨੂੰ ਕੁਛ ਵੀ ਨਹੀਂ ਸੀਗਾ, ਉਹਨਾਂ ਨੇ ਚੱਕ ਕੇ ਮਿੱਟੀ ਮੂੰਹ 'ਚ ਪਾ ਲਈ, ਕਹਿੰਦੇ ਉਹ ਮਿੱਟੀ ਮਿੱਠੀ ਹੋ ਗਈ। ਸੋ ਇਸ ਕਰਕੇ ਉਹ ਜਿੰਨੇ ਉਹਨਾਂ ਨੇ ਦੇਖਿਆ ਵੀ ਜਿਹੜੀ ਮਿੱਟੀ ਨੂੰ ਚੱਕ ਚੱਕ ਕੇ ਮੂੰਹ 'ਚ ਪਾਉਂਦੇ ਸੀ ਉਹ ਮਿੱਠੀ ਹੋ ਜਾਂਦੀ ਸੀ, ਇਸ ਕਰਕੇ ਵੀ ਉਹਨਾਂ ਨੂੰ ਸ਼ੱਕਰਗੰਜ ਕਿਹਾ ਜਾਂਦਾ। ਇਸੇ ਤਰ੍ਹਾਂ ਕਿਹਾ ਜਾਂਦਾ ਵੀ ਉਹਨਾਂ ਦਾ ਸੁਭਾਅ ਬੜਾ ਮਿੱਠਾ ਸੀ, ਮੇਰੇ ਵਰਗਾ ਨਹੀਂ ਸੀ ਕੌੜਾ, ਸੁਭਾਅ ਉਹਨਾਂ ਦਾ ਲੋੜ ਤੋਂ ਜ਼ਿਆਦਾ ਮਿੱਠਾ ਸੀਗਾ। ਕੋਈ ਵੀ ਗੱਲ ਕਰਦੇ ਸੀਗੇ ਬੜੀ ਹਲੀਮੀ ਨਾਲ ਕਰਦੇ ਸੀ, ਖਿੱਚਿਆ ਸੀ, ਇਸ ਕਰਕੇ ਵੀ ਉਹਨਾਂ ਨੂੰ ਸ਼ੱਕਰਗੰਜ ਕਿਹਾ ਜਾਂਦਾ। ਪਰ ਅਖੀਰ ਦੇ ਵਿੱਚ ਜਿਹੜੀ ਮੇਨ ਗੱਲ ਮੰਨੀ ਜਾਂਦੀ ਹੈ ਉਹ ਉਹਨਾਂ ਦੀ ਮਦਰ ਦੀ ਮੰਨੀ ਜਾਂਦੀ ਹੈ ਕਿ ਉਹਨਾਂ ਦੇ ਮਸਾਲੇ ਦੇ ਥੱਲੇ ਉਹ ਸ਼ੱਕਰ ਦੀ ਪੂੜੀ ਰੱਖਦੀ ਸੀਗੀ, ਅਤੇ ਪੂੜੀ ਉਹਨਾਂ ਨੂੰ ਮਿਲਦੀ ਸੀ, ਉਹ ਖਾਂਦੇ ਸੀ, ਆਨੰਦ ਕਰਦੇ ਸੀ। ਅਤੇ ਇਸ ਕਰਕੇ ਉਹਦੀ ਮਦਰ ਨੇ ਸ਼ੇਖ ਫਰੀਦ ਨੂੰ ਜਿਹੜਾ ਹੈਗਾ ਉਹ ਸ਼ੱਕਰਗੰਜ ਕਿਹਾ। ਤੁਸੀਂ ਇਹ ਦੇਖ ਲਓ ਵੀ ਬਚਪਨ ਦੀ ਵੀ ਗੱਲ ਮੈਨੂੰ ਯਾਦ ਆ ਗਈ ਫਰੀਦ ਸਾਹਿਬ ਦੀ, ਕਿ ਬਚਪਨ ਦੇ ਵਿੱਚ ਜਿਸ ਦਿਨ ਉਹ ਪੈਦਾ ਹੋਏ ਨਾ, ਉਸ ਦਿਨ ਰਮਜ਼ਾਨ ਮਹੀਨੇ ਦੀ ਪਹਿਲੀ ਜਿਹੜੀ ਰੋਜ਼ੇ ਦੀ ਰਾਤ ਸੀਗੀ, ਰਾਤ ਨੂੰ ਪੈਦਾ ਹੋਏ ਸੀਗੇ। ਕਹਿੰਦੇ ਉਹ ਬੜੀ ਹਨੇਰੀ ਸੀਗੀ, ਉਹ ਪਤਾ ਨਹੀਂ ਲੱਗ ਰਿਹਾ ਸੀ ਵੀ ਚੰਦ ਨਵਾਂ ਚੜਿਆ ਕਿ ਨਹੀਂ ਚੜਿਆ, ਵੀ ਰੋਜ਼ੇ ਹੁਣ ਆਪਾਂ ਰੱਖਣੇ ਨੇ, ਕੀ ਕਰੀਏ। ਰੋਜ਼ੇ ਰੱਖਣ ਦਾ ਮਤਲਬ ਪਹਿਲਾਂ ਕੁਛ ਖਾ ਕੇ ਫੇਰ ਹੀ ਰੱਖਦੇ ਨੇ, ਫਾਸਟ ਰੱਖਦੇ ਨੇ, ਅਤੇ ਕੋਈ ਗੱਲ ਨਾ ਬਣੀ। ਸੋ ਉਹਨਾਂ ਦੇ ਪਿੰਡ ਦੇ ਕੁਛ ਬੰਦੇ ਸਿਆਣੇ ਸੀਗੇ, ਕਿਸੇ ਬੰਦੇ ਨੇ ਕਿਹਾ ਵੀ ਇੰਝ ਕਰੋ, ਅੱਜ ਜਿਹੜੀ ਹੈ ਸੁਲੇਮਾਨ ਦੇ ਘਰ ਇੱਕ ਪਵਿੱਤਰ ਰੂਹ ਨੇ, ਉਹ ਵੀ ਪਹੁੰਚਿਆ ਬੰਦਾ ਸੀਗਾ, ਪਵਿੱਤਰ ਰੂਹ ਨੇ ਜਨਮ ਲਿਆ, ਚਲੋ ਉਹਦੇ ਘਰੇ ਚੱਲ ਕੇ ਨਾਲ ਤਾਂ ਵਧਾਈਆਂ ਦੇ ਆਉਂਦੇ ਆਪਾਂ ਉਹਦੇ ਫਾਦਰ ਨੂੰ, ਫਰੀਦ ਸਾਹਿਬ ਦੇ ਉਹਨੂੰ, ਅਤੇ ਨਾਲੇ ਦੇਖ ਲੈਂਦੇ ਹਾਂ ਵੀ ਜੇ ਛੋਟੇ ਬੱਚੇ ਨੇ ਹਾਲੇ ਤਾਂ ਪੈਦਾ ਹੀ ਹੋਇਆ ਕੁਛ ਘੰਟਿਆਂ ਦਾ, ਜੇ ਤਾਂ ਉਹਨੇ ਆਪਣੀ ਮੰਮੀ ਦਾ ਦੁੱਧ ਸੱਕ ਕਰ ਲਿਆ, ਜਿਹਨੂੰ ਕਹਿੰਦੇ ਨੇ ਦੁੱਧ, ਮਾਂ ਦਾ ਦੁੱਧ ਚੁੰਘ ਲਿਆ ਜਾਂ ਦੁੱਧ ਪੀ ਲਿਆ, ਅਤੇ ਫਿਰ ਆਪਾਂ ਰੋਜ਼ੇ ਨਹੀਂ ਰੱਖਦੇ, ਅਤੇ ਜੇ ਨਾ ਪੀਤਾ ਹੋਇਆ ਤਾਂ ਇਹਦਾ ਮਤਲਬ ਰੋਜ਼ੇ ਸ਼ੁਰੂ ਹੋ ਗਏ। ਚਲੋ ਸਾਰੇ ਬੰਦੇ ਜਿਹੜੇ 5-10 ਬੰਦੇ ਇਕੱਠੇ ਹੋ ਕੇ ਗਏ ਅਤੇ ਜਾ ਕੇ ਮਰੀਅਮ ਦੇ ਘਰ ਉਹਨਾਂ ਨੂੰ ਪੁੱਛਿਆ ਵੀ ਪਹਿਲਾਂ ਵਧਾਈਆਂ ਦਿੱਤੀਆਂ ਵੀ ਤੁਹਾਡੇ ਘਰ ਬੇਟਾ ਪੈਦਾ ਹੋਇਆ ਅਤੇ ਤੁਸੀਂ ਸਾਨੂੰ ਐਂ ਦੱਸੋ ਵੀ ਇਹਨੇ ਮਾਂ ਦਾ ਦੁੱਧ ਚੁੰਘ ਲਿਆ ਕਿ ਨਹੀਂ ਚੁੰਘਿਆ? ਉਹ ਕਹਿੰਦੇ ਨਹੀਂ, ਉਹਨੇ ਤਾਂ ਚੁੰਘਿਆ ਹੀ ਨਹੀਂ ਹੈ। ਉਹ ਕਹਿੰਦੇ ਚਲੋ ਫਿਰ ਰੋਜ਼ੇ ਰੱਖ ਲੈਂਦੇ ਹਾਂ ਪੂਰੇ। ਕਹਿੰਦੇ ਫਰੀਦ ਸਾਹਿਬ ਦੀ ਇਹ ਖਾਸੀਅਤ ਸੀ, ਉਹ ਦਿਨੇ ਦੁੱਧ ਮਾਂ ਦਾ ਪੀਂਦੇ ਹੀ ਨਹੀਂ ਸੀਗੇ, ਪੀਂਦੇ ਹੀ ਰਾਤ ਨੂੰ ਸੀਗੇ। ਸੋ ਲੋਕ ਤਾਂ ਮਹੀਨੇ ਕਿਤੇ ਰੋਜ਼ੇ ਰੱਖਦੇ ਨੇ, ਉਹਨਾਂ ਨੇ ਪੱਕੇ ਹੀ ਰੋਜ਼ੇ ਰੱਖੇ ਸੀਗੇ। ਇਹ ਵੀ ਇੱਕ ਰੂਹਾਨੀਅਤ ਦੀ ਬਹੁਤ ਵੱਡੀ ਨਿਸ਼ਾਨੀ ਹੈ। ਕਿਹਾ ਜਾਂਦਾ ਕਿ 12 ਸਾਲ ਕਹਿਣਾ ਆਸਾਨ ਹੈ, ਏਕਾ ਤੇ ਦੂਆ ਪਾ ਕੇ 12 ਤਾਂ ਬਣ ਗਏ, ਪਰ ਇੱਕ ਇੱਕ ਦਿਨ ਕੱਢਣਾ ਔਖਾ ਹੈ। 12 ਸਾਲ ਫਰੀਦ ਸਾਹਿਬ ਜਿਹੜੇ ਸੀਗੇ ਉਹ ਜੰਗਲਾਂ ਵਿੱਚ ਰੱਬ ਦੀ ਤਲਾਸ਼ ਵਿੱਚ, ਖੁਦਾ ਦੀ ਤਲਾਸ਼ ਦੇ ਵਿੱਚ ਉੱਥੇ ਆਪਣੀ ਇਬਾਦਤ ਕਰਦੇ ਰਹੇ। ਕਦੇ ਖੂਹ 'ਚ ਪੁੱਠੇ ਲੰਮ ਕੇ, ਕਦੇ ਦਰੱਖਤਾਂ ਦੇ ਪੁੱਠੇ ਲੰਮ ਕੇ। ਖਾਣ ਨੂੰ ਕੀ ਮਿਲਦਾ ਸੀ? ਕੁਛ ਨਹੀਂ, ਕਦੇ ਕੋਈ ਫਲ ਤੋੜ ਲਿਆ, ਕਦੇ ਕੋਈ ਸਬਜ਼ੀ ਤੋੜ ਲਈ, ਜਾਂ ਕੋਈ ਪੱਤੇ ਖਾ ਲਿਆ, ਜਾਂ ਪਾਣੀ ਪੀ ਲਿਆ। ਇਹਦੇ ਨਾਲ ਇੰਨੇ ਜ਼ਿਆਦਾ ਦੁਰਬਲ ਹੋ ਗਏ ਸੀਗੇ, ਬਹੁਤ ਜ਼ਿਆਦਾ ਸਕਿੰਨੀ ਹੋ ਗਏ ਸੀ। ਹਮੇਸ਼ਾ ਰੋਜ਼ੇ ਰੱਖੀ ਜਾਂਦੇ ਸੀ, ਰੋਜ਼ੇ ਰੱਖੀ ਜਾਂਦੇ ਸੀਗੇ ਅਤੇ ਖਾਣ ਪੀਣ ਨੂੰ ਕੁਛ ਨਹੀਂ ਮਿਲਦਾ ਸੀਗਾ। ਇਸੇ ਕਰਕੇ ਉਹਨਾਂ ਦੇ ਇੱਕ ਸ਼ਬਦ ਦੇ ਵਿੱਚ ਵੀ ਆਉਂਦਾ ਕਿ ਫਰੀਦਾ ਰੋਟੀ ਮੇਰੀ ਕਾਠ ਕੀ। ਕਾਠ ਕਹਿੰਦੇ ਨੇ ਲੱਕੜ ਨੂੰ। ਅੱਜ ਵੀ ਜੇ ਤੁਸੀਂ ਜਾਓ ਪਾਕਪਟਨ ਦੇ ਵਿੱਚ, ਉੱਥੇ ਇੱਕ ਗੋਲ ਚੱਕਰ ਦੀ ਰੋਟੀ ਰੱਖੀ ਹੈ। ਕਿਹਾ ਜਾਂਦਾ ਵੀ ਬਾਬਾ ਫਰੀਦ ਦੇ ਟਾਈਮ ਦੀ ਰੋਟੀ ਹੈ ਇਹ। ਫਰੀਦਾ ਰੋਟੀ ਮੇਰੀ ਕਾਠ ਕੀ, ਲਾਵਨ ਮੇਰੀ ਭੁੱਖ, ਜਿੰਨਾ ਖਾਧੀ ਚੋਪੜੀ, ਘਣੇ ਸਹਿਣਗੇ ਦੁੱਖ। ਅਸੀਂ ਸਕੂਲ 'ਚ ਵੀ ਪੜ੍ਹਦੇ ਹੁੰਦੇ ਸੀ ਸਲੋਕ ਵੀ, ਰੋਟੀ ਮੇਰੀ ਕਾਠ ਕੀ। ਕਾਠ ਦਾ ਮੈਂ ਲੱਕੜ ਨਹੀਂ ਹੈ, ਲੱਕੜ ਵੀ ਕਹਿ ਸਕਦੇ ਜੇ, ਇਸ ਤਰ੍ਹਾਂ ਕਹਿੰਦੇ ਸੁੱਕੀ ਵੀ ਜਿਹੋ ਜਿਹੀ ਰੋਟੀ ਹੁੰਦੀ ਹੈ, ਜਿਸ ਤਰ੍ਹਾਂ ਸਾਡੇ ਬਾਬਾ ਜੈਮਲ ਸਿੰਘ ਇੱਕ ਸੰਤ ਹੋਏ ਨੇ ਇੰਡੀਆ ਪੰਜਾਬ ਦੇ ਵਿੱਚ, ਉਹ ਵੀ ਆਪਣੀਆਂ ਸਟੇਸ਼ਨ ਤੋਂ ਰੋਟੀਆਂ ਲਿਆ ਕੇ ਪਾਠ 'ਤੇ ਬਹਿ ਜਾਂਦੇ ਸੀ, ਸਮਾਧੀ 'ਚ ਬਹਿ ਜਾਂਦੇ ਸੀ 2-3 ਦਿਨਾਂ ਬਾਅਦ ਜਦੋਂ ਕਦੇ ਉਹਨਾਂ ਦੀ ਸੁਰਤ ਖੁੱਲਦੀ ਸੀ, ਤਾਂ ਉਹ ਰੋਟੀਆਂ ਨੂੰ ਉਹ ਅਤੇ ਵਿਆਸ ਦੇ ਰਾਤ ਦੇ ਕਿਨਾਰੇ ਭਿਓ ਕੇ ਖਾ ਲੈਂਦੇ ਹੁੰਦੇ ਸੀ। ਐਸੇ ਤਾਂ ਫਰੀਦ ਸਾਹਿਬ ਨੇ ਕਿਹਾ ਰੋਟੀ ਮੇਰੀ ਕਾਠ ਕੀ, ਲਾਵਣ ਮੇਰੀ ਭੁੱਖ, ਇਹੀ ਮੇਰੀ ਭੁੱਖ ਨੂੰ ਮਟਾਉਂਦੀਆਂ ਨੇ, ਜਿੰਨਾ ਖਾਧੀ ਚੋਪੜੀ, ਘੜੇ ਖਾਂਗੇ ਦੁੱਖ। ਇਹਦਾ ਮਤਲਬ ਜਦੋਂ ਉਹਨਾਂ ਨੇ ਸ਼ਬਦ ਖਾਏ ਵੀ ਜਿਹੜਾ ਬੰਦਾ ਬਾਹਲਾ ਜੰਕ ਫੂਡ 'ਚ ਵਿਸ਼ਵਾਸ ਕਰਦਾ, ਉਦੋਂ ਤਾਂ ਨਹੀਂ ਸੀ ਜੰਕ ਫੂਡ, ਹੁਣ ਤਾਂ ਹੈਗਾ ਹੀ ਆ, ਚਿਪਸ ਹੈਗਾ, ਪੀਜ਼ਾ ਹੈਗਾ ਜੀ, ਪਾਸਤਾ ਹੈਗਾ ਜੀ, ਸਮੋਸੇ ਹੈਗੇ ਜੀ, ਠੀਕ ਹੈ ਜੀ, ਅਤੇ ਫਰੈਂਚ ਫਰਾਈਜ਼ ਹੈਗੀਆਂ, ਅਤੇ ਇਹ ਜਿਹੜਾ ਖਾਂਦੇ ਹਾਂ ਖਾਈਏ, ਉਦੋਂ ਮੀਟ, ਬਟਰ ਚਿਕਨ, ਫਲਾਣਾ ਚਿਕਨ, ਜਿਹੜਾ ਕੁਛ ਹੈ ਉਹ ਖਾਈ ਜਾਂਦੇ ਜੀਵ ਦੇ ਸਵਾਦ ਨਾਲ। ਫਿਰ ਤੁਹਾਨੂੰ ਪਤਾ ਹੀ ਆ ਢਿੱਡ ਕਿੱਦਾਂ ਵੱਜ ਜਾਂਦਾ, ਪ੍ਰੈਗਨੈਂਟ ਲੇਡੀ ਤੋਂ ਵੱਡਾ ਸਾਡਾ ਢਿੱਡ ਹੋਇਆ ਹੁੰਦਾ, ਘਰਾੜੇ ਮਾਰੀ ਜਾਂਦੇ, ਸੁਰਤ ਸਾਨੂੰ ਕੋਈ ਹੁੰਦੀ ਨਹੀਂ, ਫਿਰ ਕਦੇ ਸ਼ੂਗਰ ਹੋ ਗਈ, ਕਦੇ ਬਲੱਡ ਪ੍ਰੈਸ਼ਰ ਹੋਇਆ, ਕਦੇ ਹਾਰਟ ਅਟੈਕ ਹੋ ਗਿਆ। ਸੋ ਇਸੇ ਕਰਕੇ ਕਹਿੰਦੇ ਨੇ ਜਿੰਨਾ ਖਾਧੀਆਂ ਚੋਪੜੀਆਂ, ਘਣੇ ਸਹਿਣਗੇ ਦੁੱਖ, ਫਿਰ ਦੁੱਖ ਤਕਲੀਫ। ਜਿੰਨਾ ਵੀ ਬੰਦਾ ਸਿੰਪਲ ਖਾਵੇ, ਫਰੀਦ ਸਾਹਿਬ ਕਹਿੰਦੇ ਨੇ ਜੋ ਸਿੰਪਲ ਖਾਊਗਾ ਹਾਜ਼ਮੇ ਲਈ ਠੀਕ ਹੋਊਗਾ, ਫਿਰ ਮਾਲਕ ਵੀ, ਪ੍ਰਭੂ ਵੀ, ਅੱਲਾ ਵੀ, ਖੁਦਾ ਵੀ ਯਾਦ ਹੋਊਗਾ। ਅਤੇ ਨਾਲ ਹੀ ਉਹਨੇ ਕਿਹਾ ਰੁੱਖੀ ਸੁੱਕੀ ਖਾ ਕੇ ਠੰਡਾ ਪਾਣੀ ਪੀ, ਰੁੱਖੀ ਸੁੱਕੀ ਖਾ ਕੇ ਠੰਡਾ ਪਾਣੀ ਪੀ। ਫਰੀਦਾ ਦੇਖ ਪਰਾਈ ਚੋਪੜੀ ਨਾ ਤਰਸਾਏ ਜੀ, ਲੋਕਾਂ ਨੂੰ ਐਸ਼ ਕਰਦੇ ਦੇਖ ਕੇ ਤੁਸੀਂ ਆਪਣਾ ਮਨ ਨਾ ਲਲਚਾਓ, ਤੁਸੀਂ ਜੋ ਤੁਹਾਨੂੰ ਮਿਲਦਾ ਉਸ ਪ੍ਰਭੂ ਦਾ, ਉਸ ਅੱਲਾ ਦਾ, ਵਾਹਿਗੁਰੂ ਦਾ ਸ਼ੁਕਰ ਕਰੋ, ਠੰਡਾ ਪਾਣੀ ਪੀ ਕੇ, ਮਈ ਸਿੰਪਲ ਤਰੀਕੇ ਨਾਲ ਰਹਿ ਕੇ। ਹਾਂਜੀ, ਇਹਦਾ ਮਤਲਬ ਇਹ ਹੈ ਰੁੱਖੀ ਸੁੱਕੀ ਖਾ ਕੇ ਜੋ ਵੀ ਮਿਲਦੀ ਹੈ ਪਰਮਾਤਮਾ ਦਾ ਸ਼ੁਕਰ ਕਰੋ ਵੀ ਸਾਨੂੰ ਤੂੰ ਮਿਲਤਾ ਰਹੀ ਹੈ, ਇਸ ਕਰਕੇ ਤੇਰਾ ਸ਼ੁਕਰ ਹੈ, ਸ਼ੁਕਰ ਹੈ, ਸ਼ੁਕਰ ਹੈ ਪਰਮਾਤਮਾ। ਤਾਂ ਹੀ ਫਰੀਦ ਸਾਹਿਬ ਨੇ ਇਹ ਜਿਹੜੀ ਸੀਗੀ ਇਹ ਸ਼ਬਦ ਦਿੱਤੇ ਸੀਗੇ। ਕਹਿੰਦੇ ਨੇ ਜਦੋਂ ਜੰਗਲ ਦੇ ਵਿੱਚ ਉਹ ਤਪੱਸਿਆ ਕਰੀ ਗਏ, ਇਬਾਦਤ ਕਰੀ ਗਏ, ਰੋਜ਼ੇ ਰੱਖੀ ਗਏ, ਬੜੀ ਖੁਦਾ ਨੂੰ ਯਾਦ ਕੀਤਾ, ਅਤੇ ਉਹਨਾਂ ਦੇ ਵਿੱਚ ਜਦੋਂ ਆਪਾਂ ਇਬਾਦਤ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਰਿਧੀ ਸਿੱਧੀਆਂ ਆਉਂਦੀਆਂ ਕਿ ਇੰਨੀਆਂ ਕੁ ਤਾਕਤਾਂ, ਬਹੁਤ ਤਾਕਤਾਂ ਆ ਜਾਂਦੀਆਂ। ਅਖੀਰਲੀ ਸਟੇਜ ਨਹੀਂ, ਅੰਦਰਲੀਆਂ ਸਟੇਜਾਂ ਦੀ ਗੱਲ ਹੈ, ਪਹਿਲੀ ਸਟੇਜ, ਦੂਜੀ, ਤੀਜੀ, ਚੌਥੀ, ਜੋ ਵੀ ਹੈ। ਸੋ ਜਦੋਂ ਉਹਨਾਂ ਨੇ ਇੰਨੀ ਤਪੱਸਿਆ ਕੀਤੀ ਤਾਂ ਉਹਨਾਂ ਦੇ ਵਿੱਚ ਰਿਧੀ ਸਿੱਧੀਆਂ ਆ ਗਈਆਂ। ਇੱਕ ਵਾਰ ਕਹਿੰਦੇ ਨੇ ਵੀ ਉਹ ਖੁਦਾ ਦੀ ਬੰਦਗੀ ਦੇ ਵਿੱਚ, ਖੁਦਾ ਦੀ ਇਬਾਦਤ ਦੇ ਵਿੱਚ ਬੈਠੇ ਸੀਗੇ ਅਤੇ ਉਹਨਾਂ ਦੇ ਸਾਹਮਣੇ ਚਿੜੀਆਂ ਉੱਡ ਉੱਡ ਕੇ ਚੀਂ 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 ਕਰੀ ਜਾਂਦੀਆਂ, ਅਤੇ ਫਰੀਦ ਸਾਹਿਬ ਨੇ ਦੇਖਿਆ ਵੀ ਮੇਰੀ ਇਹ ਇਬਾਦਤ ਦੇ ਵਿੱਚ ਵਿਘਨ ਪਾਉਂਦੀਆਂ। ਉਹ ਕਹਿੰਦੇ ਚਿੜੀਓ ਮਰ ਜਾਓ, ਚਿੜੀਓ, ਸਪੈਰੋਜ਼ ਕਹਿੰਦੇ ਨੇ ਚਿੜੀਆਂ, ਕਹਿੰਦੇ ਚਿੜੀਓ ਮਰ ਜਾਓ, ਕਹਿੰਦੇ ਉਹਦੀ ਚਿੜੀਆਂ ਮਰ ਗਈਆਂ। ਜਦੋਂ ਮਰ ਕੇ ਥੱਲੇ ਜ਼ਮੀਨ 'ਤੇ ਡਿੱਗੀਆਂ ਤਾਂ ਫਰੀਦ ਸਾਹਿਬ ਨੂੰ ਆਇਆ ਵੀ ਆਹਾ, ਓਹ ਮਾਈ ਗੋਡ, ਮੈਂ ਤਾਂ ਬਹੁਤ ਮਾੜਾ ਕੰਮ ਕਰਤਾ, ਇਹਨਾਂ ਦੀ ਜਾਨ ਹੀ ਲੈ ਲਈ, ਇਹੋ ਜਿਹੀ ਮੇਰੀ ਭਗਤੀ ਦਾ ਕੀ ਫਾਇਦਾ। ਅਤੇ ਫਿਰ ਉਹਨਾਂ ਨੇ ਕਿਹਾ ਚਿੜੀਓ ਉੱਡ ਜਾਓ, ਉਹ ਚਿੜੀਆਂ ਫਟਾਫਟ ਜਿਹੜੀਆਂ ਮਰੀਆਂ ਪਈਆਂ ਸੀਗੀਆਂ ਉਹਨਾਂ ਜਾਨ ਆ ਗਈ ਤਾਂ ਉੱਡ ਗਈ। ਸੋ ਉਸ ਟਾਈਮ 'ਤੇ ਫਰੀਦ ਸਾਹਿਬ ਨੂੰ ਇਹ ਹੰਕਾਰ ਹੋ ਗਿਆ, ਈਗੋ ਆ ਗਈ ਕਿ ਮੈਂ ਤਾਂ ਹੁਣ ਰੱਬ ਬਣ ਗਿਆ, ਮੈਂ ਜਿਹਨੂੰ ਚਾਹਾਂ ਜਿਉਂਦਾ ਕਰ ਸਕਦਾ, ਜਿਹਨੂੰ ਚਾਹਾਂ ਮਾਰ ਸਕਦਾ। ਸੋ ਉਹਨੇ ਕਿਹਾ ਵੀ ਆਪਣੀ ਮਦਰ ਨੂੰ ਜਾ ਕੇ ਦੱਸੀਏ ਗੱਲ ਕਿ ਮੈਂ ਤਾਂ ਹੁਣ ਪੂਰਨ ਰੱਬ ਬਣ ਗਿਆ, ਕਿਉਂਕਿ ਮੈਂ ਜਿਉਂਦਾ ਵੀ ਕਰ ਸਕਦਾ ਅਤੇ ਮਾਰ ਵੀ ਸਕਦਾ। ਸੋ ਉਹ ਘਰ ਨੂੰ ਆਪਣੇ ਚੱਲ ਪਏ, ਜਦੋਂ ਚੱਲੇ ਰਸਤੇ ਵਿੱਚ ਉਹਨੂੰ ਬੜੀ ਪਿਆਸ ਲੱਗੀ, ਕਹਿੰਦੇ ਨੇ ਜਦੋਂ ਬਹੁਤ ਪਿਆਸ ਲੱਗੀ, ਦੇਖਿਆ ਇੱਕ ਖੂਹ ਹੈ, ਖੂਹ ਦੇ ਉੱਪਰ ਇੱਕ ਲੇਡੀ ਜਿਹੜੀ ਸੀ ਉਹ ਪਾਣੀ ਡੋਲ ਜਾਂ ਬਾਲਟੀ ਕਹਿ ਲਓ ਜਾਂ ਡੋਲ ਕਹਿ ਲਓ, ਲੱਜ ਜਿਹੀ ਹੁੰਦੀ ਸੀ ਨਾ ਖੂਹ ਦੇ ਵਿੱਚੋਂ ਖਿੱਚਣ ਲਈ, ਉਹ ਪਾਣੀ ਕੱਢਿਆ ਕਰੇ ਅਤੇ ਡੋਲ ਦਿਆ ਕਰੇ ਜ਼ਮੀਨ 'ਤੇ, ਕੱਢਿਆ ਕਰੇ ਅਤੇ ਡੋਲ ਦਿਆ ਕਰੇ। ਇੰਨੇ ਨੂੰ ਫਰੀਦ ਸਾਹਿਬ ਉਹਦੇ ਕੋਲ ਗਏ ਅਤੇ ਕਹਿੰਦੇ ਬੇਟਾ ਮੈਨੂੰ ਬਹੁਤ ਪਿਆਸ ਲੱਗੇ ਥੋੜ੍ਹਾ ਜਿਹਾ ਪਾਣੀ ਵੀ ਪਿਲਾ ਦੇ ਅਤੇ ਉਹ ਕਹਿੰਦੀ ਬਹਿ ਜਾ ਬਾਬਾ ਪਿੱਛੇ ਨੂੰ ਹੋ ਗਏ ਅਤੇ ਉਹ ਫਿਰ ਪਾਣੀ ਕੱਢੇ ਡੋਲਦੇ ਪਾਣੀ ਕੱਢੇ ਡੋਲਦੇ ਪਾਣੀ ਕੱਢੇ ਡੋਲਦੇ ਅਤੇ ਫਰੀਦ ਸਾਹਿਬ 15-20 ਮਿੰਟ ਦੇਖਦੇ ਰਹੇ ਫਿਰ ਉਹਨਾਂ ਨੇ ਕਿਹਾ ਕਹਿੰਦੇ ਬੇਟਾ ਮੈਨੂੰ ਪਿਆਸ ਲੱਗੇ ਥੋੜ੍ਹਾ ਜਿਹਾ ਮੈਨੂੰ ਪਾਣੀ ਵੀ ਪਿਲਾ ਦਿੰਦੀ ਤੂੰ ਪਾਣੀ ਜ਼ਮੀਨ 'ਤੇ ਡੁੱਲੀ ਜਾਣੀ ਹੈ ਉਹ ਕਹਿੰਦੀ ਕਿਉਂ ਮੈਂ ਫਰੀਦ ਤਾਂ ਨਹੀਂ ਹਾਂ ਜਿਹੜਾ ਚਿੜੀਆਂ ਨੂੰ ਕਹੋ ਜਿਉਂਦੀ ਚਿੜੀਓ ਉੱਡ ਜਾਓ ਉੱਡ ਜਾਣਗੀਆਂ ਮਰ ਜਾਓ ਮਰ ਜਾਣਗੀਆਂ ਮੈਂ ਫਰੀਦ ਨਹੀਂ ਹਾਂ ਫਰੀਦ ਸਾਹਿਬ ਦੇ ਜ਼ਮੀਨ ਥੱਲੋਂ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ ਵੀ ਓਹੋ ਇਹਨੂੰ ਕਿਵੇਂ ਪਤਾ ਵੀ ਜੰਗਲ ਦੇ ਵਿੱਚ ਵੀ ਇਹ ਮੈਂ ਮੇਰੇ ਕੋਲ ਇੰਨੀ ਤਾਕਤ ਹੈ ਇਹਦਾ ਮਤਲਬ ਇਹਦੇ ਕੋਲ ਤਾਕਤ ਹੋਰ ਵੀ ਜ਼ਿਆਦਾ ਹੈ ਜਿਹੜਾ ਕਿ ਇਹਨੂੰ ਇੰਨਾ ਗਿਆਨ ਹੈ ਕਿਸੇ ਨੂੰ ਪਤਾ ਹੀ ਨਹੀਂ ਵੀ ਇਹ ਮੈਨੂੰ ਦੱਸ ਰਹੀ ਹੈ ਵੀ ਮੈਂ ਫਰੀਦ ਵਰਗੀ ਨਹੀਂ ਵੀ ਜਿਹੜਾ ਕਹੇ ਵੀ ਚਿੜੀਓ ਮਰ ਜਾਓ ਚਿੜੀਓ ਉੱਡ ਜਾਓ ਉਹ ਸੋਚਾਂ 'ਚ ਪੈ ਗਿਆ ਬੈਠਾ ਰਿਹਾ ਬੈਠਾ ਰਿਹਾ ਉਹ ਉਸੇ ਤਰ੍ਹਾਂ ਹੀ ਪਾਣੀ ਕਰਿਆ ਕਰੇ ਡੋਲੀ ਜਾਵੇ ਜਦੋਂ 200-400 ਬਾਲਟੀ ਡੋਲਤੀ ਅਤੇ ਬਾਅਦ 'ਚ ਕਹਿੰਦੀ ਬਾਬਾ ਲੈ ਕਰ ਹੁਣ ਓਕ ਕਰ ਹੱਥ ਕਰ ਵੀ ਤੈਨੂੰ ਮੈਂ ਪਾਣੀ ਪਿਲਾਵਾਂ ਜੋ ਪਾਣੀ ਪਿਲਾਉਣ ਲੱਗੀ ਪਾਣੀ ਪਿਲਾਈ ਪਾਣੀ ਪਿਲਾਤਾ ਅਤੇ ਫਰੀਦ ਸਾਹਿਬ ਕਹਿੰਦੇ ਬੇਟਾ ਇੱਕ ਗੱਲ ਨਹੀਂ ਮੈਨੂੰ ਸਮਝ ਲੱਗੀ ਕਹਿੰਦੇ ਕੀ ਕਹਿੰਦੇ ਤੂੰ ਪਾਣੀ ਕੱਢੀ ਜਾਂਦੀ ਹੈ ਅਤੇ ਥੱਲੇ ਜ਼ਮੀਨ 'ਤੇ ਡੋਲੀ ਜਾਂਦੀ ਹੈ ਫਜ਼ੂਲ ਸਿੱਟੀ ਜਾਂਦੀ ਹੈ ਕੀ ਕਾਰਨ ਕੀ ਹੈ ਕਹਿੰਦੇ ਬਾਬਾ ਕਹਿੰਦੇ ਮੇਰੇ ਭੈਣ ਨਾ ਇੱਥੋਂ 20 ਕਿਲੋਮੀਟਰ ਦੂਰ ਰਹਿੰਦੀ ਹੈ ਉਹਦੇ ਘਰ ਨੂੰ ਅੱਗ ਲੱਗੀ ਵੀ ਹੈ ਮੈਂ ਇੱਥੋਂ ਪਾਣੀ ਡੋਲ ਰਹੀ ਹਾਂ ਤਾਂ ਕਿ ਉਹਦੇ ਘਰ ਦੀ ਅੱਗ ਬੁਝਾਈ ਜਾਵੇ ਹੁਣ ਉਹਦੀ ਅੱਗ ਬੁਝ ਗਈ ਮੈਂ ਹੁਣ ਤੈਨੂੰ ਪਾਣੀ ਪਿਲਾ ਰਿਹਾ ਉਹ ਤਾਂ ਫਿਰ ਹੈਰਾਨ ਹੋ ਗਿਆ ਵੀ ਇਹ ਤਾਂ ਮੈਂ ਤਾਂ ਸੋਚਦਾ ਸੀ ਮੈਂ ਹੀ ਰੱਬ ਬਣ ਗਿਆ ਇਹ ਤਾਂ ਇੱਥੋਂ ਪਾਣੀ ਡੋਲ ਕੇ ਕਹਿੰਦੀ 20 ਕਿਲੋਮੀਟਰ 'ਤੇ ਅੱਗ ਬੁਝਾਈ ਜਾਂਦੀ ਹੈ ਨਾ ਵੀ ਬੜੀ ਇਹ ਤਾਂ ਪਹੁੰਚੀ ਹੋਈ ਕਹਿੰਦੀ ਉਹ ਫਰੀਦ ਸਾਹਿਬ ਕਹਿੰਦੇ ਵੀ ਅੱਛਾ ਉਹਨੇ ਹੱਥ 'ਚ ਜੋੜ ਲਿਆ ਕਹਿੰਦੀ ਬਾਬਾ ਇਹ ਮੁਰਸ਼ਦ ਤੋਂ ਬਿਨਾਂ ਨਹੀਂ ਹੁੰਦਾ ਜੇ ਮੁਰਸ਼ਦ ਹੋਵੇ ਕਾਮਲ ਮੁਰਸ਼ਦ ਹੋਵੇ ਗੁਰੂ ਹੋਵੇ ਫਿਰ ਇਹ ਤਾਕਤਾਂ ਆਉਂਦੀਆਂ ਨਹੀਂ ਤਾਂ ਚਿੜੀਓ ਮਰ ਜਾਓ ਚਿੜੀਓ ਉੱਡ ਜਾਓ ਵਾਲੀਆਂ ਹੀ ਤਾਕਤਾਂ ਆਉਂਦੀਆਂ ਨੇ ਅਤੇ ਫਰੀਦ ਸਾਹਿਬ ਨੇ ਸੋਚਿਆ ਵੀ ਮੁਰਸ਼ਦ ਤਾਂ ਮੈਨੂੰ ਮਨਾਉਣਾ ਚਾਹੀਦਾ ਮੈਂ ਤਾਂ ਆਪਣੇ ਆਪ ਨੂੰ ਸੋਚਦਾ ਸੀ ਰੱਬ ਹੈ ਮੇਰੇ ਕੋਲ ਤਾਂ ਮਾੜੀਆਂ ਮੋਟੀਆਂ ਸ਼ਕਤੀਆਂ ਹੈਗੀਆਂ ਇਹਦੇ ਕੋਲ ਤਾਂ ਬਹੁਤ ਵੱਡੀਆਂ ਅੰਦਰਲੀਆਂ ਪਾਵਰਾਂ ਨੇ ਖੈਰ ਤੜਫਣ ਲੱਗੀ ਤੜਫਣ ਲੱਗੀ ਉਹਨੇ ਮਾਂ ਨੂੰ ਕਿਹਾ ਵੀ ਮਿਲ ਕੇ ਜਾਵਾਂ ਅਤੇ ਤਾਂ ਕਿ ਫਿਰ ਮੈਂ ਗੁਰੂ ਦੀ ਤਲਾਸ਼ ਨਿਕਲਾਂ ਉਹਨੇ ਗੁਰੂ ਦੱਸ ਹੀ ਦਿੱਤਾ ਸੀਗਾ ਵੀ ਅਜਮੇਰ ਦੇ ਵਿੱਚ ਹੈ ਉਹਦਾ ਬਾਖਤਿਆਰ ਕਾਕੀ ਹੈ ਸੋ ਆਪਣੀ ਮਾਂ ਨੂੰ ਮਿਲਣ ਗਿਆ ਹੁਣ ਦੇਖੋ ਪਹਿਲਾਂ ਇਹ ਜਨਾਨੀ ਨੇ ਕਰਤਾ ਉਹਨਾਂ ਨੂੰ ਠੀਕ ਮੈਂ ਕਹਿੰਦਾ ਸੀ ਸਾਰੇ ਤਾਕਤ ਦੇ ਪਿੱਛੇ ਕਿਸੇ ਨਾ ਕਿਸੇ ਦਾ ਹੱਥ ਹੁੰਦਾ ਜੇ ਫਰੀਦ ਸਾਹਿਬ ਨੂੰ ਲੱਗਿਆ ਨਹੀਂ ਤਾਂ ਉਹਨਾਂ ਨੇ ਈਗੋ 'ਚ ਆ ਜਾਣਾ ਸੀ ਕਿ ਮੇਰੇ ਕੋਲ ਤਾਂ ਤਾਕਤ ਆ ਗਈ ਇਹ ਜਨਾਨੀ ਨੇ ਜਿਹੜੀ ਖੂਹ 'ਤੇ ਪਾਣੀ ਭਰਦੀ ਸੀ ਉਹਦਾ ਜਿਹੜਾ ਹੰਕਾਰ ਸੀਗਾ ਉਹਨੂੰ ਤੋੜਤਾ ਵੀ ਨਹੀਂ ਇੰਨੇ ਕੁ ਨਾਲ ਨਹੀਂ ਰੀਤੀ ਸਿੱਧੀਆਂ ਨਾਲ ਇਹਦੇ ਨਾਲ ਤਾਂ ਤੈਨੂੰ ਹੋਰ ਵੀ ਤਾਕਤ ਮਿਲਦੀ ਹੈ ਆਪਣੇ ਗੁਰੂ ਨੂੰ ਮੁਰਸ਼ਦ ਨੂੰ ਟੀਚਰ ਨੂੰ ਅਡੋਪਟ ਕਰ ਜਿਹਦੇ ਨਾਲ ਜਦੋਂ ਤੂੰ ਉਹਦੇ ਨਾਲ ਲੱਗੇਗਾ ਉਹਦੇ ਕੋਲ ਭੇਦ ਲਏਗਾ ਉਹਦੇ ਕੋਲ ਅੰਦਰ ਜਾਣ ਦਾ ਰਸਤਾ ਲੱਭੇਗਾ ਹਾਓ ਯੂ ਗੋ ਵਿਦ ਇਨ ਹਾਓ ਯੂ ਫਾਈਂਡ ਗੋਡ ਅੱਲਾ ਵਾਹਿਗੁਰੂ ਸੋ ਉਹਦੇ ਨਾਲ ਮੁਰਸ਼ਦ ਨੇ ਦੱਸਣਾ ਕਿਉਂਕਿ ਮੁਰਸ਼ਦ ਨੂੰ ਗਿਆਨ ਹੁੰਦਾ ਜਿਸ ਤਰ੍ਹਾਂ ਅਸੀਂ ਡਾਕਟਰ ਬਣਨਾ ਹੁੰਦਾ ਪਹਿਲਾਂ ਅਸੀਂ ਤਾਂ ਹੀ ਡਾਕਟਰ ਟੀਚਰਸ ਕੋਲ ਜਾਂਦੇ ਹਾਂ ਨਾ ਉਹ ਸਾਨੂੰ ਫਿਰ ਉਸ ਤਰ੍ਹਾਂ ਦਾ ਗਿਆਨ ਦਿੰਦੇ ਨੇ ਸੋ ਉਹਦੇ ਦਿਮਾਗ 'ਚ ਆ ਗਿਆ ਕਿ ਹੁਣ ਮੈਂ ਮੁਰਸ਼ਦ ਦੇ ਕੋਲ ਜਾਣਾ ਪਰ ਆਪਣੀ ਮਾਂ ਨੂੰ ਮਿਲ ਜਾਂਦੇ ਨੂੰ ਜਦੋਂ ਉਹ ਘਰੇ ਗਿਆ ਕਿਉਂਕਿ 12 ਸਾਲ 'ਚ ਕੱਪੜੇ ਇੱਕੋ ਹੀ ਸੀ ਇਹ ਤਾਂ ਨਹੀਂ ਸੀ ਵੀ ਉਹ 4-4 ਪੈਂਟਾਂ 6-6 ਪੈਂਟਾਂ ਅਟੈਚੀ ਚੱਕ ਕੇ ਜਾਂਦੇ ਸੀ ਉਹਨਾਂ ਦੇ ਨਾਲ ਸਿੰਪਲ ਸੀ ਉਹ ਕੱਪੜੇ ਪਾੜ ਪੂੜ ਗਏ ਅਤੇ ਉਹ ਜਿਹੜੇ ਉੱਥੋਂ ਦੇ ਦਰੱਖਤਾਂ ਦੇ ਜਿਹੜੇ ਪੱਤੇ ਸੀ ਉਹਦੇ ਨਾਲ ਉਹਨੇ ਆਪਣਾ ਸਰੀਰ ਢੱਕਿਆ ਵਾ ਸੀਗਾ ਅਤੇ ਨਹਾਉਣ ਨੂੰ ਤਾਂ ਕੋਈ ਇੰਤਜ਼ਾਮ ਹੁੰਦਾ ਹੀ ਨਹੀਂ ਉਹਦੇ ਜਿਹੜੇ ਬਾਲ ਸੀ ਜਟਾਂ ਬਣ ਗਈਆਂ ਦਾੜੀ ਲੰਬੀ ਹੋ ਗਈ ਮੂੰਹ ਸਿਰ ਹੋ ਗਿਆ ਸਾਰਾ ਸੁੱਕ ਸੱਕ ਜਿਹਾ ਗਿਆ ਅਤੇ ਜਦੋਂ ਆਪਣੀ ਮਾਂ ਕੋਲ ਗਿਆ ਮਾਂ ਨੇ ਦੇਖਿਆ ਅਤੇ ਉਹਨੂੰ ਘੁੱਟ ਕੇ ਜੱਫੀ ਪਾਈ ਅਤੇ ਜੱਫੀ ਪਾ ਕੇ ਉਹ ਕਹਿੰਦੀ ਫਰੀਦ ਆਹ ਕੀ ਹਾਲ ਕੀਤਾ ਤੂੰ ਕਹਿੰਦਾ ਹੈ ਨਾ ਕਹਿੰਦਾ ਆਹ ਦੇਖ ਉਹਦੇ ਬਾਲਾਂ ਨੂੰ ਦੇਖਿਆ ਜਿਹੜੀ ਜਟਾਂ ਬਣੀਆਂ ਸੀ ਉਹਨੇ ਜਟਾਂ ਜੀਆਂ ਫੜ ਕੇ ਖਿੱਚੀਆਂ ਅਤੇ ਫਰੀਦ ਨੇ ਕਿਹਾ ਫਰੀਦ ਨੇ ਸੀ ਕੀਤੀ ਜਦੋਂ ਉਹਨੇ ਸੀ ਕੀਤੀ ਅਤੇ ਮਾਂ ਚੁੱਪ ਕਰ ਗਈ ਕਹਿੰਦੀ ਫਰੀਦ ਤੂੰ ਖਾਂਦਾ ਕੀ ਸੀ ਜੰਗਲ ਦੇ ਵਿੱਚ ਕਹਿੰਦਾ ਮਾਂ ਮੈਂ ਕੀ ਖਾਣਾ ਸੀਗਾ ਪੱਤੇ ਖਾ ਲੈਂਦਾ ਸੀਗਾ ਫਲ ਖਾ ਲੈਂਦਾ ਸੀ ਦਰੱਖਤਾਂ ਨਾਲ ਤੋੜ ਕੇ ਹੈਂਜੀ ਕੋਈ ਸਬਜ਼ੀ ਤੋੜ ਲੈਂਦਾ ਸੀ ਕਹਿੰਦੇ ਫਰੀਦ ਜਦੋਂ ਤੂੰ ਤੇਰੇ ਮੈਂ ਸਿਰ ਦੇ ਬਾਲ ਜਰਾ ਛੇੜੇ ਤੈਨੂੰ ਤਕਲੀਫ ਹੋਈ ਜਦੋਂ ਤੂੰ ਉਹਨਾਂ ਨੂੰ ਫਲ ਤੋੜਦਾ ਸੀ ਦਰੱਖਤਾਂ ਤੋਂ ਸਬਜ਼ੀਆਂ ਤੋੜਦਾ ਸੀਗਾ ਪੱਤੇ ਤੋੜਦਾ ਸੀ ਉਹਨਾਂ ਨੂੰ ਕਿੰਨੀ ਤਕਲੀਫ ਹੋਊਗੀ ਤੈਨੇ ਮਹਿਸੂਸ ਨਹੀਂ ਕੀਤੀ ਫਰੀਦ ਦਾ ਹੋਰ ਵੀ ਬੁਰਾ ਹਾਲ ਹੋ ਗਿਆ ਵੀ ਆਹ ਤਾਂ ਮੈਂ ਕਦੇ ਸੋਚਿਆ ਹੀ ਨਹੀਂ ਕਿਉਂਕਿ ਜਦੋਂ ਅੱਲਾ ਨੇ ਮਾਲਕ ਨੇ ਪਰਮਾਤਮਾ ਨੇ ਵਾਹਿਗੁਰੂ ਨੇ ਤੁਹਾਨੂੰ ਸਿੱਧੇ ਰਸਤੇ ਲਿਆਉਣਾ ਹੁੰਦਾ ਨਾ ਉਹਦੀਆਂ ਪਲੈਨਿੰਗਸ ਡਿਫਰੈਂਟ ਹੁੰਦੀਆਂ ਨਹੀਂ ਤਾਂ ਅਸੀਂ ਆਪਣੇ ਆਪ ਨੂੰ ਖੱਬੂ ਖਾਣੀ ਸਮਝੀ ਜਾਂਦੇ ਹਾਂ ਅਸੀਂ ਸੋਚਦੇ ਹਾਂ ਵੀ ਅਸੀਂ ਤਾਂ ਜੀ ਇੰਜੀਨੀਅਰਿੰਗ ਕੀਤੀ ਹੈ ਪਤਾ ਨਹੀਂ ਕਿੰਨੇ ਕੁ ਐਕਸਪਰਟ ਹੋ ਗਏ ਸਾਨੂੰ ਪਤਾ ਨਹੀਂ ਸਾਡੇ ਗਵਾਂਢ 'ਚ ਕਿੰਨਾ ਉਦੋਂ ਜ਼ਿਆਦਾ ਵੀ ਐਕਸਪਰਟ ਰਹਿੰਦਾ ਹੁੰਦਾ ਸੋ ਉਹ ਫਰੀਦ ਸਾਹਿਬ ਫਿਰ ਉੱਥੋਂ ਜਿਵੇਂ ਕਹਿੰਦੇ ਨਾ ਹਰ ਕਾਮਯਾਬ ਔਰਤ ਦੇ ਪਿੱਛੇ ਜਾਂ ਤਾਂ ਮਾਂ ਦਾ ਹੱਥ ਹੁੰਦਾ ਵਾਈਫ ਦਾ ਹੱਥ ਹੁੰਦਾ ਭੈਣ ਦਾ ਹੱਥ ਹੁੰਦਾ ਫਰੈਂਡ ਦਾ ਹੱਥ ਹੁੰਦਾ ਅਤੇ ਜਦੋਂ ਉਹ ਮਾਂ ਨੇ ਇਹ ਗੱਲ ਕਹੀ ਬਸ ਫਿਰ ਉਹਨਾਂ ਨੂੰ ਦੁਆ ਸਲਾਮ ਕਰਕੇ ਉਹ ਆਪਣੇ ਮੁਰਸ਼ਦ ਦੇ ਕੋਲ ਚਲੇ ਗਏ ਅਤੇ ਮੁਰਸ਼ਦ ਕੋਲ ਜਾ ਕੇ ਉਹਨਾਂ ਨੇ ਫਿਰ ਆਪਣਾ ਨਾਮਦਾਨ ਲਿਆ ਜੋ ਵੀ ਸੀਗੀ ਅਤੇ ਫਿਰ ਇਬਾਦਤ ਕਰਨੀ ਸ਼ੁਰੂ ਕਰ ਦਿੱਤੀ ਫਿਰ ਇਬਾਦਤ ਕਰਕੇ ਵਾਪਸ ਉਹ ਪਾਕਪਟਨ ਦੇ ਵਿੱਚ ਆ ਗਏ ਪਾਕਪਟਨ 'ਚ ਉਹਨਾਂ ਨੇ ਆਪਣਾ ਫਿਰ ਰਹਿ ਜਿਹੜੀ ਹੈ ਰਿਹਾਇਸ਼ ਬਣਾਈ ਉੱਥੇ ਮਸਜਿਦ ਬਣਾਈ ਉੱਥੇ ਫਰੀਦ ਸਾਹਿਬ ਦੀ ਖਾਨਾਗਾਹ ਸੀਗੀ ਉੱਥੇ ਲੋਕ ਆਉਂਦੇ ਸੀਗੇ ਅਤੇ ਉੱਥੇ ਉਹ ਆਪਣਾ ਸਤਸੰਗ ਕਹਿ ਲਓ ਜਾਂ ਰੂਹਾਨੀ ਗੱਲਾਂ ਕਰਦੇ ਹੁੰਦੇ ਸੀਗੇ ਸੋ ਹੁਣ ਉਹ ਤੇ ਉਦੋਂ ਕੀ ਸੀਗਾ ਕਿ ਉਸ ਟਾਈਮ ਦੇ ਵਿੱਚ ਵੀ ਜਾਤ ਪਾਤ ਦਾ ਬੜਾ ਬੋਲਬਾਲਾ ਸੀਗਾ। ਜੇ ਜਦੋਂ ਮਸਜਿਦ ਦੇ ਵਿੱਚ ਸੀਗੀ ਇਸਲਾਮ ਦੇ ਵਿੱਚ, ਉਸ ਟਾਈਮ ਇਸਲਾਮ ਦੇ ਵਿੱਚ ਇਹ ਸੀਗੀ ਵੀ ਇਸਲਾਮ ਦੇ ਵਿੱਚ ਜਾ ਕੇ ਤੁਸੀਂ ਇਬਾਦਤ ਕਰ ਸਕਦੇ ਹੋ, ਓਨਲੀ ਮੈਨਸ, ਮੇਲ, ਲੇਡੀਜ਼ ਨਹੀਂ ਜਾ ਸਕਦੀਆਂ, ਨਾ ਤਾਂ ਉਹ ਉੱਥੇ ਇਬਾਦਤ ਲੇਡੀ ਕਰ ਸਕਦੀਆਂ ਅਤੇ ਨਾ ਹੀ ਉੱਥੇ ਕੋਈ ਮਿਊਜ਼ਿਕ ਚੱਲਦਾ। ਸੋ ਕਹਿੰਦੇ ਨੇ ਵੀ ਇੱਕ ਵਾਰ ਕੋਈ ਲੇਡੀ ਮਸਜਿਦ 'ਚ ਗਈ ਅਤੇ ਜਦੋਂ ਉਹਨਾਂ ਦੇ ਮੌਲਵੀ ਜਾ ਕੇ ਮਸਜਿਦ ਸੀ, ਉਹ ਕਹਿੰਦੇ ਬੀਬੀ ਤੂੰ ਇੱਧਰ ਨੂੰ ਕਿਵੇਂ ਤੁਰੀ ਆਉਣੀ ਹੈ? ਉਹ ਕਹਿੰਦੀ ਮੈਂ ਇੱਥੇ ਇਬਾਦਤ ਕਰਨ ਆਈ ਹਾਂ। ਕਹਿੰਦੇ ਤੈਨੂੰ ਪਤਾ ਨਹੀਂ ਵੀ ਇੱਥੇ ਤਾਂ ਅੰਦਰ ਮਸਜਿਦ 'ਚ ਅਲਾਊਡ ਨਹੀਂ ਹੈ? ਆਰਗੂਮੈਂਟ ਸ਼ੁਰੂ ਹੋ ਗਿਆ। ਜਦੋਂ ਆਰਗੂਮੈਂਟ ਸ਼ੁਰੂ ਹੋ ਗਿਆ ਤਾਂ ਉਹ ਲੇਡੀ ਨੇ ਕਿਹਾ ਵੀ ਕੀ ਗੱਲ, ਵੀ ਲੇਡੀ ਕਿਉਂ ਨਹੀਂ ਜਾ ਸਕਦੀਆਂ? ਉਹ ਕਹਿੰਦੇ ਤੈਨੂੰ ਪਤਾ ਵੀ ਲੇਡੀ ਨਹੀਂ ਜਾ ਸਕਦੀ। ਕਹਿੰਦੇ ਫਿਰ ਆਵਾਜ਼ ਤੋਂ ਕਿੱਥੇ ਕਰਨ? ਉਹ ਕਹਿੰਦੇ ਘਰੇ ਕਰਨ ਆਪਣੇ ਆਵਾਜ਼, ਜਿਹੜੀ ਇਸਲਾਮ ਦੇ ਵਿੱਚ ਲਿਖਿਆ ਹੋਇਆ। ਉਹ ਕਹਿੰਦੇ ਫਿਰ ਜਿਹੜੇ ਮੁਹੰਮਦ ਸ਼ਰੀਫ ਸੀਗੇ, ਮੁਹੰਮਦ ਸਾਹਿਬ ਸੀਗੇ, ਉਹਨੂੰ ਵੀ ਤਾਂ ਔਰਤ ਨੇ ਜਨਮ ਦਿੱਤਾ ਸੀ, ਤੁਸੀਂ ਔਰਤ ਦੀ ਇੱਜ਼ਤ ਨਹੀਂ ਕਰਦੇ। ਖੈਰ ਆਰਗੂਮੈਂਟ ਹੋ ਗਿਆ, ਉਹਨੂੰ ਉੱਥੋਂ ਕੱਢਤਾ। ਫਿਰ ਉਹ ਫਰੀਦ ਸਾਹਿਬ ਦੇ ਉੱਥੇ ਗਈ, ਉਹਨੂੰ ਵੀ ਇਹ ਸੀ ਵੀ ਇੱਥੇ ਨਹੀਂ ਜਾਣ ਦੇਣਾ। ਅਤੇ ਉੱਥੇ ਫਰੀਦ ਸਾਹਿਬ ਦੀ ਜਿਹੜੀ ਖਾਣਾਗਾਹ ਸੀਗੀ, ਉੱਥੇ ਉਹਦੀ ਬਹੁਤ ਇੱਜ਼ਤ ਮਾਨ ਕੀਤੀ। ਉਹ ਕਹਿੰਦੇ ਵੀ ਤੁਸੀਂ ਤਾਂ ਸਾਡੇ ਲਈ ਮਰੀਅਮ ਹੋ, ਜਿਸ ਤਰ੍ਹਾਂ ਫਰੀਦ ਸਾਹਿਬ ਦੀ ਮਾਤਾ ਆਏ ਨੇ, ਇਸੇ ਤਰ੍ਹਾਂ ਹੀ ਅੰਦਰ ਸੰਗੀਤ ਵੀ ਚੱਲਦਾ, ਫਰੀਦ ਸਾਹਿਬ ਅੰਦਰ ਸਮਾਧੀ 'ਚ ਮਸਤ ਰਹਿੰਦੇ ਨੇ। ਸੋ ਇਸ ਕਰਕੇ ਉਹ ਫਰੀਦ ਸਾਹਿਬ ਨੇ ਉੱਥੋਂ ਜਾਤ ਪਾਤ ਦਾ ਜਿਹੜਾ ਸੀ ਉਹ ਖੰਡਨ ਕੀਤਾ ਸੀ, ਹੈਂਜੀ। ਸੋ ਇਸ ਕਰਕੇ ਜਿਹੜੀਆਂ ਸਾਰੀਆਂ ਗੱਲਾਂ ਨੇ ਫਰੀਦ ਸਾਹਿਬ ਦੀਆਂ ਹੌਲੀ ਹੌਲੀ ਰੂਹਾਨੀਅਤ ਦੇ ਸੀਗੀਆਂ। ਫਿਰ ਉਹਨਾਂ ਨੇ ਕਿੰਨੇ ਆਪਣੇ ਗੁਰਬਾਣੀ ਦੇ ਵਿੱਚ ਸਲੋਕ ਆਉਂਦੇ ਨੇ, ਹੈਂਜੀ, ਸਲੋਕ ਆਉਂਦੇ ਨੇ, ਜਿਵੇਂ ਹੁਣ ਆਪਾਂ ਪਹਿਲਾਂ ਵੀ ਕਿਹਾ ਸੀਗਾ ਕਿ ਫਰੀਦਾ ਕਾਲੇ ਮੈਂਡੇ ਕੱਪੜੇ, ਕਾਲਾ ਮੈਂਡਾ ਬੇਸ, ਗੁਣੀ ਭਰਿਓ ਮੈਂ ਫਿਰਾਂ ਲੋਕ ਕਹਿਣ ਦਰਵੇਸ਼। ਇਸੇ ਤਰ੍ਹਾਂ ਹੀ ਫਰੀਦ ਸਾਹਿਬ ਨੇ ਸਾਨੂੰ ਸਮਝਾਇਆ ਕਿ ਫਰੀਦਾ ਖਾਲਕ ਖਲਕ ਮੇਂ, ਪਰਮਾਤਮਾ ਜਿਹੜਾ ਹੈਗਾ ਖਲਕ ਮੇਂ, ਖਲਕ ਬਸੇ ਰੱਬ ਮਾਹੇ, ਕਿ ਜਿਹੜੀ ਸਾਰੀ ਦੁਨੀਆ ਉਹ ਰੱਬ ਉਹਨਾਂ ਵਿੱਚ ਵਸਿਆ ਵੈ। ਮੰਦਾ ਕਿਸ ਨੂੰ ਆਖੀਏ, ਜਾਤ ਇਸ ਬਿਨ ਕੋਈ ਨਾ ਹੀ, ਕਿ ਕੋਈ ਵੀ ਬੁਰਾ ਨਹੀਂ ਹੈ, ਕਿਉਂਕਿ ਸਾਰਿਆਂ ਦੇ ਵਿੱਚ ਜਦੋਂ ਅਸੀਂ ਕਹਿੰਦੇ ਨਾ ਉਹ ਮਾੜਾ, ਮੇਰਾ ਫੂਫਾ ਮਾੜਾ, ਮੇਰੀ ਚਾਚੀ ਮਾੜੀ ਹੈ, ਮੇਰੇ ਭਰਾ ਨੇ ਮੇਰੇ ਨਾਲ ਦੁਸ਼ਮਣੀ ਕੀਤੀ ਨਹੀਂ, ਮੇਰੇ ਨਾਲ ਉਹਨੇ ਚੰਗਾ ਨਹੀਂ ਕੀਤਾ, ਉਹ ਨਹੀਂ ਕੀਤਾ, ਉਹ ਕਹਿੰਦੇ ਤੁਸੀਂ ਇਹ ਸੋਚੋ ਵੀ ਸਾਰਿਆਂ 'ਚ ਪਰਮਾਤਮਾ ਵੱਸਦਾ। ਸੋ ਜਦੋਂ ਪਰਮਾਤਮਾ ਮੈਂ ਵੱਸਦਾ ਸਾਰਿਆਂ ਵਿੱਚ, ਤਾਂ ਫਿਰ ਅਸੀਂ ਕਿਸੇ ਨੂੰ ਮਾੜਾ ਕਿਉਂ ਕਹੀਏ, ਹੈ ਨਾ? ਸੋ ਇਸੇ ਤਰ੍ਹਾਂ ਗੁਰਬਾਣੀ ਦੇ ਵਿੱਚ ਵੀ ਇੱਕ ਸ਼ਬਦ ਆਉਂਦਾ, ਹੁਣ ਮੈਨੂੰ ਯਾਦ ਨਹੀਂ, ਮੰਦਾ ਕਿਸ ਨੂੰ ਆਖੀਏ ਜੇ ਦੂਜਾ ਹੋਈ, ਇਸ ਤਰ੍ਹਾਂ ਦੀ ਕੋਈ ਸ਼ਬਦ ਹੈ। ਸੋ ਉਹਦਾ ਮਤਲਬ ਵੀ ਜੋ ਸਾਰਾ ਕੁਛ ਪਰਮਾਤਮਾ ਨੇ ਪੈਦਾ ਕੀਤਾ, ਤਾਂ ਫਿਰ ਅਸੀਂ ਮੰਦਾ ਜਾਂ ਚੰਗਾ ਕਿਸੇ ਨੂੰ ਕੀ ਕਹਿ ਸਕਦੇ ਹਾਂ? ਸੋ ਫਰੀਦ ਸਾਹਿਬ ਨੇ ਫਿਰ ਬੜਾ ਇੱਕ ਵਧੀਆ ਉਹਨਾਂ ਦਾ ਸ਼ਬਦ ਆਉਂਦਾ ਸਕੂਲ ਦੇ ਵਿੱਚ ਪੜ੍ਹਨੇ, ਫਰੀਦਾ ਜੈ ਫਰੀਦਾ ਜੋ ਤੈਂ ਮਾਰਨ ਮੁੱਕੀਆਂ, ਜੇ ਮੁੱਕੀਆਂ ਦਾ ਮਤਲਬ ਮੁੱਕੇ, ਮੁੱਕੇ ਦਾ ਮਤਲਬ ਜੇ ਕੋਈ ਤੈਨੂੰ ਤੰਗ ਕਰੇ, ਜੇ ਤੈਨੂੰ, ਤੈ ਮੀਨਸ ਤੈਨੂੰ, ਫਰੀਦਾ ਜੈ ਤੂੰ ਮਾਰਨ ਮੁੱਕੀਆਂ ਤਿੰਨਾਂ ਨਾ ਮਾਰੇ ਘੁੰਮ, ਤਿੰਨਾਂ ਨਾ ਮਾਰੇ ਘੁੰਮ ਦਾ ਮਤਲਬ ਵੀ ਟਿੱਟਫਾ ਟੈਟ ਨਾ ਕਰੋ, ਕਿ ਜੇ ਉਹ ਤੁਹਾਨੂੰ ਮੁੱਕੀਆਂ ਮਾਰੋ, ਤੁਸੀਂ ਮੁੱਕੀਆਂ ਮਾਰੋ, ਜੇ ਗਾਲ ਉਹਨੇ ਭੈਣ ਦੀ ਕੱਢੀ ਆ, ਤੁਸੀਂ ਮਾਂ ਦੀ ਕਰ ਦਿਓ, ਜੇ ਉਹਨੂੰ ਉਹ ਕੰਮ ਮਾੜਾ ਕੀਤਾ ਸੀ ਉਹ ਕਰ ਦਿਓ। ਫਰੀਦ ਸਾਹਿਬ ਕਹਿੰਦੇ ਜੈ ਤੈ ਮਾਰਨ ਮੁੱਕੀਆਂ ਤਿੰਨਾਂ ਨਾ ਮਾਰੇ ਘੁੰਮ, ਤਾਂ ਉਹਦਾ ਬਦਲਾ ਨਾ ਲਓ, ਉਸੇ ਤਰ੍ਹਾਂ ਦਾ ਤੁਸੀਂ ਵੀ ਨਾ ਕਰੋ, ਆਪਣੇ ਘਰ ਜਾਈਏ ਪੈਰ ਤਿੰਨਾਂ ਦੇ ਚੁੰਮ। ਕਹਿੰਦੇ ਜੇ ਉਹ ਤੁਹਾਡਾ ਦੁਸ਼ਮਣ ਜਿਹਨੂੰ ਤੁਸੀਂ ਨਫ਼ਰਤ ਕਰਦੇ ਹੋ, ਜੇ ਤੁਹਾਡੇ ਘਰ ਵੀ ਆ ਜੇ ਤੁਹਾਨੂੰ ਮਿਲੇ ਵੀ, ਉਹਨਾਂ ਦੀ ਉਹਦੀ ਇੱਜ਼ਤ ਮਾਨ ਕਰੋ, ਫਿਲੋਸਫੀ ਹੈ ਬੜੀ ਡੂੰਗੀ। ਜੇ ਤੁਸੀਂ ਉਹਦੀ ਇੱਜ਼ਤ ਮਾਨ ਕਰੋਗੇ, ਉਹ ਤੁਹਾਨੂੰ ਨਫ਼ਰਤ ਲੈ ਕੇ ਆਇਆ, ਤੁਸੀਂ ਉਹਦੀ ਇੱਜ਼ਤ ਮਾਨ ਕਰੋਗੇ, ਉਹਦਾ ਵੀ, ਕਿਉਂਕਿ ਪਰਮਾਤਮਾ ਉਹਦੇ ਵਿੱਚ ਵੀ ਬੈਠਾ ਹੈ, ਅੱਲਾਹ ਉਹਦੇ ਵਿੱਚ ਵੀ ਬੈਠਾ, ਉਹ ਪਸੀਜੂ, ਉਹ ਨਫ਼ਰਤ ਘੱਟ ਜੂਗੀ, ਉਹ ਵੀ ਤੁਹਾਨੂੰ ਪਿਆਰ ਕਰੂਗਾ। ਮੈਨੂੰ ਰਾਮਕ੍ਰਿਸ਼ਨ ਆਪਣੇ ਕੀ ਨਾਂ ਸਵਾਮੀ ਵਿਵੇਕਾਨੰਦ ਦੀ ਗੱਲ ਮੇਰੇ ਖਿਆਲ ਅੱਜ ਤੋਂ ਪੰਜ ਛੇ ਮਹੀਨੇ ਪਹਿਲਾਂ ਸੁਣਾਈ ਸੀਗੀ। ਵਿਵੇਕਾਨੰਦ ਜਦੋਂ ਮੈਡੀਟੇਸ਼ਨ 'ਚ ਬੈਠਦੇ ਸੀਗੇ, ਉਹਨਾਂ ਨੂੰ ਅੰਦਰ ਚੜ੍ਹਾਈ ਨਹੀਂ ਹੁੰਦੀ ਸੀ, ਅੰਦਰ ਖੁੱਲ੍ਹਦਾ ਨਹੀਂ ਸੀ ਪੜਦਾ, ਅਤੇ ਉਹ ਆਪਣੇ ਗੁਰੂ ਰਾਮਕ੍ਰਿਸ਼ਨ ਜੀ ਕੋਲ ਗਏ ਅਤੇ ਉਹਨਾਂ ਨੇ ਪੁੱਛਿਆ ਵੀ ਤੇਰਾ ਕੋਈ ਤੇਰਾ ਦੋਸਤ ਹੈਗਾ? ਕਹਿੰਦਾ ਸਾਰੇ ਦੋਸਤ ਨੇ। ਕਹਿੰਦੇ ਕੋਈ ਐ ਦੁਸ਼ਮਣ ਵੀ ਆ? ਕਹਿੰਦਾ ਹਾਂ, ਇੱਕ ਮੇਰੇ ਨਾਲ ਸਕੂਲ 'ਚ ਪੜ੍ਹਦਾ ਹੁੰਦਾ ਸੀ, ਉਹਨੂੰ ਨਹੀਂ ਮੈਂ ਲਾਈ ਕਰਦਾ। ਕਹਿੰਦੇ ਨਹੀਂ, ਉਹਦੇ ਘਰੇ ਜਾ ਕੇ ਉਹਦੇ ਕੋਲ ਮਾਫ਼ੀ ਮੰਗ, ਫਿਰ ਸਾਰਾ ਕੁਛ ਹੋਜੂ। ਜਦੋਂ ਉਹਦੇ ਘਰੇ ਗਿਆ, ਦਰਵਾਜ਼ਾ ਖੋਲ੍ਹਿਆ, ਕਿਹਾ ਮੈਨੂੰ ਬਖਸ਼ ਦੇ, ਮੈਂ ਤੈਨੂੰ ਮਾਫ਼ੀ ਕੀਤੀ, ਉਹਨੇ ਨਾਂ ਸੁਣਿਆ ਸੀ ਵਿਵੇਕਾਨੰਦ ਬੜਾ ਪਹੁੰਚਿਆ, ਅਤੇ ਅੰਦਰ ਗਏ, ਚਾਹ ਪਾਣੀ ਪੀਤਾ, ਗੁੱਸਾ ਸਾਰਾ ਖਤਮ ਹੋ ਗਿਆ, ਪਿਆਰ 'ਚ ਬਦਲ ਗਿਆ, ਅਤੇ ਰਾਤ ਨੂੰ ਜਦੋਂ ਸਮਾਧੀ 'ਚ ਬੈਠੇ, ਉਹਨਾਂ ਦਾ ਅੰਦਰਲਾ ਪਰਦਾ ਵੀ ਖੁੱਲ੍ਹ ਗਿਆ। ਸੋ ਇਹੀ ਫਰੀਦ ਸਾਹਿਬ ਕਹਿੰਦੇ ਨੇ, ਫਰੀਦਾ ਜੇ ਤੈਂ ਮਾਰਨ ਮੁੱਕੀਆਂ ਤਿੰਨੇ ਮਾਰੇ ਘੁੰਮ, ਆਪਣੇ ਘਰ ਜਾਈਏ ਪੈਰ ਤਿੰਨਾਂ ਦੇ ਚੁੰਮ। ਸੋ ਜਦੋਂ ਅਸੀਂ ਪਰਮਾਤਮਾ ਦੇ ਨਾਲ ਲੱਗ ਜਾਂਦੇ ਹਾਂ, ਪਰਮਾਤਮਾ ਨੂੰ ਪਿਆਰ ਕਰਨ ਲੱਗ ਜਾਂਦਾ, ਸਾਨੂੰ ਉਹਦੇ ਨਾਲ ਵਿਛੋੜਾ ਵੀ ਹੁੰਦਾ। ਜਦੋਂ ਸਾਨੂੰ ਵਿਛੋੜਾ ਹੋਵੇ, ਜਿਵੇਂ ਨਵੀਂ ਨਵੀਂ ਆਪਣੀ ਘਰ ਵਾਲੀ ਆਈ ਹੋਵੇ, ਹਸਬੈਂਡ ਨਾਲ ਪਿਆਰ ਪੈ ਜਾਵੇ, ਜਦੋਂ ਆਪਣੇ ਪੇਕੇ ਜਾਂਦੀ ਹੈ, ਮਾਂ ਬਾਪ ਤਾਂ ਖੁਸ਼ ਹੁੰਦੇ ਨੇ ਵੀ ਸਾਡੀ ਕੁੜੀ ਆਈ ਹੈ, ਸਾਡੀ ਕੁੜੀ ਆਈ ਹੈ। ਜੋ ਰਾਤ ਨੂੰ ਜਾਂ ਦਿਨੇ ਚਾਹੁੰਦੀ ਹੈ, ਉਹ ਉਦਾਸ ਜੀ ਰਹਿੰਦੀ ਹੈ। ਕਿਉਂ? ਕਿਉਂਕਿ ਪਤੀ ਦੇ ਨਾਲ ਵਿਛੋੜਾ ਪੈ ਗਿਆ, 2 ਦਿਨ ਦਾ 4 ਦਿਨ ਦਾ 1 ਮਹੀਨੇ ਦਾ, ਉਹਦਾ ਜੀ ਨਹੀਂ ਲੱਗਦਾ ਆਪਣੇ ਪੇਕੇ ਘਰ ਜਿੱਥੇ ਉਹਨੇ ਸਾਰੀ ਜ਼ਿੰਦਗੀ ਬਤੀਤ ਕੀਤੀ ਹੁੰਦੀ ਹੈ। ਇਸੇ ਤਰ੍ਹਾਂ ਜਿਹੜੇ ਰੱਬ ਦੇ ਆਸ਼ਿਕ ਹੋ ਜਾਂਦੇ ਨੇ, ਅੱਲਾਹ ਦੇ ਆਸ਼ਿਕ ਹੋ ਜਾਂਦੇ ਨੇ, ਉਹਦੇ ਨਾਲ ਪਿਆਰ ਕਰਨ ਲੱਗ ਜਾਂਦੇ ਨੇ, ਜਦੋਂ ਉਹਨੂੰ ਆਨੰਦ ਆਉਣ ਲੱਗ ਜਾਂਦਾ, ਤਾਂ ਫਿਰ ਉਹ ਤੜਫਦੇ ਨੇ ਉਹਦੇ ਬਿਨਾਂ ਹਰ ਵੇਲੇ। ਇਸੇ ਕਰਕੇ ਫਰੀਦ ਸਾਹਿਬ ਨੇ ਕਿਹਾ, ਬਿਰਾ ਬਿਰਾ ਆਖੀਏ, ਬਿਰਾ ਤੂੰ ਸੁਲਤਾਨ, ਜਿੱਤ ਤਨ ਬਿਰਾ ਨਾ ਉਪਜੇ, ਸੋ ਤਨ ਜਾਨ ਮਸਾਨ। ਉਹ ਤਾਂ ਕਹਿੰਦੇ ਸ਼ਮਸ਼ਾਨ ਘਾਟ ਹੀ ਹੈ ਜਿਹਦੇ ਵਿੱਚ ਪਤਾ ਹੀ ਨਹੀਂ ਮੁੱਖ ਖਾ ਲਿਆ ਪੀ ਲਿਆ ਐਸ਼ ਕਰ ਲਈ, ਜਦੋਂ ਵਿਹਰਿਆ ਪਰਮਾਤਮਾ ਦੇ ਬਾਰੇ ਹਰ ਵਕਤ ਸੋਚਣਾ ਕਿ ਮੈਂ ਸਵੇਰੇ ਉੱਠਦਿਆਂ ਪਾਠ ਕਰਾਂ। ਜੇ ਕਹਿੰਦਾ ਚਲੋ ਕੰਮ 'ਤੇ, ਜੇ ਮਾਲਕ ਸਾਡਾ ਇੰਪਲਾਇਰ ਸਾਨੂੰ ਕਹੇ ਵੀ ਸਵੇਰੇ 3 ਵਜੇ ਆਉਣਾ ਤੁਹਾਨੂੰ ਓਵਰ ਟਾਈਮ ਮਿਲੂਗਾ, ਫੱਟ ਸਾਨੂੰ ਜਾਗ ਆਉਂਦੀ ਹੈ, ਫਟਾਫਟ ਪਹੁੰਚਦੇ ਹਾਂ ਉੱਥੇ, ਕਿਉਂਕਿ ਡੇਢਾ ਟਾਈਮ ਮਿਲੂਗਾ। ਜੇ ਰੱਬ ਦਾ ਨਾਂ ਲੈਣਾ, ਚੌਂਕੜੀ ਮਾਰਨੀ ਆ ਅੰਮ੍ਰਿਤ ਵੇਲੇ ਯਾਦ ਕਰਨਾ, ਪਰ ਨਹੀਂ ਨਹੀਂ ਅੱਜ ਤਾਂ ਰਾਤੀ ਲੇਟ ਪੈ ਜੀ, ਕੱਲ੍ਹ ਨੂੰ ਕਰ ਲਾਂਗੇ, ਹੈਂਜੀ ਅੱਜ ਤਾਂ ਮੈਂ ਕੰਮ 'ਤੇ ਨਾਲ ਲੇਟ ਹੋ ਗਿਆ। ਜਾਂ ਕਿਸੇ ਨੂੰ ਪੁੱਛੋ, ਹਾਲ ਤਾਂ ਯਾਰ ਨਿਆਣੇ ਛੋਟੇ ਨੇ, ਇਹਨਾਂ ਨੂੰ ਵਿਆਹ ਲਈਏ ਫਿਰ ਯਾਦ ਕਰਾਂਗੇ ਰੱਬ ਨੂੰ, ਉਹ ਵਿਆਹੇ ਵੀ ਜਾਂਦੇ ਨੇ ਵੀ ਹੁਣ ਕੀ ਕਰਦਾ ਉਹਨਾਂ, ਯਾਰ ਨਿਆਣਿਆਂ ਦੇ ਹੁਣ ਨਿਆਣੇ ਹੋ ਗਏ, ਇਹਨਾਂ ਨੂੰ ਸਕੂਲ ਛੱਡਣ ਜਾਣਾ, ਅੱਛਾ ਟਾਈਮ ਹੀ ਨਹੀਂ ਮਿਲਦਾ, ਠੀਕ ਹੈ ਨਹੀਂ ਟਾਈਮ ਮਿਲਦਾ, ਫਿਰ ਹਸਪਤਾਲ ਚਲੇ ਜਾਂਦੇ ਹਾਂ, ਫਿਰ ਕਹਿੰਦੇ ਮੇਰੇ ਤਾਂ ਗੋਡੇ ਦੁਖਦੇ ਨੇ, ਗਿੱਟੇ ਦੁਖਦੇ ਨੇ, ਦੁਸਦਾ ਨਹੀਂ, ਹਾਏ ਮੇਰਾ ਤਾਂ ਸਿਰ ਦੁਖਦਾ, ਕਦੋਂ ਪਾਠ ਕਰਾਂਗੇ, ਕਦੋਂ ਰੱਬ ਨੂੰ ਯਾਦ ਕਰਾਂਗੇ। ਚੰਗਾ ਫਿਰ ਡੱਬੇ 'ਚ ਬੰਦ ਹੋ ਗਈਆਂ, ਫਿਰ ਆਪ ਹੀ ਕਰਾ ਲਊ, ਫਿਰ ਮੁੜ ਕੇ ਨਾਲੀ ਦੇ ਕਿਸੇ ਦੇ ਕੀੜੇ ਬਣਾਂਗੇ। ਸੋ ਕਹਿਣ ਦਾ ਮੇਰਾ ਮਤਲਬ ਦੈਟ ਇਜ਼ ਅ ਇੰਪੋਰਟੈਂਟ ਫੈਕਟਰ, ਸਾਡੀ ਅਟੈਚਮੈਂਟ ਜਿਹੜੀ ਹੈ ਦੁਨੀਆ ਨਾਲ ਇੰਨੀ ਜ਼ਿਆਦਾ ਹੋ ਚੁੱਕੀ ਹੈ, ਜਿਸ ਕੱਢਣ ਪਾਉਣ ਨੂੰ ਕੋਈ ਨਹੀਂ, ਕੋਈ ਵੀ ਮੈਨੂੰ ਫੋਨ ਕਰਕੇ ਦੱਸ ਦੇ, ਜਿਹੜਾ ਹਮੇਸ਼ਾ ਬੰਦਾ ਪੈਸੇ ਦੇ ਮਗਰ ਭੱਜਿਆ ਫਿਰਦਾ, ਕੋਠੀਆਂ ਦੇ ਮਗਰ ਭੱਜਿਆ ਫਿਰਦਾ, ਔਲਾਦ ਦੇ ਮਗਰ ਭੱਜਿਆ ਫਿਰਦਾ, ਪਾਵਰ ਦੇ ਮਗਰ ਭੱਜਿਆ ਫਿਰਦਾ। ਟਰੰਪ ਦੁਨੀਆ ਦਾ ਸਭ ਤੋਂ ਵੱਡਾ ਸੀਗਾ, ਹਾਂਜੀ ਉਹ ਪਾਵਰ ਲੈ ਗਈ, ਕੀ ਇਹਨੂੰ ਖੁਸ਼ੀ ਮਿਲ ਗਈ, ਹੈ ਨਾ? ਤੁਸੀਂ ਕੋਈ ਦੇਖ ਲਓ, ਕੋਈ ਪਾਵਰ ਦੇ ਨਾਲ ਕਦੇ ਕਿਸੇ ਨੂੰ ਖੁਸ਼ੀ ਨਹੀਂ ਮਿਲੀ ਅੱਜ ਤੱਕ। ਅਤੇ ਤੁਸੀਂ ਦੇਖ ਲਓ, ਇੱਕ ਦਿਨ ਦੇਸ਼ ਦਾ ਪ੍ਰਧਾਨ ਮੰਤਰੀ ਹੁੰਦਾ, ਦੂਜੇ ਦਿਨ ਚੱਕ ਕੇ ਜਾਂ ਗੋਲੀਆਂ ਮਾਰ ਦਿੰਦੇ, ਜਾਂ ਜੇਲ੍ਹ ਖਾਨੇ 'ਚ ਬੰਦ ਕਰਦੇ। ਪਾਕਿਸਤਾਨ ਦੀ ਇਗਜ਼ਾਮਪਲ ਸਾਹਮਣੇ, ਨਵਾਜ਼ ਸ਼ਰੀਫ 2 ਦਿਨ ਪਹਿਲਾਂ 2/3 ਮੈਜੋਰਟੀ ਨਾਲ ਪ੍ਰਾਈਮ ਮਿਨਿਸਟਰ ਸੀਗਾ, ਮੁੜ ਕੇ ਉਹਨੂੰ ਜੇਲ੍ਹ 'ਚ ਬੰਦ ਕਰਤਾ। ਕੋਈ ਵੀ ਕੇਸ ਹੈ, ਮੈਂ ਇਸ ਗੱਲ 'ਤੇ ਨਹੀਂ ਕਹਿੰਦਾ, ਗੱਲ ਤਾਂ ਮੈਂ ਰੂਹਾਨੀ ਦੇ ਤਰੀਕੇ ਨਾਲ ਗੱਲ ਕਰਦਾ, ਫਿਰ ਉਹਨੂੰ ਪਲੇਟ ਘੱਟ ਕਰਕੇ ਇੰਗਲੈਂਡ ਜਾਣਾ ਪੈ ਗਿਆ। ਕਾਹਦੀ ਜ਼ਿੰਦਗੀ ਹੈ ਸਾਡੀ, ਕਿਹੜੀ ਖੁਸ਼ੀ ਮਿਲੀ? ਖੁਸ਼ੀ ਤਾਂ ਉਹਨੂੰ ਹੀ ਮਿਲੂਗੀ ਜਿਹਨੂੰ ਉਹਦੇ ਨਾਲ ਜੁੜ ਜਾਂਗੇ, ਫਿਰ ਖੁਸ਼ੀ ਹੈ, ਹਾਂਜੀ। ਨਹੀਂ ਤਾਂ ਸਭ ਦੁਨੀਆਦਾਰੀ ਦੇ ਚੱਕਰ ਨੇ, ਗੋਡੇ ਜਦੋਂ ਜਵਾਨੀ ਹੁੰਦੀ ਆ, ਅਸੀਂ ਕਹਿੰਦੇ ਹਾਂ ਜਵਾਨੀ ਹੁੰਦੇ, ਬੜੇ ਆਕੜ ਆਕੜ ਕੇ ਤੁਰਦੇ ਹਾਂ, ਬੜੇ ਸ਼ੀਸ਼ੇ ਦੇਖਦੇ ਹਾਂ, ਵਾਲ ਬਣਾਉਣੇ ਆ, ਲਿਪਸਟਿਕਾਂ ਲਾਉਣੇ ਆ। ਕਦੇ ਤੁਸੀਂ ਹਸਪਤਾਲਾਂ ਜਾ ਕੇ ਦੇਖੋ, ਕਈ ਇਹੋ ਜਿਹੀਆਂ ਵੀ ਭੈਣਾਂ ਪਈਆਂ ਹੁੰਦੀਆਂ ਜਿਹਨਾਂ ਦਾ ਸ਼ਕਲ ਦੇਖਣ ਨੂੰ ਜੀ ਨਹੀਂ ਕਰਦਾ, ਜੇ ਥੋੜ੍ਹਾ ਜਿਹਾ ਤੇਜ਼ਾਬ ਕੋਈ ਸਿੱਟਦੇ, ਦੇਖ ਲਓ ਕਿੰਨਾ ਬੁਰਾ ਹਾਲ ਹੁੰਦਾ। ਇਹੋ ਜਿਹੇ ਇੰਡੀਆ ਦੇ ਵਿੱਚ ਅਤੇ ਪਾਕਿਸਤਾਨ 'ਚ ਬੜੀਆਂ ਇਗਜ਼ਾਮਪਲਾਂ ਨੇ, ਜਿਹੜੇ ਆਕੜ ਆਕੜ ਕੇ ਤੁਰਦੇ ਸੀ, ਕਿਤੇ ਲੱਤ ਮਾਰਦੇ ਸੀਗੇ, ਕਿਤੇ ਠੋਡਾ ਮਾਰ ਕੇ ਤੁਰ ਜਾਂਦੇ ਸੀ, ਅੱਜ ਗੋਡੇ ਵਿੰਗੇ ਨੇ, ਹਾਏ ਹਾਏ ਕਰਦੇ ਤੁਰੇ ਫਿਰਦੇ ਆ। ਇਹ ਟਾਈਮ ਬੜਾ ਛੇਤੀ ਨਿਕਲ ਜਾਂਦਾ। ਸੋ ਇਸ ਕਰਕੇ ਰੂਹਾਨੀਅਤ ਦੇ ਵਿੱਚ ਅਟੈਚਮੈਂਟ ਐਂਡ ਡਿਟੈਚਮੈਂਟ ਦੀ ਜਿਹੜੀ ਹੈਗੀ ਉਹ ਫਿਲੋਸਫੀ ਸਾਰੀ ਯੂਨੀਵਰਸ ਦੇ ਵਿੱਚ ਕੰਮ ਕਰਦੀ ਹੈ ਕਿ ਤੁਸੀਂ ਕਿਹਦੇ ਨਾਲ ਜੁੜੇ ਹੋ ਅਤੇ ਕਿਹਦੇ ਨਾਲ ਤੁਸੀਂ ਨਹੀਂ ਜੁੜੇ। ਜਿੱਧਰ ਜੁੜਨਾ ਚਾਹੀਦਾ ਸਾਨੂੰ ਉੱਧਰ ਜੁੜਨਾ ਚਾਹੀਦਾ। ਅਸੀਂ ਪੁੱਠੇ ਪਾਸੇ ਨੂੰ ਜੁੜੇ ਹੋਏ ਹਾਂ, ਪੈਸੇ ਕੰਨੀ ਨੂੰ, ਟਗੇ ਕੰਨੀ ਨੂੰ, ਵਾਈਫ ਕੰਨੀ ਨੂੰ, ਕਾਮ ਕੰਨੀ ਨੂੰ, ਸ਼ਰਾਬ ਕੰਨੀ ਨੂੰ, ਮੀਟ ਕੰਨੀ ਨੂੰ, ਪਾਵਰ ਕੰਨੀ ਨੂੰ, ਸੁਸਾਇਟੀ 'ਚ ਇੱਜ਼ਤ ਕੰਨੀ ਨੂੰ, ਜਿਹਨਾਂ 'ਚ ਕੱਢਣ ਪਾਉਣ ਨੂੰ ਕਿਸੇ ਖੁਸ਼ ਨਹੀਂ ਹੈ। ਖੁਸ਼ੀ ਜਿੱਥੇ ਹੈਗੀ ਉੱਥੇ ਹੈ ਨਹੀਂ। ਜਿਸ ਤਰ੍ਹਾਂ ਫਰੀਦ ਸਾਹਿਬ ਨੇ, ਕਬੀਰ ਸਾਹਿਬ ਨੇ ਕਿਹਾ, ਵਸਤੂ ਕਹੀਂ ਡੂੰਡੇ ਕਹੀਂ ਕਿਬੇ ਦਾਵੇ ਹਾਥ, ਕਹੋ ਕਬੀਰ ਤਾਂ ਪਾਈਏ ਜਾਂ ਭੇਦੀ ਲੀਜੇ ਸਾਥ, ਭੇਦੀ ਲੀਆ ਸਾਥ ਕਰ ਦੀਨ ਵਸਤ ਲਿਖਾਏ, ਕੋਟ ਜਨਮ ਕਾ ਪੰਥ ਤਾਂ ਪਲਮੇ ਪਹੁੰਚਾ ਜਾਏ। ਸੋ ਲੱਭ ਚੀਜ਼ ਕਿਤੇ ਹੋ ਰਿਹਾ, ਗੁਰਬਾਣੀ 'ਚ ਨਹੀਂ ਆਉਂਦਾ, ਇਸ ਗੁਫਾ ਮੇਂ ਅਖੁੱਟ ਭੰਡਾਰਾ, ਇਸ ਵਿੱਚ ਬਸੈ ਹਰ ਅਲੱਖ ਪਾਰਾ। ਇਹ ਜਿਹੜਾ ਸਾਡਾ ਸਰੀਰ ਗੁਫਾ ਹੈ, ਇਹਦੇ ਵਿੱਚ ਪਰਮਾਤਮਾ ਰਹਿੰਦਾ। ਇਹ ਹੱਡੀਆਂ ਦਾ, ਚੰਮ ਦਾ, ਮਾਸ ਦਾ ਨਹੀਂ, ਜਿੰਨੇ ਮਰਜ਼ੀ ਡਾਕਟਰਾਂ ਨੇ ਸਰਜਰੀਆਂ ਕਰ ਲਈਆਂ, ਉਹ ਇੱਕ ਸਪਿਰਚੁਅਲ ਪਾਵਰ ਹੈ। ਉਹ ਜਦੋਂ ਨਿਕਲ ਜਾਂਦੀ ਹੈ, ਚੀੜ ਫੜ ਜਿੰਨੇ ਮਰਜ਼ੀ ਕਰੀ, ਚਲੋ ਕੋਈ ਨਹੀਂ ਪੁੱਛਦਾ ਉਹਨੂੰ, ਵੈਲਿਊ ਉਨਾ ਚਿਰ ਹੈ ਜਿੰਨਾ ਚਿਰ ਉਹ ਆਤਮ, ਆਤਮ ਮੇ ਰਾਮ, ਰਾਮ ਮੇ ਆਤਮ, ਤਿੰਨ ਚੈ ਗੁਣ ਚਾਰਾ। ਸੋ ਕਹਿਣ ਦਾ ਪਰਬ, ਉਹ ਸਾਡੇ ਵਿੱਚ ਆਤਮਾ ਹੈ। ਇਸੇ ਕਰਕੇ ਹਰਿਮੰਦਰ ਇਹ ਸਰੀਰ ਹੈ, ਗਿਆਨ ਰਤਨ ਪ੍ਰਗਟ ਹੋਏ, ਇਹਦਾ ਸਰੀਰ ਹੈ। ਦਿਸ ਬੋਡੀ ਇਜ਼ ਦਾ ਟੈਂਪਲ ਆਫ ਲਿਵਿੰਗ, ਦਿਸ ਬੋਡੀ, ਹਾਂਜੀ ਹਰਿਮੰਦਰ ਸਾਹਿਬ ਜਿਹੜਾ ਆਪਾਂ ਰੱਖਿਆ ਉਹ ਨਾਂ ਰੱਖਿਆ, ਪਰ ਆਪ ਜਿਹੜੇ ਸਰੀਰ ਹੈ ਇਹਦੇ ਵਿੱਚ ਪਰਮਾਤਮਾ ਰਹਿੰਦਾ। ਇਸੇ ਕਰਕੇ ਫਰੀਦ ਸਾਹਿਬ ਨੇ ਸਾਨੂੰ ਸਮਝਾਇਆ ਕਿ ਫਰੀਦਾ ਜਿੰਨੀ ਕਮੀ ਨਾਹੀ ਗੁਣ ਅਤੇ ਕਮੜੇ ਵਿਸਾਰ, ਮਤ ਸ਼ਰਮਿੰਦਾ ਧੀ ਵੀ ਸਾਈਂ ਕੇ ਦਰਬਾਰ, ਕਿ ਜਿਹੜੇ ਕੰਮਾਂ ਦਾ ਕੋਈ ਫਾਇਦਾ ਹੀ ਨਹੀਂ, ਉਹ ਕੰਮ ਸਾਨੂੰ ਕਰਨੇ ਨਹੀਂ ਚਾਹੀਦੇ। ਕਿਹੜੇ ਕੰਮਾਂ ਦੇ ਫਾਇਦੇ ਨਹੀਂ? ਜੇ ਹੁਣ ਕਾਮ ਦੇ ਮਗਰ ਭੱਜੇ ਫਿਰਦੇ ਹਾਂ, ਪੈਸੇ ਦੇ ਮਗਰ ਭੱਜਦੇ ਹਾਂ, ਝੂਠ ਦੇ ਮਗਰ ਭੱਜੇ ਫਿਰਦੇ ਹਾਂ, ਨਿੰਦਿਆ ਚੁਗਲੀ ਕਰੀ ਜਾਂਦੇ ਹਾਂ, ਤੁਸੀਂ ਅੱਜ ਆਪਣੀ ਕਿਸੇ ਦੀ ਚੁਗਲੀ ਕਰਦੇ, ਤੁਹਾਨੂੰ ਸਵਾਦ ਹੋਣਾ ਤਾਂ ਤੁਸੀਂ ਭੁੱਲ ਜਾਣਾ ਤੁਹਾਡੀ ਕੋਈ ਚੁਗਲੀ ਕਰ ਰਿਹਾ, ਜੋ ਤੁਹਾਨੂੰ ਪਤਾ ਲੱਗੇ ਉਹ ਤੁਹਾਡੀ ਚੁਗਲੀ ਕਰਦਾ, ਫਿਰ ਤੁਹਾਨੂੰ ਕਿੰਨਾ ਦੁੱਖ ਹੋਊਗਾ? ਪੈਸੇ ਦੇ ਮਗਰ ਭੱਜੇ ਜੋ ਕਿਤੇ ਅੰਤ ਹੈ, ਜਿਹੜਾ ਮੇਰੇ ਕੋਲ ਜੇ ਫਰਕ ਕਰੋ $1,000,000 ਹੈ, ਮੈਂ ਕਹਿੰਦਾ ਨਹੀਂ ਨਹੀਂ ਉਹਦੇ ਕੋਲ 10 million ਯਾਰ, ਮੇਰੇ ਕੋਲ ਤਾਂ ਥੋੜ੍ਹਾ ਹੀ ਹੋਰ ਮਿਹਨਤ ਕਰਾਂ। ਜਿਹਦੇ ਕੋਲ 1,00,000 ਉਹ ਕਹਿੰਦਾ ਯਾਰ ਆ ਪ੍ਰੋਫੈਸਰ ਦੇ ਕੋਲ ਤਾਂ $1,000,000 ਹੋਇਆ ਫਿਰਦਾ। ਮੈਂ ਜੇ ਪੋਰਸ਼ ਰੱਖੀ ਬੈਠਾ, ਮੈਂ ਦੂਜੇ ਦੀ ਹੋਰ ਦੇਖੀ ਆ ਨਾ, ਹਾਂਜੀ ਲੈਂਬਰਗਿਨੀ ਦੇਖੀ ਆ ਨਾ, ਜਿਹੜਾ ਥੱਲਾ ਟੋਇਟਾ ਵਾਲਾ ਉਹ ਕਹਿੰਦਾ ਇਹ ਤਾਂ ਪੋਰਸ਼ 'ਚ ਘੁੰਮਦਾ। ਸੋ ਬੰਦੇ ਦੀ ਕੰਟੈਂਟਮੈਂਟ, ਸੈਟਿਸਫੈਕਸ਼ਨ ਕੋਈ ਨਹੀਂ। ਜਿੰਨਾ ਮਰਜ਼ੀ ਕੰਮ 'ਤੇ ਜਾ ਲਓ, 500 ਬਣਾ ਲਿਆ, 600 ਬਣਾ ਲਿਓ, 1,000 ਬਣਾ ਲਿਓ, 1,00,000 ਬਣਾ ਲਿਓ, ਉਹ ਬੰਦਾ ਸਵੇਰੇ ਬਣਾ ਲਿਆ, ਦੂਜੇ ਦਿਨ ਫਿਰ ਅਸੀਂ ਕੁੱਤੇ ਵਾਲੀ ਝਾਕ ਰੱਖ ਕੇ ਉੱਥੇ ਤੁਰ ਫਿਰਦੇ ਕੰਮ 'ਤੇ। ਜਿੱਦਣ ਨੂੰ ਅਸੀਂ ਫਾਇਦਾ ਲੈਣਾ, ਪਰਮਾਤਮਾ ਦੇ ਨਾਲ ਜੁੜਨਾ, ਥੋੜ੍ਹੀ ਮੋਟੀ ਤਾਂ ਅਸੀਂ ਅਟੈਚਮੈਂਟ ਰੱਖੀਏ, ਤਾਂ ਸੋਚੋ ਵੀ ਕੀ ਅਸੀਂ ਲੈਣ ਕੀ ਆਏ ਹਾਂ ਉਰੇ। ਕਦੇ ਠੰਡੇ ਦਿਲ ਨਾਲ ਸੋਚੋ ਲੈਣ ਕੀ ਆਏ ਹਾਂ। ਜੰਮ ਲਿਆ ਮਾਂ ਨੇ ਜੰਮਤਾ, ਦੁੱਧ ਪੀ ਲਿਆ ਮਿਹਨਤ ਕਰੀਏ, ਨਾਲ ਨਾਲ ਇਹ ਵੀ ਕਰੋ, ਦੁਨੀਆਂ 'ਚ ਇਹ ਵੀ ਨਹੀਂ ਆ, ਉਹਨਾਂ ਨੇ ਇਹ ਤਾਂ ਨਹੀਂ ਕਿਹਾ ਵੀ ਤੁਸੀਂ ਜੰਗਲਾਂ ਪਹਾੜਾਂ 'ਚ ਕਿਉਂ ਫੜਕਦਾ ਫਿਰ ਰਿਹਾ, ਤੂੰ ਐ ਤਲਾਸ਼ੇ ਯਾਰ ਮੇਂ, ਰਾਸਤਾ ਸ਼ਹਿਰ ਅਗਮੇ ਹੈ ਦਿਲਬਰ ਪੇ ਜਾਣੇ ਕੇ ਲੀਏ, ਜਿਸ ਪਾਇਆ ਭੇਦ ਕਲੰਦਰ ਦਾ ਰਾਹ ਖੋਜਿਆ ਆਪਣੇ ਅੰਦਰ ਦਾ, ਉਹ ਬਾਸੀ ਹੈ ਸੁੱਖ ਮੰਦਰ ਦਾ ਜਿੱਥੇ ਚੜ੍ਹਦੀ ਹੈ ਨਾ ਲੈਂਦੀ ਹੈ। ਸਾਨੂੰ ਭੜਕਣ ਦੀ ਲੋੜ ਨਹੀਂ, ਆਪਣੇ ਬੱਚਿਆਂ 'ਚ ਰਹੋ, ਪਰਿਵਾਰ 'ਚ ਰਹੋ, ਥੋੜ੍ਹਾ ਮੋਟਾ ਟੀ ਵੀ ਨੂੰ ਹੀ ਘਟਾ ਲਈਏ, ਥੋੜ੍ਹਾ ਮੋਟਾ ਚੁਗਲੀਆਂ ਨੂੰ ਹੀ ਘਟਾ ਲਈਏ, ਥੋੜ੍ਹਾ ਮੋਟਾ ਟਾਈਮ ਦੀਏ, ਗੱਪਾਂ ਛੱਪਾਂ ਨੂੰ ਰਾਤ ਨੂੰ ਬਹਿ ਜਾਓ, ਸਵੇਰੇ ਬਹਿ ਜਾਓ, ਟਾਈਮ ਤਾਂ ਹੁੰਦਾ ਹੀ ਹੈ, ਘੰਟਾ ਦੋ ਘੰਟੇ ਤਿੰਨ ਘੰਟੇ 10 ਮਿੰਟ ਜੋ ਵੀ ਉਹਦੀ ਯਾਦ 'ਚ ਬੈਠਾ ਉਹ ਸਾਡੇ ਲੇਖੇ ਲਿਖਿਆ ਜਾਊਗਾ, ਨਹੀਂ ਤਾਂ ਟਾਈਮ ਪਤਾ ਹੀ ਨਹੀਂ ਲੱਗਦਾ, ਸਾਲਾਂ ਦੇ ਸਾਲ ਨਿਕਲੀ ਜਾਂਦੇ ਨੇ, ਖਾਲੀ ਹੱਥ ਆਏ ਤਾਂ ਖਾਲੀ ਹੱਥ ਚਲੇ ਜਾਂਦੇ ਹਾਂ ਅਸੀਂ। ਸੋ ਫਰੀਦ ਸਾਹਿਬ ਨੇ ਤਾਂ ਹੀ ਕਿਹਾ, ਜਿੰਨੀ ਕਮੀ ਨਾਹੀ ਗੁਣ ਅਤੇ ਕਮੜੇ ਵਿਸਾਰ, ਮਤ ਸ਼ਰਮਿੰਦਾ ਧੀ ਵੀ ਸਾਈਂ ਕੇ ਦਰਬਾਰ। ਇਹੀ ਸਾਡਾ ਹਕੀਕਤ ਹੈ। ਤਾਂ ਹੀ ਤਾਂ ਫਰੀਦ ਸਾਹਿਬ ਨੇ ਕਿਹਾ ਸੀ, ਬੁੱਢਾ ਹੂਆ ਸਰੀਰ, ਬੁੱਢਾ ਹੂਆ ਸ਼ੇਖ ਫਰੀਦ, ਕੰਬਲ ਲੱਗੀ ਦੇਹ, ਜੇ 100 ਬਰੇ ਵੀ ਜੀਵਨਾ ਪੀਤਨ ਹੋ ਸਿੱਖੇ। ਕਹਿੰਦਾ ਜੇ 100 ਸਾਲ ਵੀ ਜੂ ਲਾਂਗੇ ਫਿਰ ਕੀ ਹੋਜੂਗਾ, ਹੁਣ ਤਾਂ ਸਰੀਰ ਕੰਬੀ ਜਾਂਦਾ, ਕੰਨਾਂ ਦੇ ਕੋਲ ਚਿੱਟੇ ਕਾਂ, ਜਿਹੜੇ ਚਿੱਟੇ ਚਿੱਟੇ ਵਾਲ ਆਉਂਦੇ ਨੇ ਨਾ, ਇਹ ਜਿਵੇਂ ਉਹ ਛੋਟੇ ਛੋਟੇ ਜਾਨਵਰ ਹੁੰਦੇ ਨੇ, ਮੱਛਰ ਹੁੰਦਾ ਕੰਨ ਦੇ ਕੋਲ ਆ ਕੇ ਭੀਂ ਭੀਂ ਕਰਦਾ, ਇਸ ਤਰ੍ਹਾਂ ਵਾਲ ਸਾਨੂੰ ਕਹਿੰਦੇ ਨੇ, ਭਾਈ ਸਾਹਿਬ ਚਿੱਟੇ ਵਾਲ ਆ ਗਏ, ਹੋ ਜਾ ਤਿਆਰ। ਹਾਂਜੀ, ਅਸੀਂ ਰੰਗ ਲਾ ਕੇ ਕਾਲੇ ਕਰ ਲੈਣੇ ਜ਼ਰੂਰ ਟੈਂਪਰੇਰੀ, ਪਰ ਉਹ ਚਿੱਟੇ ਤਾਂ ਚਿੱਟੇ ਰਹਿੰਦੇ ਨੇ। ਸਾਨੂੰ ਸਮਝਾਉਂਦੇ ਨੇ ਵੀ ਤੇਰਾ ਬਾਹਲੀ ਤੇਰੀ ਜ਼ਿੰਦਗੀ ਨਿਕਲ ਗਈ, ਹੁਣ ਥੋੜ੍ਹੀ ਜਿਹੀ ਰਹਿ ਗਈ, ਧਿਆਨ ਕਰ ਇਹਦੇ ਕੰਨੀ। ਸੋ ਇਹ ਫਰੀਦ ਸਾਹਿਬ ਦੀਆਂ ਸਾਰੀਆਂ ਗੱਲਾਂ ਬਾਤਾਂ ਸੀਗੀਆਂ। ਸੋ ਹੁਣ ਮੈਂ ਥੋੜ੍ਹੀ ਜਿਹੀ ਅਖੀਰ ਦੇ ਵਿੱਚ ਗੱਲ ਕਰਾਂਗਾ ਫਰੀਦ ਸਾਹਿਬ ਦੀ ਫਰੀਦਕੋਟ ਦੇ ਨਾਲ। ਅਸੀਂ ਪੰਜਾਬ ਤੋਂ ਆਏ ਹਾਂ, ਇੰਡੀਆ ਤੋਂ, ਸਾਡੇ ਇੱਕ ਡਿਸਟ੍ਰਿਕਟ ਹੈ ਫਰੀਦਕੋਟ, ਮੈਂ ਉੱਥੇ ਪੜ੍ਹਾਉਂਦਾ ਵੀ ਰਿਹਾ। ਸੋ ਫਰੀਦਕੋਟ ਬਾਬਾ ਫਰੀਦ ਦੇ ਨਾਂ 'ਤੇ ਪਿਆ ਸੀ, ਉਹਦੇ ਬਾਰੇ ਵੀ ਮੈਂ ਥੋੜ੍ਹਾ ਜਿਹਾ, ਕਿਉਂਕਿ ਟਾਈਮ ਆਪਣਾ ਮੈਂ ਲਗਾਤਾਰ ਹੀ ਬੋਲੀ ਜਾਂਦਾ, ਵੈਸੇ ਤਾਂ ਮੈਂ ਥੱਕ ਗਿਆ ਹੁਣ ਤਾਂ, ਪਰ ਫਰੀਦਕੋਟ ਦੇ ਬਾਰੇ ਗੱਲ ਕਰਨੀ ਬੜੀ ਜ਼ਰੂਰੀ ਹੈ। ਫਰੀਦਕੋਟ ਜਿਹੜਾ ਹੈਗਾ ਪੰਜਾਬ ਦੇ ਵਿੱਚ ਡਿਸਟ੍ਰਿਕਟ ਹੈ, ਬਠਿੰਡਾ, ਮੁਕਤਸਰ, ਇੱਧਰ ਕਹਿ ਲਓ ਬਰਨਾਲਾ, ਹਾਂਜੀ ਫਿਰੋਜ਼ਪੁਰ, ਇਹ ਵਿਚਾਲੇ ਜਿਹਦਾ ਫਰੀਦਕੋਟ ਨਾਂ ਹੈ। ਅਤੇ ਇੱਥੇ ਹੁਣ ਤਾਂ ਬਹੁਤ ਕਾਲਜ ਨੇ, ਬਰਜਿੰਦਰਾ ਕਾਲਜ ਵੀ ਆ ਉੱਥੇ, ਬੀ ਐੱਡ ਕਾਲਜ ਵੀ ਹੈ, ਮੈਡੀਕਲ ਕਾਲਜ ਵੀ ਹੈ, ਮੈਡੀਕਲ ਯੂਨੀਵਰਸਿਟੀ ਵੀ ਬਣ ਗਈ, ਹੋਰ ਕਈ ਸਕੂਲ ਨੇ, ਅਤੇ ਉੱਥੇ ਕਿਲ੍ਹਾ ਮੁਬਾਰਕ ਵੀ ਹੈ। ਇਹਦੇ ਬਾਰੇ ਇਹ ਹੈ ਵੀ ਫਰੀਦਕੋਟ ਦਾ ਜਿਹੜਾ ਪਹਿਲਾ ਨਾਂ ਸੀਗਾ ਉਹ ਸੀਗਾ ਮੋਕਲਹਾਰ, MOKALHAR, ਮੋਕਲਹਾਰ ਸੀਗਾ। ਅਤੇ ਇਹਦੇ ਬਾਰੇ ਇਹ ਵੀ ਮਸ਼ਹੂਰ ਹੈ ਵੀ ਜਦੋਂ ਵੀ ਪਠਾਨ ਆਉਂਦੇ ਸੀਗੇ ਅਫਗਾਨਿਸਤਾਨ ਤੋਂ, ਜਿਹੜੇ ਵੀ ਇਸ ਇਲਾਕੇ ਦੇ ਵਿੱਚ ਕੋਈ ਉਹ ਜਦੋਂ ਵਪਾਰ ਕਰਨ ਆਉਂਦੇ ਸੀਗੇ, ਕੁੱਠਾਂ 'ਤੇ, ਘੋੜਿਆਂ 'ਤੇ, ਗਧਿਆਂ 'ਤੇ, ਜੋ ਵੀ ਆਉਂਦੇ ਸੀਗੇ, ਅਤੇ ਉੱਥੋਂ ਕੁੜੀਆਂ ਨੂੰ ਉਹ ਜ਼ਬਰਦਸਤੀ ਚੱਕ ਕੇ ਲੈ ਜਾਂਦੇ ਸੀਗੇ। ਸੋ ਇਹ ਕਹਿੰਦੇ ਨੇ ਵੀ ਇਹ ਜਿਹੜਾ ਮੋਕਲਹਾਰ ਹੈ ਇਹ ਬੜੇ ਵਾਰੀ ਵਸਿਆ, ਬੜੀ ਵਾਰੀ ਉੱਜੜ ਗਿਆ, ਅਤੇ ਇਹਦੀ ਕੋਈ ਤਰੱਕੀ ਨਹੀਂ ਹੋਈ। ਸੋ ਇਸ ਟਾਈਮ ਜਦੋਂ ਕਹਿੰਦੇ ਬਾਬਾ ਫਰੀਦ ਆਏ, ਬਾਬਾ ਫਰੀਦ ਘੁੰਮਦੇ ਘੁੰਮਾਉਂਦੇ ਪਾਕ ਪੱਟਨ ਹਾਂਸੀ ਵੀ ਆਏ ਸੀ ਹਰਿਆਣੇ 'ਚ, ਤੋਂ ਕਹਿੰਦੇ ਫਰੀਦਕੋਟ ਵੀ ਆਏ, ਅਤੇ ਉਹਨਾਂ ਦੇ ਜਿਹੜੇ ਗੁਰੂ ਨੇ ਸੀਗੇ ਬਖਤਿਆਰ ਕਾਕੀ, ਉਹਨਾਂ ਨੇ ਇੱਕ ਗੋਦੜੀ ਦਿੱਤੀ ਸੀ ਜਿਹਨੂੰ ਸ਼ੌਲ ਕਹਿ ਲਓ, ਕੰਬਲ ਕਹਿ ਲਓ, ਇਹ ਫਰੀਦਕੋਟ 'ਚ ਆ ਕੇ ਦਰਖਤ ਦੇ ਥੱਲੇ ਇਬਾਦਤ ਕਰਦੇ ਹੁੰਦੇ ਸੀਗੇ। ਸੋ ਕਹਿੰਦੇ ਨੇ ਵੀ ਉਸ ਟਾਈਮ ਦੇ ਵਿੱਚ ਫਰੀਦਕੋਟ ਦਾ ਇੱਕ ਨਵਾਬ ਹੁੰਦਾ ਸੀਗਾ, ਹਾਂਜੀ ਮੁਕਾਲਸੀ ਕਹਿੰਦੇ ਸੀ ਉਹਨੂੰ, ਮੁਕਾਲਸੀ, MOKALSI, ਮੁਕਾਲਸੀ, ਉਹਨੇ ਐਲਾਨ ਕੀਤਾ, ਚੰਗਾ ਬੰਦਾ ਸੀ, ਉਹਨੇ ਐਲਾਨ ਕੀਤਾ ਵੀ ਮੈਂ ਇੱਕ ਕਿਲ੍ਹਾ ਬਣਾਉਣਾ, ਜਿਹਨੂੰ ਕਿਲ੍ਹਾ ਮੁਬਾਰਕ ਕਹਿੰਦੇ ਆ, ਵੀ ਕਿਲ੍ਹਾ ਬਣਾਉਣਾ, ਅਤੇ ਉਹਦੇ ਵਿੱਚ ਉਸ ਸ਼ਹਿਰ ਦੇ ਵਿੱਚ ਮੋਕਲਹਾਰ ਦੇ ਵਿੱਚ ਜਿੰਨੇ ਵੀ ਬੰਦੇ ਰਹਿੰਦੇ ਨੇ ਉਹ ਕਿਲ੍ਹਾ ਬਣਾਉਣਗੇ। ਕੋਈ ਇੱਟਾਂ ਦਾ ਕੰਮ ਕਰੂਗਾ, ਕੋਈ ਗਾਰੇ ਦਾ ਕੰਮ ਕਰੂ, ਜੇ ਕੋਈ ਮਿਸਤਰੀ ਆ ਉਹ ਜੋੜੂਗਾ ਉਹਨੂੰ, ਕੋਈ ਚਗਾਠ ਦਾ ਕੰਮ ਗੁਰਤਰਖਾਨ ਹੈ, ਸਾਰਿਆਂ ਨੂੰ ਕਰਨਾ ਪਊ। ਇਹ ਨਵਾਬ ਦਾ ਜਾਂ ਰਾਜੇ ਦਾ ਹੁਕਮ ਸੀਗਾ, ਉਹ ਢੰਡੋਰਾ ਪਟਾਤਾ, ਅਤੇ ਕੁਛ ਬੰਦੇ ਤਾਂ ਆਪ ਹੀ ਆ ਕੇ ਜਿਹੜੇ ਨਹੀਂ ਹੁੰਦੇ, ਛਿੱਤਰ ਤੋਂ ਡਰਦੇ ਮਾਰੇ ਜਾਂਦੇ, ਰਾਜੇ ਦੇ ਮੂਹਰੇ ਕਿਹੜਾ ਬੋਲੂਗਾ, ਉਹ ਸਾਰੇ ਕੰਮ ਕਰਦੇ ਸੀਗੇ। ਸੋ ਪੈਸਾ ਪੂਸਾ ਕਿਸੇ ਨੂੰ ਦੇਣਾ ਕੱਖ ਨਹੀਂ ਸੀਗਾ, ਅਤੇ ਫਰੀਦ ਸਾਹਿਬ ਇਬਾਦਤ ਕਰਦੇ ਸੀ, ਉਹਨੂੰ ਵੀ ਪੁਲਿਸ ਵਾਲੇ ਜਿਹੜੇ ਉਹ ਨਵਾਬ ਦੇ ਪੁਲਿਸ ਵਾਲੇ ਸੀਗੇ ਉਦੋਂ, ਉਹਨੂੰ ਫੜ ਲਿਆਏ ਵੀ ਤੂੰ ਕਿਵੇਂ ਬੈਠਾ ਹੋਏ, ਚੱਲ ਕਹਿੰਦੇ ਤੈਨੂੰ ਪਤਾ ਨਹੀਂ ਰਾਜੇ ਦਾ ਹੁਕਮ ਹੈ, ਨਵਾਬ ਦਾ ਹੁਕਮ ਹੈ, ਤੂੰ ਸਾਰਿਆਂ ਨੇ ਬੰਦਿਆਂ ਨੇ ਉੱਥੇ ਗਾਰਾ, ਇੱਟਾਂ, ਜੋ ਕੁਛ ਹੈ ਢੋਣੀ ਹੈ, ਅਤੇ ਉਹਨੂੰ ਉਹ ਫਰੀਦ ਸਾਹਿਬ ਤੁਰੇ ਆਏ। ਜਦੋਂ ਤੁਰ ਕੇ ਆ ਗਏ ਜ਼ਬਰਦਸਤ ਉਹਨਾਂ ਨੂੰ ਲਿਆਏ, ਤਾਂ ਉੱਥੇ ਗਾਰਾ, ਲੋਕ ਗਾਰਾ ਢੋ ਰਹੇ ਸੀਗੇ ਉਹਨਾਂ ਦੀ, ਸੋਰੀ ਬੱਠਲ ਦੇ ਵਿੱਚ ਕਹਿ ਲਓ, ਤਸਲੇ ਦੇ ਵਿੱਚ ਕਹਿ ਲਓ, ਉਹ ਗਾਰਾ ਕਿਸੇ ਨੇ ਚੱਕ ਕੇ ਪਾਤਾ, ਅਤੇ ਜਦੋਂ ਉਹਨਾਂ ਦੇ ਸਿਰ 'ਤੇ ਰੱਖਿਆ, ਕਹਿੰਦੇ ਨੇ ਉਹ ਸਿਰ ਦੇ ਉੱਤੇ ਜਿਹੜੀ ਤਸਲਾ ਸੀਗਾ, ਬੱਠਲ ਜਿਹੜਾ ਸੀਗਾ, ਉਹ ਸਿਰ ਨੂੰ ਟੱਚ ਨਹੀਂ ਕੀਤਾ, ਜਦੋਂ ਹੀ ਰੱਖਿਆ ਉਹ ਬੱਠਲ ਆਪਣੇ ਆਪ ਹੀ ਉੱਪਰ ਨੂੰ ਹੋ ਕੇ ਇੱਕ ਗਜ਼ ਨਹੀਂ ਸਮਝ ਲਓ ਅੱਧਾ ਕੁ ਗਜ਼ ਸਮਝ ਲਓ, ਹੱਥ ਕੁ ਉਹ ਤਸਲਾ ਉੱਪਰ ਚਲਿਆ ਗਿਆ, ਅਤੇ ਫਰੀਦ ਸਾਹਿਬ ਆਪਣੇ ਇਬਾਦਤ ਦੇ ਵਿੱਚ, ਅੱਲਾ ਦੀ ਇਬਾਦਤ ਦੇ ਵਿੱਚ ਤੁਰੇ ਗਏ, ਜਿੱਥੇ ਕੇਲੇ ਕਿੰਨੀ ਜਾਂਦਾ ਸੀ, ਅਤੇ ਬੱਠਲ ਉਹਦੇ ਸਿਰ ਨੂੰ ਟੱਚ ਨਹੀਂ ਕਰਦਾ ਸੀ, ਉੱਪਰ ਸੀ। ਉਹ ਦੋ ਲੋਕਾਂ ਨੇ ਦੇਖ ਕੇ ਹੈਰਾਨ ਹੋ ਗਏ, ਹੱਥ ਜੋੜ ਕੇ ਖੜ ਗਏ ਵੀ ਇਹ ਤਾਂ ਕੋਈ ਖੁਦਾ ਦਾ ਪੀਰ ਪੈਗੰਬਰ ਹੈ ਕੋਈ, ਹੈ ਨਾ, ਦਰਵੇਸ਼ ਹੈ, ਇਹਨੂੰ ਇਹ ਨਹੀਂ ਕਰਨਾ ਚਾਹੀਦਾ। ਅਤੇ ਉਹ ਜਿਹੜਾ ਉਹਨਾਂ ਦਾ ਹੈੱਡ ਸੀ, ਜਿਹੜਾ ਦੇਖ ਰੇਖ ਕਰਦਾ ਸੀ ਪੁਲਿਸ ਦਾ, ਆਫਿਸਰ ਕਹਿ ਲਓ ਜਾਂ ਮਿਲਟਰੀ ਦਾ ਕਹਿ ਲਓ ਜਾਂ ਕੁਛ ਵੀ ਕਹਿ ਲਓ, ਉਹ ਭੱਜ ਕੇ ਜਾ ਕੇ ਨਵਾਬ ਸਾਹਿਬ ਕੋਲ ਗਿਆ। ਕਹਿੰਦੇ ਨਵਾਬ ਸਾਹਿਬ ਇੱਕ ਬਹੁਤ ਕਹਿੰਦੇ ਅਚੰਭੇ ਵਾਲੀ ਗੱਲ ਹੋ ਗਈ, ਕਹਿੰਦੇ ਕੀ, ਕਹਿੰਦੇ ਵੀ ਆਹ ਉੱਥੇ ਕੋਈ ਫਕੀਰ ਬੈਠਾ ਸੀਗਾ, ਮਸਤ ਸੀਗਾ, ਉਹਨੂੰ ਆਪਣੇ ਬੰਦੇ ਫੜ ਲਿਆਏ, ਅਤੇ ਉਹਦੇ ਜਦੋਂ ਸਿਰ 'ਤੇ ਗਾਰਾ ਰੱਖਿਆ, ਉਹ ਸਿਰ 'ਤੇ ਰੱਖਿਆ ਨਹੀਂ ਜਾਂਦਾ, ਉਹ 1 ਫੁੱਟ ਉੱਚਾ ਸਿਰ ਤੋਂ ਹੈਗਾ, ਅਤੇ ਜਿੱਧਰ ਨੂੰ ਉਹ ਤੁਰਿਆ ਜਾਂਦਾ ਕਿਲੇ ਕੰਨੀ ਨੂੰ, ਉਹ ਬੱਠਲ ਵੀ ਨਾਲ ਨਾਲ ਤੁਰਿਆ ਜਾਂਦਾ, ਸਿਰ ਨੂੰ ਟੱਚ ਨਹੀਂ ਕਰਦਾ। ਕੋਈ ਬਦਦੁਆ ਦੇ ਦੇ ਅਤੇ ਤੁਸੀਂ ਜਾ ਕੇ ਮਾਫ਼ੀ ਮੰਗੋ, ਦਰਵੇਸ਼ ਹੈ ਕੋਈ। ਉਹ ਕਹਿੰਦਾ ਤੂੰ ਮਾਫ਼ੀ ਤੂੰ ਹੀ ਮੰਗ ਲੈਣੀ ਸੀਗੀ। ਕਹਿੰਦਾ ਮੈਂ ਤਾਂ ਮਾਫ਼ੀ ਮੰਗੀ ਸੀ। ਕਹਿੰਦਾ ਉਹਨੇ ਸ਼ਰਤ ਲਾਈ ਹੈ ਵੀ ਜਿਹੜੇ ਆ ਗਰੀਬ ਲੋਕਾਂ ਤੋਂ ਤੁਸੀਂ ਗਾਰਾ ਅਤੇ ਇੱਟਾਂ ਢਵਾਉਣੇ ਹੋ ਜਾਂ ਕੁਛ ਕਰਦੇ ਹੋ, ਫ੍ਰੀ ਦਾ ਕੰਮ ਕਰਾਉਣੇ ਹੋ, ਵਗਾਰ ਕਰਾਉਣੇ ਹੋ, ਇਹਨਾਂ ਨੂੰ ਇਹਨਾਂ ਦਾ ਮਿਹਨਤਾਨਾ ਦਿਓ, ਇਹਨਾਂ ਨੂੰ ਇਹਨਾਂ ਦੇ ਪੈਸੇ ਮੋੜੋ। ਸੋ ਇਸ ਕਰਕੇ ਕੋਈ ਸ਼ਰਾਬ ਨਾ ਦੇ ਦੇ ਇਹ ਬੰਦਾ ਜਿਹੜਾ ਆਪਣਾ ਫਕੀਰ ਹੈ। ਸੋ ਤੁਸੀਂ ਜਾ ਕੇ ਮਾਫ਼ੀ ਮੰਗੋ। ਸੋ ਉਹ ਜਾ ਕੇ ਰਾਜਾ ਜਾਂ ਨਵਾਬ ਸੀਗਾ ਮੁਕਾਲ ਸੀ, ਉਹ ਫਰੀਦ ਸਾਹਿਬ ਦੇ ਜਾ ਕੇ ਪੈਰੀ ਪੈ ਗਿਆ ਵੀ ਮੈਨੂੰ ਸਾਨੂੰ ਮਾਫ਼ ਕਰੋ, ਸਾਡੇ ਕੋਲ ਅਣਜਾਣੇ 'ਚ ਗਲਤੀ ਹੋ ਗਈ, ਅਤੇ ਜੋ ਤੁਸੀਂ ਕਹੋਗੇ, ਸਾਰਿਆਂ ਨੂੰ ਪੈਸੇ ਵੀ ਦਿੱਤੇ, ਸਭ ਕੁਛ ਕੀਤੇ, ਅਤੇ ਨਾਲ ਹੀ ਐਲਾਨ ਕੀਤਾ ਵੀ ਅੱਜ ਤੋਂ ਇਸ ਸ਼ਹਿਰ ਦਾ ਨਾਂ ਜਿਹੜਾ ਮੁਕਲਹਾਰ ਸੀਗਾ ਉਹਦਾ ਨਾਂ ਸੀ ਫਰੀਦਕੋਟ ਰੱਖਤਾ। ਸੋ ਇਸ ਕਰਕੇ ਫਰੀਦਕੋਟ ਨਾਂ ਜਿਹੜਾ ਹੈਗਾ ਮੁਕਲਹਾਰ ਤੋਂ ਪਿਆ, ਬਾਬਾ ਫਰੀਦ ਉੱਥੇ ਆਏ ਸੀਗੇ। ਸੋ ਇਸ ਕਰਕੇ ਫਰੀਦ ਸਾਹਿਬ ਨੇ ਉਦੋਂ ਇਹ ਗੱਲ ਕਹੀ ਸੀ, ਫਰੀਦਾ ਜੇ ਤੂੰ ਅਕਲ ਲਤੀਫ ਹੈ ਕਾਲੇ ਲਿਖ ਨਾ ਲੇਖ, ਫਰੀਦਾ ਜੇ ਤੂੰ ਅਕਲ ਲਤੀਫ ਹੈ, ਅਕਲ ਹੁੰਦੀ ਹੈ ਲਤੀਫ, ਅਕਲ ਲਤੀਫ ਹੈ, ਜੇ ਤੂੰ ਇੰਟੈਲੀਜੈਂਟ ਹੈ, ਬਰੀਕ ਅਕਲ, ਇੱਕ ਤਾਂ ਮੋਟੀ ਅਕਲ ਮੇਰੇ ਵਰਗੇ ਹੁੰਦੇ ਨਾ, ਮੋਟੀ ਸੋਚਣਾ ਹੀ ਨਹੀਂ, ਇੱਕ ਹੁੰਦੀ ਹੈ ਬਰੀਕ ਅਕਲ ਵਾਲੇ ਇੰਟੈਲੀਜੈਂਟ, ਫਰੀਦਾ ਜੇ ਤੂੰ ਅਕਲ ਲਤੀਫ ਹੈ, ਇਫ ਯੂ ਆਰ ਇੰਟੈਲੀਜੈਂਟ ਕਾਲੇ ਲਿਖ ਨਾ ਲਿਖ, ਫਿਰ ਮਾੜੇ ਨਾ ਸੋਚ ਕਰ, ਮਾੜੇ ਕਰਮ ਨਾ ਕਰ, ਤੈਨੂੰ ਪਰਮਾਤਮਾ ਨੇ ਬੁੱਧੀਵਾਨ ਬਣਾਇਆ, ਇੰਟਲੈਕਚੁਅਲ ਬਣਾਇਆ, ਗਿਆਨਵਾਨ ਬਣਾਇਆ, ਅੰਦਰੋਂ ਪੜਦਾ ਤੇਰਾ ਖੋਲਿਆ, ਤਾਂ ਫਿਰ ਬੁਰੇ ਕੰਮ ਨਾ ਕਰ, ਆਪਣੜੇ ਗਰਵਾਨ ਮੇਂ ਸਿਰ ਨੀਵਾਂ ਕਰ ਦੇਖ। ਤੂੰ ਦੂਜਿਆਂ ਦੇ ਔਗਣ ਦੇਖਣ ਨਾਲੋਂ ਆਪਣੇ ਅੰਦਰ ਝਾਤੀ ਮਾਰ ਕੇ ਤੇਰੇ ਵਿੱਚ ਕਿਹੜੇ ਔਗਣ ਨੇ। ਸੋ ਕਹਿਣ ਦਾ ਮਤਲਬ ਨਟਸ਼ਲ ਇਹ ਹੈ ਵੀ ਜੇ ਬੰਦੇ ਕੋਲ ਮਾਲਕ ਦੀ ਖੁਦਾ ਦੀ ਰਹਿਮਤ ਹੋ ਗਈ ਤਾਂ ਤੁਹਾਨੂੰ ਦੂਜਿਆਂ ਦੇ ਨੁਕਸ ਕੱਢਣ ਨਾਲੋਂ ਜਦੋਂ ਵੀ ਕਿਤੇ ਬੈਠੋ ਉਹਦੇ ਆਪਣੇ ਅੰਦਰ ਬਾਰੇ ਸੋਚੋ ਵੀ ਅੱਜ ਮੈਂ ਕੀ ਕੀਤਾ, ਮੈਂ ਆਪਣੀ ਘਰ ਵਾਲੀ ਨਾਲ ਕਿੰਨਾ ਕੁ ਬੋਲਿਆ ਪੁੱਠਾ ਸੀ, ਮੈਂ ਨਾ ਬੋਲਦਾ ਤਾਂ ਕੀ ਸੀ, ਗਾਹਕ ਜਦੋਂ ਮੇਰੇ ਕੋਲ ਸਟੋਰ 'ਤੇ ਆਇਆ ਸੀ ਆਪਟੀਕਲ 'ਤੇ, ਮੈਂ ਉਹ ਕੋਲ $20 ਝੂਠ ਬੋਲ ਕੇ ਠੱਗ ਲਏ, $40 ਠੱਗ ਲਏ, ਜਾਂ ਕਾਹ ਕਿਹਾ ਸੀ ਉਹਨੂੰ ਆਹ ਦੇਤੀ ਸਮਾਨ ਜਾਂ ਫਲਾਣੇ ਨੂੰ ਆਹ ਕੀਤਾ। ਜਦੋਂ ਤੁਸੀਂ ਆਪਣੇ ਅੰਦਰ ਬੈਠ ਕੇ ਆਰਾਮ ਨਾਲ ਸੋਚੋਗੇ, ਤੁਹਾਨੂੰ ਬਾਹਰ ਤਾਂ ਤੁਸੀਂ ਮੰਨਦੇ ਨਹੀਂ ਕਿਉਂਕਿ ਈਗੋ ਹੁੰਦੀ ਹੈ, ਅੰਦਰ ਤੁਸੀਂ ਮੰਨ ਜਾਂਦੇ ਹੋ ਵੀ ਤੁਸੀਂ ਕਿਸੇ ਨਾਲ ਕਿੰਨਾ ਕੁ ਧੋਖਾ ਕਿਹਾ, ਕਿਸੇ ਨੂੰ ਵਾਅਦਾ ਕੀਤਾ ਸੀਗਾ ਵੀ ਮੈਂ ਕਰੂੰ, ਮੌਕੇ 'ਤੇ ਆ ਕੇ ਝੂਠ ਬੋਲ ਗਿਆ, ਉਹਨੇ ਤਾਂ ਤੁਹਾਨੂੰ ਨਹੀਂ ਕਿਹਾ, ਤੁਸੀਂ ਆਪਣੇ ਅੰਦਰ ਲਾਹਨਤ ਪਾਓ ਆਪਣੇ ਆਪ ਨੂੰ ਵੀ ਤੁਸੀਂ ਝੂਠ ਬੋਲਿਆ ਉਹਦੇ ਨਾਲ ਵਾਅਦਾ ਕਰਕੇ ਮੌਕੇ 'ਤੇ ਉੱਥੇ ਨਹੀਂ ਪਹੁੰਚੇ। ਹਾਂਜੀ, ਸੋ ਇਸ ਕਰਕੇ ਕਹਿੰਦੇ ਨੇ ਫਰੀਦ ਸਾਹਿਬ ਨੇ ਤਾਂ ਹੀ ਕਿਹਾ ਸੀ, ਜੇ ਤੂੰ ਅਕਲ ਲਤੀਫ ਹੈ ਕਾਲੇ ਲਿਖ ਨਾ ਲੇਖ, ਆਪਣੇ ਗਰਵਾਨ ਮੇਂ ਸਿਰ ਨੀਵਾਂ ਕਰ ਦੇਖ। ਤੁਸੀਂ ਆਪਣੇ ਆਪ ਨੂੰ ਜਦੋਂ ਵੀ 5 ਮਿੰਟ, 7 ਮਿੰਟ, 10 ਮਿੰਟ ਟਾਈਮ ਮਿਲੇ, ਸੈਲਫ ਰੀਅਲਾਈਜ਼ ਕਰੋ ਕਿ ਮੈਂ ਅੱਜ ਕੀ ਕੀਤਾ। ਜਦੋਂ ਹੁਣ ਆਪਾਂ ਹੋਸਪਿਟਲ ਦੇ ਵਿੱਚ ਜਾਂਦੇ ਹਾਂ, ਕੋਈ ਬੰਦਾ ਬਿਮਾਰ ਪਿਆ, ਕਰੋਨੇ ਨਾਲ ਪਿਆ ਜਾਂ ਕਿਸੇ ਨਾਲ ਕੈਂਸਰ ਨਾਲ ਪਿਆ, ਜਦੋਂ ਅਸੀਂ ਕਹਿੰਦੇ ਹਾਂ, ਆਪਾਂ ਕਹਿੰਦੇ ਭਾਅ ਜੀ, ਭੈਣ ਜੀ, ਤੁਸੀਂ ਤਾਂ ਕੰਮ ਹੀ ਨਹੀਂ ਕੋਈ ਮਾੜਾ ਕੀਤਾ, ਕੋਈ ਪੁਰਾਣੇ ਜਨਮ 'ਚ ਕੀਤਾ, ਕਿਵੇਂ ਨਹੀਂ ਕੀਤਾ ਕੰਮ ਜੀ, ਕੰਮ ਤਾਂ ਅਸੀਂ ਰੋਜ਼ਾਨਾ ਕਰਦੇ, ਉਸ ਦਿਨ ਵੀ ਕੀਤਾ। ਜਿਹੜੀਆਂ ਨਰਸਾਂ ਦਵਾਈ ਦੇ ਕੇ ਆਈਆਂ ਹੋਣੀਆਂ ਉਹਨੂੰ ਕਿੰਨਾ ਰੋਹ ਮਾਰਿਆ ਹੋਊਗਾ, ਡਾਕਟਰ ਨੂੰ ਕਿੰਨਾ ਰੋਹ ਮਾਰਿਆ ਹੋਊਗਾ, ਜੇ ਕੋਈ ਘਰ ਵਾਲੀ ਰੋਟੀ ਲੈ ਕੇ ਆਈ ਉਹਦੇ 'ਤੇ ਕਿੰਨਾ ਰੋਹ ਝਾੜਿਆ ਹੋਊਗਾ ਅਸੀਂ। ਹਾਂਜੀ, ਅਤੇ ਉੱਥੇ ਬੈਠੇ ਵੀ ਅਸੀਂ ਨਿੰਦੀਆਂ ਚੁਗਲੀਆਂ ਨਹੀਂ ਕਰਨੀਆਂ ਛੱਡਦੇ, ਅਤੇ ਅਸੀਂ ਫਿਰ ਬਾਕੀ ਹਿਸਾਬ ਤਾਂ ਲਓ, ਇੱਕ ਦਿਨ ਦਾ ਸਾਡਾ ਕਿੱਡਾ ਖਾਤਾ ਬਈ ਬਣ ਜਾਂਦੀ ਮੋਟੀ। ਸੋ ਇਸ ਕਰਕੇ ਹਮੇਸ਼ਾ ਦੂਜਿਆਂ ਕੰਨੀ ਉਂਗਲ, ਕਹਿੰਦੇ ਨੇ ਜਦੋਂ ਇੱਕ ਉਂਗਲ ਤੁਸੀਂ ਕਿਸੇ ਕਰਦੇ, 4 ਉਂਗਲਾਂ ਤੁਹਾਡੇ ਕੰਨੀ ਆਉਂਦੀਆਂ ਹੈ। ਸੋ ਕੋਸ਼ਿਸ਼ ਕਰੀਏ ਵੀ ਆਪਣੇ ਅੰਦਰ ਝਾਤੀ ਮਾਰੀਏ, ਦੂਜੇ ਦੇ ਨੁਕਸ ਨਾ ਕੱਢੋ ਵੀ ਜੇ ਉਹਨੇ ਕੋਈ ਤਰੱਕੀ ਕਰ ਲਈ, ਕੋਈ ਵਧੀਆ ਰੇਡੀਓ ਪ੍ਰੋਗਰਾਮ ਕਰਦਾ, ਜਾਂ ਕੋਈ ਬੰਦਾ 4 ਜਮਾਤਾਂ ਪੜ੍ਹ ਗਿਆ, ਜਾਂ ਕੋਈ ਉਹਦਾ ਬਿਜ਼ਨਸ ਚੰਗਾ, ਜਾਂ ਉਹਦੇ ਕੋਲ 4 ਪੈਸੇ ਹੋ ਗਏ, ਐਵੇਂ ਨਾ ਸਾੜਾ ਕਰੀ ਚੱਲੋ, ਸਗੋਂ ਤੋਂ ਸਿੱਖਣ ਦੀ ਕੋਸ਼ਿਸ਼ ਕਰੋ। ਇਹ ਦੇਖੋ ਵੀ ਜੇ ਮੇਰਾ ਦੋਸਤ ਹੈ, ਮੇਰਾ ਕੋਈ ਰਿਸ਼ਤੇਦਾਰ ਹੈ, ਮੇਰਾ ਕੋਈ ਭੈਣ ਭਰਾ ਹੈ, ਉਹ ਤਰੱਕੀ ਕਰ ਗਿਆ, ਤੁਹਾਡਾ ਕੋਈ ਨੁਕਸਾਨ ਥੋੜ੍ਹਾ ਹੋਊਗਾ। ਜੇ ਸਾਡੇ ਬਰਨਾਲੇ ਦਾ ਬੰਦਾ ਕੋਈ ਉੱਥੇ ਗਵਰਨਰ ਬਣ ਗਿਆ, ਜਾਂ ਬਰਨਾਲੇ ਦੀ ਕੁੜੀ ਆ ਜੋ ਬਾਈਡਨ ਦੇ ਕਿਸੇ ਉਹਦੀ ਵਾਈਫ ਦੇ ਕੋਈ ਲੱਗ ਗਈ, ਸਾਡਾ ਕੀ ਨੁਕਸਾਨ ਕਰੂ? ਅਸੀਂ ਫਕਰ ਨਾਲ ਕਹਿ ਦਿੰਦੇ ਵੀ ਸਾਡੇ ਬਰਨਾਲੇ ਦੇ, ਸਾਡੇ ਸ਼ਹਿਰ ਦੀ ਇਹ ਕੁੜੀ ਐਡੇ ਜੋ ਬਾਈਡਨ ਦੇ ਉੱਤੇ ਲੱਗੀ ਹੈ ਜੋਬ 'ਤੇ, ਅਤੇ ਜੇ ਉਹ ਆਲੂ ਵੇਚੂਗੀ, ਭਿੰਡੀਆਂ ਵੇਚੂਗੀ, ਅਤੇ ਪੈਟਰੋਲ ਪੰਪ 'ਤੇ ਲੱਗੀ ਹੋਈ, ਤਾਂ ਫਿਰ ਤੁਹਾਡੀ ਕਾਹਦੀ ਟਾਰੂਗੀ? ਸੋ ਕਦੇ ਵੀ ਜੈਲਸੀ ਨਾ ਕਰੋ, ਹਮੇਸ਼ਾ ਖੁਸ਼ ਰਹੋ, ਅਤੇ ਕਦੋਂ ਵੀ ਜਦੋਂ ਵੀ ਆਪਣੇ ਨੁਕਸ ਫਰੋਲਨੇ ਤਾਂ ਆਪਣੇ ਨੁਕਸ ਫਰੋਲੋ। ਸੋ ਇਸੇ ਕਰਕੇ ਫਰੀਦ ਸਾਹਿਬ ਨੇ ਕਿਹਾ ਸੀ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗੇ ਪੱਲੇ ਸਭ ਕੁਛ ਪਾਏ, ਫਰੀਦਾ ਬੁਰੇ ਦਾ ਭਲਾ ਕਰ। ਕਹਿੰਦੇ ਜੇ ਤੁਹਾਡਾ ਕੋਈ ਮਾੜਾ ਵੀ ਕਰਦਾ ਨਾ, ਤਾਂ ਕੋਸ਼ਿਸ਼ ਕਰੋ, ਇਹ ਲੱਗਦਾ ਤਾਂ ਬਹੁਤ ਔਖੀ ਗੱਲ ਹੈ ਵੀ ਸੱਚੀ ਗੱਲ ਸੱਚੀ ਔਖੀ ਹੈ ਵੀ ਜੇ ਕੋਈ ਬੰਦਾ ਮਾੜਾ ਕਰਦਾ ਲੱਗਦਾ ਮੈਂ ਇਹਦਾ ਚੰਗਾ ਕਿਉਂ ਕਰਾਂ, ਪਰ ਜੇ ਤੁਸੀਂ ਰੂਹਾਨੀ 'ਤੇ ਤਰੱਕੀ ਕਰਨੀ ਹੈ ਤਾਂ ਉਹਦਾ ਚੰਗਾ ਕਰ ਦਿਓ। ਕਿਸੇ ਨਾ ਕਿਸੇ ਟਾਈਮ ਜੇ ਉਹ ਨਹੀਂ ਖੁਸ਼ ਹੋਊਗਾ ਤਾਂ ਮਾਲਕ ਤਾਂ ਅੰਦਰੋਂ ਖੁਸ਼ ਹੋ, ਮਾਲਕ ਨੂੰ ਤਾਂ ਪਤਾ ਵੀ ਇਹ ਤਾਂ ਇਹਦੇ ਬਾਰੇ ਮਾੜਾ ਸੋਚਦਾ, ਇਹ ਤਾਂ ਇਹਦੇ ਬਾਰੇ ਮਾੜਾ ਕਰਦਾ, ਪਰ ਇਹ ਉਹਦੇ ਬਾਰੇ ਚੰਗਾ ਕਰ ਰਿਹਾ। ਹਾਂਜੀ, ਗੁੱਸਾ ਮਨ ਨਾ ਹੰਡਾਏ, ਉਹਦੇ ਲਈ ਗੁੱਸਾ ਨਾ ਰੱਖ ਵੀ ਇਹਨੇ ਐਂ ਕੀਤਾ ਮੇਰੇ ਲਈ, ਮਾੜਾ ਕੀਤਾ, ਉਹ ਕੀਤਾ, ਸਗੋਂ ਤੂੰ ਉਹਦੇ ਲਈ ਚੰਗੀਆਂ ਗੱਲਾਂ ਹੀ ਸੋਚ, ਦੇਹੀ ਰੋਗ ਨਾ ਲੱਗੀ। ਜੋ ਤੁਸੀਂ ਗੁੱਸੇ ਨੂੰ ਗੁੱਸੇ ਨਾਲ ਕਰਨ ਦੀ ਕੋਸ਼ਿਸ਼ ਕਰਦੇ ਹੋ ਵੀ ਉਹਨੇ ਗਾਲ ਕੱਢੀ ਮੈਂ ਵੀ ਕੱਢੀ, ਫਿਰ ਰਾਤ ਨੂੰ ਸੋਚਦੇ ਹੋ, ਰਾਤ ਨੂੰ ਸੋਚਦੇ ਹੋ, ਫਿਰ ਡਿਪਰੈਸ਼ਨ ਹੁੰਦਾ, ਚਿੰਤਾਵਾਂ ਹੁੰਦੀਆਂ, ਰਾਤ ਨੂੰ ਨੀਂਦ ਨਹੀਂ ਆਉਂਦੀ, ਕਿਤੇ ਇੱਧਰ ਪਾਸਾ ਲੈਂਦੇ ਹੋ, ਕਿਤੇ ਉੱਧਰ ਪਾਸਾ ਲੈਂਦੇ ਹੋ, ਅਤੇ ਜੇ ਤੁਸੀਂ ਉਹਦੇ ਬਾਰੇ ਗੁੱਸਾ ਨਾ ਕਰੋ, ਚੰਗਾ ਕੰਮ ਕਰੋ, ਫਿਰ ਤੁਹਾਨੂੰ ਨੀਂਦ ਸ਼ਰਤ ਰੱਖ ਲਓ, ਵਧੀਆ ਹੋਊਗੀ, ਵਧੀਆ। ਤੁਸੀਂ ਹੱਕ ਹਲਾਲ ਦੀ ਕਮਾਈ ਕਰੋ, ਕਿਸੇ ਨਾਲ ਲੜਾਈ ਝਗੜਾ ਨਾ ਕਰੋ, ਕਿਸੇ ਨੂੰ ਉੱਚੀ ਨੀਵੀਂ ਨਾ ਬੋਲੋ, ਨੱਕ ਨੂੰ ਢੱਕ ਕੇ ਕੋਲੋਂ ਦੀ ਨਿਕਲ ਜਾਂਦੇ ਹੋ, ਜੇ ਕੋਈ ਮਾੜਾ ਥੋੜ੍ਹਾ ਜਿਹਾ ਸਾਈਡ ਖੋ ਕੇ ਤਾਂ ਨਿਕਲ ਜਾਓ, ਉਹਦੀ ਗੱਲ ਨੂੰ ਇਗਨੋਰ ਕਰ ਦਿਓ, ਫਾਇਦਾ ਹੋਊਗਾ। ਜੇ ਉਹਦੇ ਨਾਲ ਟੱਕਰਾਂ ਮਾਰੋਗੇ ਫਿਰ ਤਾਂ ਤੁਸੀਂ ਕੱਢੋਗੇ ਪਾਓਗੇ ਕੀ। ਸੋ ਇਸੇ ਕਰਕੇ ਫਰੀਦ ਸਾਹਿਬ ਨੇ ਕਿਹਾ ਸੀ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗੀ, ਪੱਲੇ ਸਭ ਕੁਛ ਜਾਏ। ਸੋ ਇਸ ਕਰਕੇ ਫਰੀਦ ਸਾਹਿਬ, ਹੋਰ ਵੀ ਬੜੀਆਂ ਐਗਜ਼ਾਮਪਲਾਂ ਨੇ, ਕਿਉਂਕਿ ਮੇਰੇ ਖਿਆਲ ਟਾਈਮ ਇਟਸ ਓਨਲੀ 2 ਮਿੰਟ, ਸੋ ਮੈਂ ਤਾਂ ਕੰਟੀਨਿਊਸਲੀ ਬੋਲੀ ਗਿਆ, ਮੇਰੇ ਕੋਲ ਹਾਲੇ ਵੀ ਮਟੀਰੀਅਲ, ਮੈਂ ਘੰਟਾ ਬੋਲ ਸਕਦਾ ਇਹਦੇ ਉੱਤੇ ਫਰੀਦ ਸਾਹਿਬ ਦੇ, ਕਿਉਂਕਿ ਇਹਨਾਂ ਦਰਵੇਸ਼ਾਂ ਦੀਆਂ ਗੱਲਾਂ ਬੜੀਆਂ ਉੱਚੀਆਂ ਹੁੰਦੀਆਂ ਨੇ, ਇਹਨਾਂ ਦੀਆਂ ਗੱਲਾਂ ਕਰਕੇ ਆਨੰਦ ਆਉਂਦਾ। ਜੇ ਹੁਣ ਆਪਾਂ ਹੇਮਾ ਮਾਲਿਨੀ ਦੀਆਂ ਗੱਲਾਂ ਕਰੀ ਜਾਵਾਂਗੇ, ਧਰਮਿੰਦਰ ਦੀਆਂ ਕਰਾਂਗੇ, ਸੰਨੀ ਦਿਓਲ ਦੀਆਂ ਕਰੀ ਜਾਵਾਂਗੇ, ਹਾਂਜੀ ਸਲਮਾਨ ਖਾਨ, ਉਸ ਤਰ੍ਹਾਂ ਦੇ ਖਿਆਲ ਆਉਣਗੇ ਜਦੋਂ ਇਹਨਾਂ ਦੇ ਸੰਤਾਂ ਮਹਾਤਮਾ ਦੇ ਕਾਮਲ ਮੁਰਸ਼ਿਦਾਂ ਦੀ ਗੱਲ ਕਰਦੇ ਹਾਂ। ਥੋੜ੍ਹਾ ਮੋਟਾ ਤਾਂ ਅਸਰ ਪੈਂਦਾ ਹੀ ਹੈ, ਕਿਉਂ ਨਹੀਂ ਪੈਂਦਾ, ਹਾਂਜੀ। ਸੋ ਜੇ ਆਪਾਂ ਧੁੱਪ 'ਚ ਖੜਾਂਗੇ ਤਾਂ ਗਰਮੀ ਦਾ ਅਸਰ ਹੋਊਗਾ, ਜੇ ਠੰਡ 'ਚ ਖੜਾਂਗੇ ਤਾਂ ਹਵਾ ਚੱਲਦੀ ਤਾਂ ਉਹਦਾ ਆਨੰਦ ਅਲੱਗ ਆਊਗਾ। ਸੋ ਇਸ ਕਰਕੇ ਮੈਂ ਇਹ ਕੋਸ਼ਿਸ਼ ਕਰਦਾ ਨਾ ਵੀ ਥੋੜ੍ਹੀ ਜਿਹੀ ਮਿਹਨਤ ਕਰ ਲਈ ਦੀ, ਪੜ੍ਹ ਲਈ ਦੀ, ਪੜ੍ਹੇ ਤਾਂ ਅੱਗੇ ਬਹੁਤ ਵਾਰੀ ਸੀਗੇ, ਪਰ ਹੁਣ ਥੋੜ੍ਹੀ ਨਵੀਂ 40-50 ਸਾਲ ਤੋਂ ਬਾਅਦ ਪੜ੍ਹਦੇ ਹਾਂ, ਤਾਂ ਕਿ ਜੇ ਮੈਂ ਇਸ ਤਰ੍ਹਾਂ ਦੀ ਗੱਲ ਕਰਦਾ ਸ਼ਾਇਦ 1 ਨੂੰ 2 ਨੂੰ 4 ਨੂੰ 5 ਨੂੰ ਜੋ ਵੀ ਕਿਸੇ ਦੇ ਅਸਰ ਪਵੇ, ਜਾਂ ਕੋਈ ਫਾਇਦਾ ਹੋ ਜੇ ਤਾਂ ਮਾਲਕ ਨੇ ਮੈਨੂੰ ਸ਼ਾਬਾਸ਼ ਦੇ ਦੇਣੀ ਹੈ, ਮੈਨੂੰ ਉੱਥੋਂ ਨਾ ਮਿਲ ਜਾਣਾ, ਆਪਾਂ ਲੋਕਾਂ ਤੋਂ ਕੱਢ ਲੈ ਜਾਣਾ। ਸੋ ਨੈਕਸਟ ਵੀਕ ਆਪਾਂ ਮੀਰਾ ਬਾਈ ਜਿਹੜੇ ਸੰਤ ਹੋਏ ਨੇ ਰਾਜਸਥਾਨ ਦੇ ਵਿੱਚ, ਪਾਇਓ ਜੀ ਮੈਨੇ ਰਾਮ ਰਤਨ ਧਨ ਪਾਇਓ, ਬਸਤ ਮੂਲਕ ਦੀ ਮੇਰੇ ਸਤਿਗੁਰੂ ਕਿਰਪਾ ਕਰ ਅਪਣਾਇਓ, ਪਾਇਓ ਜੀ ਮੈਂ ਰਾਮ ਰਤਨ ਧਨ ਪਾਇਓ। ਸੋ ਮੀਰਾ ਬਾਈ ਰਵਿਦਾਸ ਜਿਹੜੇ ਗੁਰੂ ਹੋਏ ਨੇ, ਉਹਨਾਂ ਦੇ ਗੁਰੂ ਸੀਗੇ, ਫਿਰ ਕਿਵੇਂ ਹੋਈ ਜ਼ਹਿਰ ਦਾ ਪਿਆਲਾ ਕਿਵੇਂ ਦਿੱਤਾ ਗਿਆ, ਕਿਵੇਂ ਕੀ ਗੱਲ ਵਾ, ਕਿੰਨੀ ਉਮਰ ਸੀ, ਕਿਵੇਂ ਬਿੰਦਰਾਵਨ ਦੇ ਵਿੱਚ ਆਏ, ਮਥੁਰਾ 'ਚ ਆਏ, ਕੀ ਕੁਛ ਹੋਇਆ, ਅਤੇ ਕਿਵੇਂ ਉਹ ਰੰਗੀਲੀ ਸੀਗੀ, ਏਕਾਤਾਰ ਹੁੰਦਾ ਨਾ ਜਿਹਨੂੰ ਆਪਾਂ ਕਹਿੰਦੇ ਤੁੰਬੀ ਲੈ ਕੇ ਗਾਣਾ, ਜਿਹੜੇ ਉਹਨਾਂ ਦੇ ਸ਼ਬਦ ਹੁੰਦੇ ਸੀ, ਸ਼ਬਦ ਭਰੇ 1300 ਸ਼ਬਦ ਲਿਖੇ ਹੋਏ ਨੇ ਮੀਰਾ ਬਾਈ ਦੇ, ਤੁਸੀਂ ਪੜ੍ਹੋਗੇ। ਵੈਸੇ ਤਾਂ ਆਪਾਂ ਪੜ੍ਹਦੇ ਹੀ ਰਹਿਣੇ, ਪਰ ਜੋ ਨੈਕਸਟ ਵੀਕ ਆਪਾਂ ਸਤਸੰਗ ਕਰਾਂਗੇ, ਅਤੇ ਦੈਨ ਆਈ ਥਿੰਕ ਇਟਸ ਓਵਰ। ਓਕੇ, 1 ਮੋਰ ਮਿੰਟ ਸ਼ੀ ਸੈਡ, ਓਕੇ ਦਾ ਲਾਸਟ ਸੌਂਗ, ਸੋਰੀ ਆਈ ਫੋਰਗੈਟ, ਸੋ ਪਲੀਜ਼ ਲਿਸਨ ਦਾ ਲਾਸਟ ਸੌਂਗ, ਗੋ ਹੈਡ।
Views expressed on the preceding program may not necessarily be those of the owner or management of WTOR radio station.
You are listening to WTOR 770 AM, Youngstown, Toronto.
چند دوستوں اور پڑوسیوں سے ملاقات کرنا، کام کے بعد ساتھیوں کے ساتھ جمع ہونا، کسی دوست کی شادی میں شامل ہونا، سب بے ضرر معلوم ہوتے ہیں، لیکن یہ اس قسم کی چیزیں ہیں جن سے اونٹیریو میں COVID-19 کے معاملات میں نمایاں اضافہ ہوتا ہے۔ معاشرتی پھیلاؤ کی وجہ سے زیادہ لوگ بیمار ہو رہے ہیں، ہمارے اسپتال بے بس ہو سکتے ہیں، اور ہم سب خطرے سے گھرتے جا رہے ہیں۔ ویکسین ہماری حفاظت میں مدد کریں گی، لیکن جب تک یہ وسیع پیمانے پر دستیاب نہیں ہو جائیں، ہم سب کو صحت عامہ کے مشورے اور ہدایت پر عمل کرنا چاہیے۔ اس کا مطلب یہ ہے کہ گھریلو سامان خریدنے جیسی ضروری وجوہات کے علاوہ گھر پر ہی رہیں، گھر پر رہیں، محفوظ رہیں، زندگیاں بچائیں۔ حکومت اونٹیریو کی جانب سے ادا شدہ۔
شاہ جی ریکس ڈیل ہنڈے پہ لینی ہو سوناٹا ایلنٹرا یا پھر 200 سنتارا پہ، جلدی سے شاہ احمد کو ابھی فون ملا لو رے، کیونکہ شاہ جی اب ریکس ڈیل ہنڈے پہ۔
کاروں کے جادوگر شاہ احمد اب ریکس ڈیل ہنڈے پر ہیں، اور شاہ جی سے بہتر پرائز اور سروس آپ کو کہیں نہیں ملے گی۔ کال کرو 416-817-2720
کیونکہ شاہ جی ریکس ڈیل ہنڈے پہ۔
CIBC گلوبل منی ٹرانسفر کے ساتھ اپنے پریوار کو زیادہ سے زیادہ خوشیاں دیں۔ CIBC گلوبل منی ٹرانسفر کی $0 ٹرانسفر فیس کا فائدہ اٹھائیں اور اپنے پریوار تک پہنچائیں اور بھی زیادہ پیسے۔ آج ہی CIBC.com/globaltransfer پر جائیں اور پرومو کوڈ GMT50 کے ساتھ اپنے پہلے ٹرانسفر پر واپس پائیں $50۔ شرطیں اور CIBC فورن ایکسچینج ریٹس لاگو۔
پنجاب ہن تہاڈے گھراں وچ ہاٹ سٹار نا ساگا ہٹس چینل تے ویکھو 24/7 پنجابی انٹرٹینمنٹ جو ہن ہے ہاٹ سٹار تے۔ سپر ہٹ پنجابی فلماں دا پریمیئر ویکھو ہر ہفتے، دھماکے دار چارٹ بسٹرز تے نچو، ਮਾਨੋ ਮਸ਼ਹੂਰ ਹਸਤੀਆਂ ਦੇ ਇੰਟਰਵਿਊ, ਕਾਮੇਡੀ ਕਲੱਬ ਅਤੇ ਬਹੁਤ ਕੁਝ। अब सिर्फ देखो नहीं, वेखो।